ਬਰੀਫ ਦੇ ਵਿੱਚ ਟੂ ਦੀ ਪੁਆਇੰਟ ਆਪਣਾ ਸਵਾਲ ਪੁੱਛੋ ਜਾਂ ਕਮੈਂਟ ਕਰੋ। ਹਾਂਜੀ ਗੁਰਮੁਖ ਜੀ ਗੋ ਐਟ ਬਰੀਫ ਚ। ਹਾਂਜੀ ਸਾਡੇ ਕੋਲ ਲੰਬੀ ਕਹਾਣੀ ਦਾ ਟਾਈਮ ਨਹੀਂ ਹੈ।
ਜਦੋਂ ਸਰ ਸਵਾਲ ਕਰੋਗੇ ਮੈਂ ਜ਼ਰੂਰ ਦੱਸਾਂਗਾ। ਅੱਜ ਇਲੈਕਸ਼ਨਾਂ ਤੱਕ ਆਪਾਂ ਕੋਈ ਇੰਡੀਆ ਦੀ ਗੱਲ ਮੈਂ ਨਹੀਂ ਕਰਾਂਗਾ। ਇਲੈਕਸ਼ਨ ਤੋਂ ਬਾਅਦ ਜਿਹੜਾ ਬੰਦਾ ਮੈਨੂੰ ਮਰਜ਼ੀ ਜਿਹੜਾ ਸਵਾਲ ਪੁੱਛ ਸਕਦਾ ਮੈਂ ਤੁਹਾਡੇ ਰੇਡੀਓ ਤੇ ਆਨ ਦੀ ਏਅਰ ਆ ਜਾਵਾਂਗਾ। ਚਾਹੇ ਜਿਹੜਾ ਮਰਜ਼ੀ ਸਵਾਲ ਪੁੱਛ ਲਈ ਮੈਂ ਜਵਾਬ
ਦਊਂਗਾ। ਜਲਦੀ ਸਾਡੇ ਕੋਲ ਸਮੇਂ ਨਹੀਂ ਹੈ, ਤੁਸੀਂ ਕਹਾਣੀ ਲੰਬੀ ਨਾ ਪਾਓ। ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਸਾਰੇ ਸਾਡੇ ਨਾ ਕੁਝ
ਇੱਥੋਂ ਦੀ ਕਰਨੀ ਸੀ, ਤੁਸੀਂ ਕਹਾਣੀ ਛੇੜ ਦਿੱਤੀ। ਮੈਂ
ਜਲਦੀ ਕਰੋ ਫਿਰ ਗੱਲ ਕਰੋ, ਜਲਦੀ ਕਰੋ, ਜਲਦੀ ਕਰਿਆ ਕਰੋ। ਐਵੇਂ ਕਹਾਣੀ ਲੰਬੀ ਰੋਜ਼ ਛੇੜਦੇ ਹੋ ਤੁਸੀਂ, ਛੋਟੀ ਰੱਖਿਆ ਕਰੋ। ਗੋ ਹੈਡ, ਜਲਦੀ ਕਰੋ।
ਮੇਰਾ ਕੰਸਰਨ ਹੈਗਾ ਜੀ, ਜਿਹੜਾ ਜਦੋਂ ਆਪਾਂ ਮੈਡੀਕਲ ਇੱਥੇ ਜਾਂਦੇ ਹਾਂ ਆਪਾਂ ਫੈਮਿਲੀ ਡਾਕਟਰ ਕੋਲ,
ਠੀਕ ਹੈ। ਹਾਂਜੀ
ਦੇਖੋ ਹੋਸਪਿਟਲ ਦੇ ਵਿੱਚ ਜਾਂਦੇ ਹਾਂ ਉੱਥੇ ਤਾਂ ਐਮਰਜੈਂਸੀ ਹੁੰਦੀ ਆ, ਆਪਣਾ ਐਮਰਜੈਂਸੀ ਜਿਹੜਾ ਪੇਸ਼ੈਂਟ ਜਾਂਦਾ ਆ ਉਹ ਜੇ ਉਹਨਾਂ ਨੂੰ ਲੱਗਦਾ ਤੇ ਉਹ ਉਸ ਵੇਲੇ ਲੈ ਲੈਂਦੇ ਆ ਪੇਸ਼ੈਂਟ ਨੂੰ। ਜੇ ਉਹਨਾਂ ਨੂੰ ਲੱਗਦਾ ਹੈਗਾ ਆ ਤੇ ਉਹ ਜੇ ਉਹਨੂੰ ਲੱਗਦਾ ਪੇਸ਼ੈਂਟ ਵੇਟ ਕਰ ਸਕਦਾ ਉਹਨੂੰ ਵੇਟ ਵੀ ਕਰਨੀ ਪੈਂਦੀ ਆ। ਜਿਹੜਾ ਡਾਕਟਰ ਜਿਹੜਾ ਪੇਸ਼ੈਂਟ ਫੈਮਿਲੀ ਡਾਕਟਰ ਕੋਲ ਜਾਂਦਾ ਹੈਗਾ ਉਹ ਕਈ ਵਾਰ ਉਹਦਾ ਕੰਸਰਨ ਹੁੰਦਾ ਤਾਂ ਸਹੀ ਹੈ ਹੈਲਥ ਦਾ, ਲੇਕਿਨ ਉਹ ਚੱਲ ਫਿਰ ਵੀ ਸਕਦਾ ਹੁੰਦਾ ਤੇ ਉਹ ਆਪਣਾ ਈਵਨ ਕਿ ਕਈ ਵਾਰੀ ਉਹ ਜਦੋਂ ਹੈਲਥ ਕਾਰਡ ਦੇ ਦਿੰਦਾ ਉਸ ਤੋਂ ਬਾਅਦ ਉਹਨੂੰ ਉੱਥੇ ਬੈਠਣ ਲਈ ਕਿਹਾ ਜਾਂਦਾ ਵਾ। ਉਹ ਰੂਮ ਫੁੱਲ ਹੁੰਦਾ ਆ, ਈਵਨ ਕਈ ਵਾਰੀ 3 ਜਾਂ 4 ਘੰਟੇ ਲੱਗ ਜਾਂਦੇ ਫੈਮਿਲੀ ਡਾਕਟਰ ਤੋਂ ਕਿਊ ਦੇ ਵਿੱਚ। ਹਾਂਜੀ ਉਹਦੇ ਵਿੱਚ ਕੀ ਹੁੰਦਾ ਕਿ ਆਪਣਾ ਮੈਂ ਇਹ ਸੋਚਦਾ ਕਿ ਜਦੋਂ ਇੰਨੀ ਟੈਕਨੋਲੋਜੀ ਆ ਗਈ ਆ ਉਹਨੂੰ ਇਹ ਕਿਹਾ ਜਾਂਦਾ ਕਿ ਤੈਨੂੰ ਇੱਥੇ ਬੈਠਣਾ ਵੀ ਪੈਣਾ ਆ। ਹਾਂਜੀ ਉਹ ਛੋਟੇ ਜਿਹੇ ਰੂਮ 'ਚ ਕਿੰਨੇ ਪੇਸ਼ੈਂਟ ਬੈਠੇ ਹੁੰਦੇ ਆ ਉੱਥੇ, ਉਹ ਜੇ ਵੀਕਐਂਡ ਆ ਤਾਂ ਉਹਦਾ ਸਾਰਾ ਵੀਕਐਂਡ ਜ਼ਿਆਦਾ ਰਹਿੰਦਾ ਆ ਤੇ ਜੇ ਵੀਕਡੇ ਆ ਤਾਂ ਉਹਦਾ ਸਾਰਾ ਕੰਮ ਜਾਂਦਾ ਰਹਿੰਦਾ। ਮੇਰਾ ਮਤਲਬ ਇਹ ਕਿ ਕਿਉਂ ਨਹੀਂ ਜਦੋਂ ਉੱਥੇ ਕਈ ਲੈਬਸ ਮੈਂ ਦੇਖਿਆ ਕਿ ਕਿੰਨੀ ਕੁ ਲੱਗੀ ਹੋਈ ਤਾਂ ਵੇਟਿੰਗ ਟਾਈਮ ਆਉਂਦਾ ਹੈਗਾ ਸਕਰੀਨ ਦੇ ਉੱਤੇ ਵੀ ਇੰਨਾ ਵੇਟਿੰਗ ਟਾਈਮ ਹੈ, ਇੰਨੇ ਪੇਸ਼ੈਂਟ ਆ। ਉਹ ਸੇਮ ਜਿਹੜੀ ਅਪਡੇਟ ਆ ਉਹਦੇ ਮੋਬਾਈਲ 'ਤੇ ਆ ਸਕਦੀ ਆ। ਜਿਹੜਾ ਪੇਸ਼ੈਂਟ ਆਪ ਚੱਲ ਸਕਦਾ ਆ, ਨੇੜੇ ਬੰਨੇ ਉਹਦਾ ਘਰ ਹੁੰਦਾ ਜਾਂ ਕਾਰ ਚਲਾ ਸਕਦਾ ਉਹ ਆਪਣਾ ਹੈਲਥ ਕਾਰਡ ਦੇ ਕੇ ਉਹਨੂੰ ਅਪਡੇਟ ਜੇ ਉਹਦੀ ਵੇਟਿੰਗ ਦੀ ਕਿੱਦਾਂ ਦੀ ਕੋਈ ਉਹਦੇ ਮੋਬਾਈਲ 'ਤੇ ਆਉਂਦੀ ਪਈ ਉਹ ਮੇਰੀ ਇੰਨਾ ਵੇਟਿੰਗ ਹੈ, ਕਿਉਂਕਿ ਕਾਲ ਤਾਂ ਹਰੇਕ ਪੇਸ਼ੈਂਟ ਨੂੰ ਬਾਰ ਬਾਰ ਕਰ ਨਹੀਂ ਸਕਦੇ ਤੇਰਾ ਇੰਨਾ ਵੇਟਿੰਗ ਹੈ। ਲੇਕਿਨ ਸਿਸਟਮ ਬਣ ਸਕਦਾ ਆਨਲਾਈਨ, ਸਾਰਾ ਕੁਛ ਹੈਗਾ ਹੁਣ, ਇੰਨੀ ਤਕਨੀਕ ਹੈਗੀ ਆ ਕਿ ਉਹ ਇੱਕ ਤਾਂ ਪਹਿਲਾਂ ਹੀ ਬੰਦਾ ਬਿਮਾਰ ਹੁੰਦਾ ਜੀ ਤੇ ਇੱਕ ਉਹਨੂੰ 4-5 ਘੰਟੇ ਉਸੇ ਬੈਠਣਾ ਪੈਂਦਾ। ਇਹਦਾ ਜਿਹੜਾ ਵੇਟਿੰਗ ਹੈ ਉਹ ਆਪਣੇ ਵਿੱਚ ਤਾਂ ਘਰ ਬੈਠ ਸਕਦਾ, ਕੁਛ ਖਾ ਪੀ ਸਕਦਾ ਆ, ਆਪਣਾ ਟਾਈਮ ਸਪੈਂਡ ਕਰ ਸਕਦਾ ਤੇ ਐਗਜੈਕਟ ਕੋਈ ਅੱਧਾ ਘੰਟਾ ਪਹਿਲਾਂ ਫਿਰ ਦੁਬਾਰਾ ਉੱਥੇ ਜਾ ਸਕਦਾ। ਮੇਰਾ ਕੰਸਰਨ ਇਹ ਆ ਤੇ ਇਹਦੇ ਬਾਰੇ ਜ਼ਰੂਰ ਤੁਸੀਂ ਗੱਲ ਕਰਨਾ ਕਿ ਆਪਾਂ ਨੂੰ ਕਿਸ ਤਰ੍ਹਾਂ ਅਪਡੇਟ ਕਰ ਸਕਦੇ ਹਾਂ। ਥੈਂਕ ਯੂ,
ਥੈਂਕ ਯੂ। ਛੋਟੀ ਗੱਲ ਕਰਿਆ ਕਰੋ, ਸਿੱਧਾ ਤੁਸੀਂ ਸਵਾਲ ਪੁੱਛ ਸਕਦੇ ਹੋ ਕਿ ਜਿਹੜਾ ਵੇਟਿੰਗ ਟਾਈਮ ਹੈ ਜੀ ਐਮਰਜੈਂਸੀ ਦੇ ਵਿੱਚ ਉਹ ਬਹੁਤ ਜ਼ਿਆਦਾ ਹੈ, ਐਫੀਸ਼ੀਐਂਸੀ ਘੱਟ ਹੈ, ਇਹਨੂੰ ਕਿੱਦਾਂ ਮੈਨੇਜ ਕਰ ਸਕਦੇ ਹਾਂ। ਸੋ ਇੱਦਾਂ ਛੋਟਾ ਸਵਾਲ ਪੁੱਛਿਆ ਕਰੋ, ਬਹੁਤ ਲੰਬੀ ਗੱਲ ਤੁਸੀਂ ਖਿੱਚਦੇ ਹੋ ਰੋਜ਼। ਸੋ ਇੱਕ ਮੇਰੀ ਰਿਕੁਐਸਟ ਆ। ਦੂਸਰਾ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਕਿ ਰੋਜ਼ ਤੁਸੀਂ ਕੈਨੇਡਾ ਦੇ ਇਲੈਕਸ਼ਨ ਤੱਕ ਕੈਨੇਡਾ ਦੇ ਬਾਰੇ ਗੱਲ ਕਰਨੀ ਹੈ, ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸਰ ਇਹ ਹਾਲਵੇ ਮੈਡੀਸਨ ਹੈਜ਼ ਆਲਵੇਜ਼ ਬੀਨ ਐਨ ਇਸ਼ੂ, ਚਾਹੇ ਇਸ ਪ੍ਰੋਵਿੰਸ਼ੀਅਲ ਹੈਲਥ ਕੇਅਰ ਦੀ ਗੱਲਬਾਤ ਕਰੀਏ ਚਾਹੇ ਫੈਡਰਲ ਲੈਵਲ, ਵੈਸੇ ਤੇ ਇਟਸ ਮੋਰ ਆਫ ਅ ਪ੍ਰੋਵਿੰਸ਼ੀਅਲ ਇਸ਼ੂ, ਲੇਕਿਨ ਫੈਡਰਲ ਲੈਵਲ ਦੇ ਉੱਤੇ ਵੀ ਹੈਲਥ ਕੇਅਰ ਦਾ ਵੱਡਾ ਬਜਟ ਜਿਹੜਾ ਉਹ ਜਾਂਦਾ ਹੈ, ਲੇਕਿਨ ਉਹਦੇ ਬਾਵਜੂਦ ਸਾਨੂੰ ਕੋਈ ਵੀ ਕਮਿਟਮੈਂਟ ਇਹ ਨਹੀਂ ਦੇ ਸਕਿਆ ਕਿ ਸਾਡੀ ਜਿਹੜੀ ਐਮਰਜੈਂਸੀ ਵੇਟ ਟਾਈਮ ਹੈ ਕਿੱਦਾਂ ਘਟੇਗਾ। ਔਰ ਬ੍ਰੈਮਟਨ 'ਚ ਸਰ ਇਹ ਸਮੱਸਿਆ ਰਹਿਣੀ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਕਿਉਂ ਸਮੱਸਿਆ ਰਹਿਣੀ ਹੈ। ਉਹ ਸਰ ਇਸ ਲਈ ਸਮੱਸਿਆ ਰਹਿਣੀ ਹੈ ਕਿ ਹੋਸਪਿਟਲ ਆਪਣੇ ਕੋਲ ਇੱਕ ਹੈ ਔਰ ਉਹ ਓਵਰਲੋਡ ਇਸ ਵੇਲੇ ਹੋਇਆ ਪਿਆ। ਵੀ ਨੀਡ ਐਟਲੀਸਟ 2 ਮਿਨੀਮਮ ਹੋਸਪਿਟਲ ਜਿਹਦੇ 'ਚ 24 ਆਵਰ, ਜਿਹੜਾ ਦੂਸਰਾ ਬ੍ਰੈਮਟਨ ਹੋਸਪਿਟਲ ਦੀ ਗੱਲ ਕਰਦੇ ਉਹਦੇ 'ਚ ਕੋਈ 24 ਆਵਰ ਫੈਸਿਲਿਟੀ ਨਹੀਂ ਹੈ। ਮੈਂ ਪਹਿਲਾਂ ਵੀ ਦੱਸ ਚੁੱਕਾ ਹੈ 10 ਵਜੇ ਤੱਕ ਸਰ ਉਹਦਾ ਟਾਈਮ ਹੈ ਔਰ ਹੁਣ ਉਹਨਾਂ ਨੇ ਕਹਿਤਾ ਕਿ 9 ਵਜੇ ਤੋਂ ਬਾਅਦ ਅਸੀਂ ਪੇਸ਼ੈਂਟ ਨਹੀਂ ਲਵਾਂਗੇ। ਸੋ ਰਾਤ ਨੂੰ ਕੋਈ ਐਮਰਜੈਂਸੀ ਦੀ ਕੋਈ ਗੱਲ ਹੈ ਕੁਛ ਨਹੀਂ ਹੈ। ਸੋ ਇਸ ਕਾਰਨ ਇਹ ਦਿੱਕਤ ਹੈ। ਲੈਟਸ ਟਾਕ ਅਬਾਊਟ ਦਿਸ। ਜਿਹੜੇ ਵੀ ਸਾਡੇ ਹੁਣ ਆ ਰਹੇ ਨੇ ਅਸੀਂ ਗੱਲ ਉਹਨਾਂ ਨਾਲ ਕਰਾਂਗੇ, ਸਾਡੇ MPs ਨਾਲ ਗੱਲ ਕਰਾਂਗੇ, ਸਾਡੇ MPPs ਨਾਲ ਗੱਲ ਕਰਾਂਗੇ ਕਿ ਸਾਨੂੰ ਜਲਦੀ ਤੋਂ ਜਲਦੀ ਇਹਦੇ ਬਾਰੇ ਜ਼ਰੂਰ ਦਿੱਤਾ ਜਾਏ। ਮੈਂ ਇੱਥੇ ਕ੍ਰੈਡਿਟ ਵੀ ਜ਼ਰੂਰ ਦੇ ਦੇਵਾਂ ਕੁਇਕਲੀ ਕਿ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਹੁਣਾਂ ਨੇ ਇੱਕ ਮੁਹਿੰਮ ਛੇੜੀ ਹੈ ਕਿ ਬ੍ਰੈਮਟਨ ਨੂੰ ਸਾਡਾ ਫੇਅਰ ਸ਼ੇਅਰ ਟਰਾਂਸਪੋਰਟ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ ਜਾਂ ਹੈਲਥ ਕੇਅਰ 'ਚ ਨਹੀਂ ਮਿਲ ਰਿਹਾ। ਸੋ ਅਸੀਂ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਹੈ ਕਿ ਇਹਨਾਂ ਇਲੈਕਸ਼ਨ ਦੇ ਵਿੱਚ ਅਸੀਂ ਇੰਪੋਰਟੈਂਟ ਇੱਕ ਲਹਿਰ ਛੇੜ ਰਹੇ ਹਾਂ ਜਿਹਦੇ ਵਿੱਚ ਕਿ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਇੱਥੇ GTA ਦੀ ਜਿਸ ਮੇਨ ਗੱਲ ਤੇ ਸਾਰੀ ਕੈਨੇਡਾ ਦੀ ਕਰਾਂਗੇ ਕਿਉਂਕਿ ਪ੍ਰੋਗਰਾਮ ਤੁਹਾਨੂੰ ਪਤਾ ਟੈਲਸ ਦੇ ਜ਼ਰੀਏ ਕੈਲਗਰੀ, ਐਡਮਿੰਟਨ ਸਾਰੀ ਜਗ੍ਹਾ ਜਾਂਦਾ, ਪਰ ਖਾਸ GTA ਦੇ ਵਿੱਚ ਅਸੀਂ ਇੱਕ ਮੁਹਿੰਮ ਛੇੜ ਰਹੇ ਹਾਂ ਬਿਲਕੁਲ ਫ੍ਰੀ ਪ੍ਰੀਵਿਊ ਤੇ। ਬੈਲ ਦੇ ਵਿੱਚ ਆਹ 1 ਤਰੀਕ ਤੋਂ ਫ੍ਰੀ ਪ੍ਰੀਵਿਊ ਆ ਜਾਣਾ ਹੈਗਾ, 1 ਅਕਤੂਬਰ ਤੋਂ, 1 ਅਕਤੂਬਰ ਤੋਂ ਲੈ ਕੇ 5 ਜਨਵਰੀ ਤੱਕ। ਸੋ ਮੈਂ ਡੇਟ ਫਿਰ ਨੋਟ ਕਰਾ ਦਾਂ ਤੁਹਾਨੂੰ, 1 ਅਕਤੂਬਰ ਤੋਂ ਲੈ ਕੇ 5 ਜਨਵਰੀ ਤੱਕ ਜਿੱਥੇ ਵੀ ਕੈਨੇਡਾ 'ਚ ਬੈਲ ਆਉਂਦਾ, ਚਾਹੇ ਮੌਂਟਰੀਅਲ ਹੈ ਚਾਹੇ ਕੈਨੇਡਾ ਦੇ ਕਿਸੇ ਵੀ ਕੋਨੇ 'ਚ ਬੈਲ ਆਉਂਦਾ, ਤੁਹਾਨੂੰ ਬਿਲਕੁਲ ਫ੍ਰੀ ਪ੍ਰੀਵਿਊ। ਫ੍ਰੀ ਪ੍ਰੀਵਿਊ ਮੀਨਸ ਕਿ ਚਾਹੇ ਕੋਈ ਬਲੈਕ ਕਮਿਊਨਿਟੀ ਦਾ, ਕੋਈ ਵਾਈਟ ਕਮਿਊਨਿਟੀ ਦਾ, ਕੋਈ ਗ੍ਰੀਕ ਕਮਿਊਨਿਟੀ ਦਾ, ਹਰੇਕ ਦੇ ਘਰ ਦੇ ਵਿੱਚ ਚੈਨਲ ਚੱਲ ਰਿਹਾ ਹੋਏਗਾ, ਬੇਸਿਕ ਕੇਬਲ ਦੀ ਤਰ੍ਹਾਂ ਹੋਏਗਾ। ਸੋ 1 ਅਕਤੂਬਰ ਤੋਂ 5 ਜਨਵਰੀ ਜਿਹਦੇ ਘਰ 'ਚ ਬੈਲ ਲੱਗਾ ਚੈਨਲ ਵਾਏ, ਸਮਝ ਲਓ ਉਹਦੇ ਘਰ ਦੇ ਵਿੱਚ ਪਹੁੰਚ ਸੋ ਇੱਕ ਮੁਹਿੰਮ ਅਸੀਂ ਛੇੜ ਰਹੇ ਹਾਂ 21 ਅਕਤੂਬਰ ਨੂੰ ਇਲੈਕਸ਼ਨ ਹੈ ਤੋ ਇਹ ਜਿਹੜੇ 21 ਦਿਨ ਆ ਪਹਿਲੀ ਤੋਂ 21 ਵੈਸੇ ਤੇ 5 ਜਨਵਰੀ ਤੱਕ ਫ੍ਰੀ ਹੈ ਸੋ ਤੁਹਾਡੇ ਕੋਈ ਵੀ ਫਰੈਂਡਸ ਨੇ ਰਿਲੇਟਿਵਸ ਨੇ ਨੇਬਰਸ ਉਹਨਾਂ ਨੂੰ ਜ਼ਰੂਰ ਦੱਸੋ ਇੰਗਲਿਸ਼ ਦੇ ਵਿੱਚ ਸਾਰੀਆਂ ਡਿਬੇਟਸ ਹੋਣੀਆਂ ਨੇ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਨੇ ਉਹਨਾਂ ਨੂੰ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਸੋ ਤੁਸੀਂ ਸਾਨੂੰ ਮੈਨੂੰ ਬਹੁਤ ਸਾਰੇ ਕੈਂਡੀਡੇਟਸ ਅਪਰੋਚ ਕਰ ਰਹੇ ਨੇ ਉਦੋਂ ਇੱਥੇ ਰਮੋਨਾ ਸਿੰਘ ਮਿਲੇ ਨੇ ਉਹ ਕਹਿੰਦੇ ਜੀ ਵੀ ਆਰ ਲੁਕਿੰਗ ਫਾਰਵਰਡ ਟੂ ਯੋਰ ਡਿਬੇਟਸ ਸੋ ਐਮਪੀ ਦੇ ਕੈਂਡੀਡੇਟਸ ਕਹਿ ਰਹੇ ਨੇ ਸੋ ਚਾਹੇ ਕੋਈ ਕੈਂਡੀਡੇਟ ਹੈ ਚਾਹੇ ਕੋਈ ਹੈ ਦੇਰ ਆਲ ਲੁਕਿੰਗ ਫਾਰਵਰਡ ਕਿ ਸਾਡੀ ਜਿਹੜੀ ਵਾਈ ਮੀਡੀਆ ਦੀਆਂ ਡਿਬੇਟਸ ਹੋਣੀਆਂ ਨੇ ਸੋ ਤੁਸੀਂ ਸਭ ਨੂੰ ਦੱਸੋ ਤੁਹਾਡੇ ਨਾਲ ਜਿਹੜੇ ਕੰਮ ਕਰਦੇ ਨੇ ਕਹੋ ਜੀ ਇੰਗਲਿਸ਼ ਲੈਂਗੁਏਜ ਦੇ ਡਿਬੇਟ ਆ ਬਕਾਇਦਾ ਤੁਹਾਨੂੰ ਦੱਸਿਆ ਜਾਏਗਾ ਕਿ ਬ੍ਰੈਂਪਟਨ ਨੌਰਥ ਬ੍ਰੈਂਪਟਨ ਈਸਟ ਬ੍ਰੈਂਪਟਨ ਵੈਸਟ ਬ੍ਰੈਂਪਟਨ ਸੈਂਟਰ ਬ੍ਰੈਂਪਟਨ ਸਾਊਥ ਮਿਸਿਸ ਆਗਾ ਦੀਆਂ 6 ਰਾਈਡਿੰਗ ਟੋਰੋਂਟੋ ਦੀਆਂ ਕੁਝ ਗਿਣੀਆਂ ਚੁਣੀਆਂ ਰਾਈਡਿੰਗਸ ਦੀ ਅਸੀਂ ਡਿਬੇਟਸ ਕਰਾਉਣੀਆਂ ਨੇ ਅੰਗਰੇਜ਼ੀ 'ਚ ਹੋਣੀਆਂ ਨੇ ਟੋਰੋਂਟੋ ਮਾਰਕਮ ਸਕਾਰਬਰੋ ਹੈਮਿਲਟਨ ਦੀ ਵੀ ਅਸੀਂ ਡਿਬੇਟ ਕਰਾਉਣੀ ਹੈ ਇੱਕ ਰਾਈਡਿੰਗ ਦੀ ਸੋ ਤੁਸੀਂ ਜ਼ਰੂਰ ਇਹ ਸਾਰੀਆਂ ਧਿਆਨ ਦੇ ਨਾਲ ਸੁਣਨੀਆਂ ਨੇ ਦੇਖਣੀਆਂ ਨੇ ਯੈਸ ਕੈਲਡਨ ਆਲਸੋ ਮੈਂ ਮਿਸ ਕਰ ਰਿਹਾ ਹੈਗਾ ਕੁਛ ਮੈਂ ਜ਼ਰੂਰ ਦੱਸ ਦਾਂਗਾ ਉਹ ਸਾਰੀਆਂ ਤੁਸੀਂ ਸੁਣੋ ਔਰ ਉਹਦੇ ਵਿੱਚ ਸਰ ਹੈਲਥ ਕੇਅਰ ਜਿਹੜਾ ਹੈ ਇੱਕ ਬੜਾ ਇੰਪੋਰਟੈਂਟ ਮੁੱਦਾ ਹੋਏਗਾ ਹਾਂਜੀ ਗਿਰੀਸ਼ ਜੀ ਤੁਸੀਂ ਵੀ ਹੋਲਡ ਕਰ ਲਓ ਬਾਕੀ ਕਾਲਰਸ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਪਲੀਜ਼ ਹੋਲਡ ਕਰ ਲੈਣਾ ਧਰਮਪਾਲ ਸੰਧੂ ਜੀ ਬਹੁਤ ਵਧੀਆ ਕੰਮ ਕਰਦੇ ਨੇ ਪਹਿਲਾਂ ਮੈਂ ਇਹਨਾਂ ਨੂੰ ਲੈ ਲਵਾਂ ਸੰਦੀਪ ਸੰਘਾ ਨਾਲ ਗੱਲ ਕਰ ਲਈਏ ਫਿਰ ਕਾਲਰਸ ਸਾਡੇ ਆਉਂਦੀ ਜਾਰੀ ਰਹਿਣਗੇ ਧਰਮਪਾਲ ਸੰਧੂ ਜੀ ਸਤਿ ਸ਼੍ਰੀ ਅਕਾਲ ਵੈਲਕਮ
ਹਾਂਜੀ ਸਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਦਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ
ਵੈਲਕਮ ਸਰ ਔਰ ਤੁਸੀਂ ਧਰਮਪਾਲ ਸੰਧੂ ਸਾਹਿਬ ਬਹੁਤ ਵਧੀਆ ਕੰਮ ਕਰਦੇ ਹੋ
ਹਾਂਜੀ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਹਾਈ ਸਕੂਲ ਆਪਣਾ ਹੁਣ ਸਤੰਬਰ ਦੇ ਵਿੱਚ ਖੁੱਲ ਜਾਣੇ ਆ ਤੇ ਜਿਸ ਤਰ੍ਹਾਂ ਸਾਰੇ ਜਾਣਦੇ ਕਿ ਹਾਈ ਸਕੂਲ ਦੇ ਵਿੱਚ ਕਾਫੀ ਪ੍ਰੋਬਲਮ ਬੱਚਿਆਂ ਨੂੰ ਜਾ ਕੇ ਫੇਸ ਕਰਨੇ ਪੈਂਦੇ ਆ ਬੁਲਿੰਗ ਦੀ ਡਰੱਗ ਦੀ ਜਾਂ ਹੋਰ ਕਈ ਵਾਰੀ ਪੜ੍ਹਾਈ ਦੇ ਵਿੱਚ ਪਿੱਛੇ ਰਹਿਣ ਲੱਗ ਜਾਂਦੇ ਬੱਚੇ ਜਾ ਕੇ ਇਹ ਸਾਰੀਆਂ ਸਮੱਸਿਆਵਾਂ ਨੂੰ ਪਹਿਲਾਂ ਤੋਂ ਟੈਕਲ ਕਰਨ ਲਈ ਅਸੀਂ ਇੱਕ ਸੈਮੀਨਾਰ ਕਰਾਉਂਦੇ ਹਰ ਸਾਲ ਜਿਹਦਾ ਨਾਂ ਹੈਗਾ ਪ੍ਰਪੇਅਰਿੰਗ ਫਾਰ ਹਾਈ ਸਕੂਲ ਤੇ ਹਾਈ ਸਕੂਲ ਵਾਸਤੇ ਥੋੜ੍ਹਾ ਪਹਿਲਾਂ ਪ੍ਰਪੇਅਰ ਹੋ ਲਈਏ ਵੀ ਕੀ ਉੱਥੇ ਪ੍ਰੋਬਲਮ ਆ ਸਕਦੀ ਹੈ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਤੋਂ ਕਿੱਦਾਂ ਹੱਲ ਕਰ ਸਕਦੇ ਹਾਂ ਉਹਦੇ ਵਾਸਤੇ 2 ਪੈਰਲਲ ਅਸੀਂ ਸੈਮੀਨਾਰ ਲਾਉਂਦੇ ਹਾਂ ਤੇ ਬੱਚਿਆਂ ਵਾਸਤੇ ਤੇ ਅਡਲਟ ਵਾਸਤੇ ਕਿਉਂਕਿ ਇਹਦੇ ਵਿੱਚ ਪੇਰੈਂਟਸ ਨੂੰ ਵੀ ਕਾਫੀ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ ਹਾਈ ਸਕੂਲ ਵਾਸਤੇ ਤੇ ਬੱਚਿਆਂ ਨੂੰ ਵੀ ਉਹ ਐਕਸਪਰਟ ਆ ਕੇ ਦੱਸਦੇ ਨੇ ਅਸੀਂ ਸਿਰਫ ਸੇਵਾ ਕਰਦੇ ਹਾਂ ਅਰੇਂਜ ਕਰਦੇ ਹਾਂ ਇਹ ਬਾਕੀ ਸਾਰੇ ਜਿਹੜੇ ਐਕਸਪਰਟ ਜਿਹੜਾ ਪੁਲਿਸ ਤੋਂ ਆਉਂਦੇ ਨੇ ਡਾਕਟਰ ਆਉਂਦੇ ਨੇ ਕਮਿਊਨਿਟੀ ਐਕਸਪਰਟ ਜਿਹੜੇ ਸੋਸ਼ਲ ਵਰਕਰ ਆਉਂਦੇ ਨੇ ਉਹ ਸਾਰੇ ਗੱਲਾਂ ਬਾਤਾਂ ਉੱਤੇ ਦੱਸਦੇ ਨੇ ਕਿ ਆਪਾਂ ਕਿਸ ਤਰ੍ਹਾਂ ਜਿਹੜੇ ਹਾਈ ਸਕੂਲ ਦੇ ਵਿੱਚ ਬੱਚਿਆਂ ਨੂੰ ਸਕਸੈਸਫੁਲ ਕਰ ਸਕਦੇ ਉਹਦੇ ਵਾਸਤੇ 25 ਅਗਸਤ ਜਿਹੜਾ ਕਮਿੰਗ ਸੰਡੇ ਹੈ 12 ਤੋਂ 3 ਪਹੁੰਚ ਕੇ ਕੋਈ ਵੀ ਵੀਰ ਭਰਾ ਇਨਫੋਰਮੇਸ਼ਨ ਲੈ ਸਕਦਾ ਜਿਹੜਾ ਕਿ ਫ੍ਰੀ ਸੈਮੀਨਾਰ ਹੈ ਉਹਦੇ ਵਿੱਚ ਕੋਈ ਵੀ ਆ ਸਕਦਾ ਸੈਂਡਲਵੁੱਡ ਹਾਈਟਸ ਜਿਹੜਾ ਹਾਈ ਸਕੂਲ ਹੈ ਉਹਦੇ ਵਿੱਚ ਇਹ ਹੋਣ ਜਾ ਰਿਹਾ ਕਿਸੇ ਵੀ ਸਕੂਲ ਦਾ ਬੱਚਾ ਉਹਦੇ ਵਿੱਚ ਆ ਸਕਦਾ ਤੇ ਕੋਈ ਇਨਫੋਰਮੇਸ਼ਨ ਉਹਨੇ ਲੈਣੀ ਹੈ 6474481232 ਤੇ ਫੋਨ ਕਰ ਸਕਦੇ
ਧਰਮਪਾਲ ਜੀ ਮੈਨੂੰ ਬਹੁਤ ਸਾਰੇ ਮੈਸੇਜ ਹਮੇਸ਼ਾ ਆਉਂਦੇ ਨੇ ਕਿ ਇਹ ਜਿਹੜੀ ਮੁਹਿੰਮ ਤੁਸੀਂ ਛੇੜੀ ਹੈ ਵਾਈ ਮੀਡੀਆ ਵੱਲੋਂ ਜੀ ਅਪ੍ਰੈਲ ਦੇ ਮਹੀਨੇ 'ਚ ਅਸੀਂ ਇਹਦੇ ਕਾਰਨ ਜੀ ਅਸੀਂ ਸ਼ਰਾਬ ਛੱਡ ਦਿੱਤੀ ਹੈ ਮੈਂ ਇੱਕ ਤਾਂ ਕਹਿ ਦੇਵਾਂ ਕਿ ਅਸੀਂ ਸਭ ਨੂੰ ਦੱਸ ਹੀ ਦਿੰਦੇ ਹਾਂ ਕਿ ਇਹ ਮੁਹਿੰਮ ਅਸੀਂ ਸਿਰਫ ਸਪੋਰਟ ਕਰ ਰਹੇ ਹਾਂ ਵਾਈ ਮੀਡੀਆ ਦਾ ਇਹ ਸਾਡੇ ਬੜੇ ਸਾਲਾਂ ਦੀ ਲੇਕਿਨ ਮੁਹਿੰਮ ਅਸੀਂ ਨਹੀਂ ਛੇੜੀ ਜੀ ਇਹ ਮੁਹਿੰਮ ਜਿਹਨੇ ਛੇੜੀ ਆ ਕ੍ਰੈਡਿਟ ਉਹਨੂੰ ਜਾਊਗਾ ਮਿਸਟਰ ਸੰਧੂ ਨੂੰ ਸੋ ਸੰਧੂ ਸਾਹਿਬ ਨੂੰ ਕ੍ਰੈਡਿਟ ਦਿਆ ਕਰੋ ਧਰਮਪਾਲ ਸੰਧੂ ਹੁਣੀ ਜਿਹੜੇ ਨਾਲ ਨੇ ਇਸ ਵੇਲੇ ਸੋ ਸਾਡੇ ਵੱਲੋਂ ਹਾਂ ਵਾਈ ਮੀਡੀਆ ਵੱਲੋਂ ਮੁਹਿੰਮ ਹੀ ਛੇੜੀ ਅਸੀਂ ਸਪੋਰਟ ਕਰ ਰਹੇ ਹਾਂ ਔਰ ਬਹੁਤ ਵਧੀਆ ਇਹ ਕੰਮ ਕਰਦੇ ਨੇ ਕਿ ਬੱਚਿਆਂ ਨੂੰ ਡਰੱਗਸ ਤੋਂ ਦੂਰ ਕਰੋ ਨਸ਼ੇ ਜਿਹੜੇ ਅਬਿਊਜ਼ ਕਰ ਰਹੇ ਨੇ ਜਿਹੜੇ ਐਲਕੋਹਲ ਅਬਿਊਜ਼ ਬਹੁਤ ਬੁਰੀ ਲੱਤ ਲੱਗ ਗਈ ਹੈ ਸ਼ਰਾਬ ਦੀ ਉਹ ਔਰ ਹੁਣ ਬੱਚਿਆਂ ਨੂੰ ਯੰਗ ਬੱਚਿਆਂ ਨੂੰ ਕਰੀਅਰ ਦੇ ਬਾਰੇ ਜਿਹੜਾ ਪ੍ਰੋਗਰਾਮ ਕਰਦੇ ਆ ਸੋ ਇਹ ਹਰ ਸਾਲ ਇਹ ਪ੍ਰੋਗਰਾਮ ਕਰਦੇ ਨੇ ਲਓ ਜੀ ਟੈਕਸਟ ਵੀ ਆ ਗਿਆ ਸੁਰਿੰਦਰ ਜੀ ਦਾ ਟੈਕਸਟ ਆ ਗਿਆ ਜੀ ਤੁਹਾਨੂੰ ਕਹਿੰਦੇ ਜੀ ਖਾਸ ਧੰਨਵਾਦ ਸਾਰੀ ਉਮਰ ਲਈ ਸ਼ਰਾਬ ਛੱਡ ਦਿੱਤੀ ਹੈ ਸੁਰਿੰਦਰ ਬਾਟਲਾ ਸਾਹਿਬ ਨੇ ਉਹ ਕਹਿੰਦੇ ਜੀ ਮੈਂ ਸਾਰੀ ਇਸ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਜੀ ਮੇਰਾ ਮੈਸੇਜ ਕਨਵੇ ਕਰ ਦਿਓ ਸੁਰਿੰਦਰ ਸਾਹਿਬ ਰੈਗੂਲਰ ਕਾਲਰ ਨੇ ਸਾਡੇ ਔਰ ਮੈਂ ਇਹਨਾਂ ਨੂੰ ਕਈ ਵਾਰ ਮਿਲਿਆ ਵੀ ਹੈ ਕਹਿੰਦੇ 2 ਮਹੀਨੇ ਹੋ ਗਏ ਹੁਣ ਮੈਂ ਨਹੀਂ ਛੱਡੀ ਹੁਣ ਮੈਂ ਅਪ੍ਰੈਲ 'ਚ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਇਹ ਸਾਰਾ ਕੁਝ ਉਹਨਾਂ ਨੇ ਛੱਡਣਾ ਤੇ ਉਹ ਕਹਿੰਦੇ ਜੀ ਹੁਣ ਛੱਡ ਦਿੱਤੀ ਸੋ ਚਲੋ ਜੀ ਬਹੁਤ ਸ਼ੁਕਰੀਆ ਸੋ ਸੁਰਿੰਦਰ ਸਾਹਿਬ
ਜਦਵੀਰ ਜੀ ਜਿਹੜਾ ਮੀਡੀਆ ਦਾ ਕ੍ਰੈਡਿਟ ਆ ਸਭ ਤੋਂ ਸਾਰੇ ਮੀਡੀਆ ਨੂੰ ਕ੍ਰੈਡਿਟ ਆ ਸਾਰੇ ਬਹੁਤ ਸਪੋਰਟ ਕਰਦੇ ਆ ਪਰ ਤੁਸੀਂ ਸਾਡੇ ਜਿਹੜੇ ਅਸੀਂ ਸ਼ੁਰੂ ਕਰਨ ਵਾਸਤੇ ਪਹਿਲਾਂ ਆਪਾਂ ਜਿਹੜਾ ਫਾਊਂਡੇਸ਼ਨ ਬਣਦੇ ਆ ਕਿਸੇ ਚੀਜ਼ ਦੇ ਤੁਸੀਂ ਸਾਡੀ ਫਾਊਂਡੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਸਪੋਰਟ ਕੀਤੀ ਹੈ ਇਸ ਕਰਕੇ ਤੁਹਾਨੂੰ ਵੀ ਕਾਫੀ ਇਹਦਾ ਕ੍ਰੈਡਿਟ ਜਾਂਦਾ ਕਈ ਵਾਰ ਮੈਂ ਨਾ ਆਵਾਂ ਤਾਂ ਮੈਨੂੰ ਕਈ ਪੁੱਛਣ ਲੱਗ ਜਾਂਦੇ ਆ ਵੀ ਹੁਣ ਕਦੇ ਨੀ ਤੂੰ ਜੁੱਧ ਵੀ ਇਹਦੇ ਪ੍ਰੋਗਰਾਮ ਲਿਆਉਂਦਾ ਮੈਂ ਕਹਿੰਦਾ ਜੀ ਆਹ ਪ੍ਰੋਗਰਾਮ ਹੋਊਗਾ ਫਿਰ ਆਵਾਂਗੇ ਇਸ ਕਰਕੇ ਤੁਹਾਨੂੰ ਵੀ ਕਾਫੀ ਇਸ ਚੀਜ਼ ਦਾ ਕ੍ਰੈਡਿਟ ਜਾਂਦਾ
ਸੋ ਕਾਇੰਡ ਆਫ ਯੂ ਧਰਮਪਾਲ ਸੰਧੂ ਸਾਹਿਬ ਮੈਂ ਤੇ ਇਹ ਦੇਖ ਰਿਹਾ ਸੀਗਾ ਕਿ ਜਦ ਤੁਸੀਂ ਤੁਹਾਨੂੰ ਕਿੰਨੀਆਂ ਸ਼ੁਰੂਆਤੀ ਦੌਰ 'ਚ ਮੁਸ਼ਕਲਾਂ ਆਈਆਂ ਮੈਨੂੰ ਕੋਈ ਕਈ ਬੰਦੇ ਪੁੱਛਦੇ ਸੀਗੇ ਕਿ ਭਾਈ ਸਾਹਿਬ ਨੇ ਇਲੈਕਸ਼ਨ 'ਚ ਖੜੇ ਹੋਣਾ ਹੈ ਕੀ ਗੱਲ ਹੋਣੀ ਆ ਮੈਂ ਕਿਹਾ ਜਿਨ੍ਹਾਂ ਨੇ ਸੰਧੂ ਸਾਹਿਬ ਦੇ ਨਾਲ ਇਲੈਕਸ਼ਨ 'ਚ ਖੜੇ ਹੋਣਾ ਹੈ ਉਹ ਖੱਬੇ ਸੱਜੇ ਹੋ ਗਏ ਆ ਉਹ ਇਲੈਕਸ਼ਨ 'ਚ ਵੀ ਖੜੇ ਹੋ ਗਏ ਆ ਮੈਂ ਕਿਹਾ ਸੰਧੂ ਸਾਹਿਬ ਨੇ ਜੇ ਖੜੇ ਹੋਣ ਤੇ ਇਹਨਾਂ ਨੂੰ ਤਾਂ ਵੈਸੇ ਹੀ ਸਪੋਰਟ ਜੇ ਹੋਣਾ ਵੀ ਹੋਵੇ ਪਰ ਨਾ ਇਹਨਾਂ ਨੇ ਕਿਸੇ ਤੋਂ ਫੰਡਿੰਗ ਲਈ ਆ ਹੈ ਧਰਮਪਾਲ ਸੰਧੂ ਸਾਹਿਬ ਨੂੰ ਕੋਈ ਵੱਡੀ ਫੰਡਿੰਗ ਮਿਲੀ ਹੋਈ ਹੈ। ਸੋ ਤੁਸੀਂ ਬਿਲਕੁਲ ਕਲੀਅਰ ਕਰ ਦਿੱਤਾ ਕਿ ਇੱਕ ਡਾਲਰ ਦੀ ਵੀ ਫੰਡਿੰਗ ਨਹੀਂ ਇਹਨਾਂ ਨੂੰ ਮਿਲੀ, ਸਾਰਾ ਇਹਨਾਂ ਨੇ ਆਪਣੇ ਕੋਲੋਂ ਪੈਸੇ ਲਗਾਉਂਦੇ ਨੇ ਔਰ ਆਪੇ ਹੀ ਸਾਰਾ ਕੁਝ ਕਰਦੇ ਨੇ। ਸੋ ਧਰਮਪਾਲ ਸੰਧੂ ਜੀ, ਯੂ ਕੈਰੀ ਔਨ ਦਾ ਗੁੱਡ ਵਰਕ। ਸੋ ਤੁਸੀਂ ਬੱਚਿਆਂ ਦੀ ਕੈਰੀਅਰ ਵਾਸਤੇ ਔਰ ਦੂਸਰਾ ਜਿਹੜਾ ਦੇਖ ਲਓ ਸ਼ਰਾਬ ਛੁਡਾਉਣ ਵਾਸਤੇ, ਸੋ ਲੈਟਸ ਗਿਵ ਦਾ ਕ੍ਰੈਡਿਟ ਵੇਅਰ ਇਟਸ ਡਿਊ, ਅਸੀਂ ਸਿਰਫ ਸਪੋਰਟ ਕਰ ਰਹੇ ਹਾਂ। ਹੀ ਇਜ਼ ਦਾ ਵਨ ਹੂ ਲੈਡ ਫਰੋਮ ਦਾ ਫਰੰਟ। ਔਰ ਮੈਂ ਕਹਿੰਦਾ ਧਰਮਪਾਲ ਸੰਧੂ ਜੀ, ਤੁਹਾਡੇ ਵਰਗੇ ਬੰਦੇ ਸਾਨੂੰ, ਅਸੀਂ ਤਾਂ ਸਿਰਫ ਵੀ ਜਿਹਾ, ਵੀ ਆਰ ਜਸਟ ਯੂ ਨੋ ਪਿਗੀ ਬੈਂਕ ਔਨ ਯੂ। ਸੋ ਅਸੀਂ ਪਿਗੀ ਬੈਂਕ ਕਰ ਰਹੇ ਹਾਂ ਤੁਹਾਡੇ ਉੱਤੇ।
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਲੈਕਸ਼ਨ 'ਚ ਲੜੋ, ਤੁਹਾਡੇ ਵਰਗੇ ਕੈਪੇਬਲ ਬੱਚੇ ਜਿਹੜੇ ਆ ਟੈਲੀਵਿਜ਼ਨ ਜੇ ਸਾਡੀ ਸਿਆਸਤ 'ਚ ਆ ਜਾਣ ਤਾਂ ਸਾਨੂੰ ਹੋਰ ਵੀ ਬਹੁਤ ਫਾਇਦਾ ਹੋ ਸਕਦਾ।
ਨਹੀਂ ਨਹੀਂ ਸਰ, ਮੈਂ ਸਰ ਦੇਖੋ ਉਹੀ ਗੱਲ ਹੈ ਨਾ, ਜਿੱਦਾਂ ਤੁਸੀਂ ਆਪਣੀ ਇੱਕ ਸੇਵਾ ਨਿਭਾ ਰਹੇ ਹੋ, ਮੈਂ ਆਪਣੀ ਇੱਕ ਸੇਵਾ ਨਿਭਾ ਰਿਹਾ। ਸੋ ਅਸੀਂ ਸਾਰੇ ਇਹ ਕੰਮ ਕਰੀ ਜਾਈਏ ਸਰ, ਇਲੈਕਸ਼ਨ ਤੋਂ ਬਾਹਰ ਰਹਿ ਕੇ ਵੀ। ਮੈਂ ਗੱਲ ਵੈਸੇ ਮੈਂ ਗੱਲ ਫਿਰ ਕਹਿ ਦਵਾਂ, ਇਲੈਕਸ਼ਨ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਤੁਹਾਡੇ ਕੋਲ ਪੈਸਾ ਹੁੰਦਾ। ਅੱਜ ਸਾਡੇ ਮੇਅਰ ਸਾਹਿਬ ਜੋ ਮਰਜ਼ੀ ਕਰ ਸਕਦੇ ਨੇ, 40 million 50 million ਦਾ ਜ਼ਮੀਨ ਦੇ ਦੇਣ, ਸਟੇਡੀਅਮ ਬਣਾ ਦੇਣ। ਸਾਡੇ ਅੱਜ ਕੈਬਨਿਟ ਮੰਤਰੀ ਮਿਲੀਅਨਸ ਆਫ ਡਾਲਰ ਖਰਚ ਕਰਦੇ ਨੇ, 200 million 500 million ਦੇ ਜਿਹੜੇ ਮਰਜ਼ੀ ਪ੍ਰੋਜੈਕਟ ਲਾ ਸਕਦੇ ਨੇ। ਅੱਜ ਡਗ ਫੋਰਡ ਸਾਹਿਬ ਕੋਲ ਇੰਨੀ ਪਾਵਰ ਹੈ, ਜੇ ਮਨ ਕਰੇ ਉਹਨਾਂ ਦਾ, ਵੈਸੇ ਦਿੱਕਤ ਬਹੁਤ ਹੈ, ਚੈਲੰਜ ਬਹੁਤ ਹੈ, ਤਾਂ ਸਵੇਰੇ ਅਨਾਊਂਸ ਕਰ ਦੇਣ। ਆ ਬ੍ਰੈਮਟਨ ਦੀਆਂ ਮੁਸ਼ਕਿਲਾਂ ਦੇਖੋ, ਜੇ ਇੱਕ ਹੋਸਪਿਟਲ ਬਣ ਜਾਵੇ ਕਿੰਨੀਆਂ ਮੁਸ਼ਕਿਲਾਂ ਹੱਲ ਹੋ ਜਾਣ। ਲੇਕਿਨ ਮੈਂ ਸਮਝਦਾ ਸੰਧੂ ਸਾਹਿਬ, ਸਾਡਾ ਹਰੇਕ ਦਾ ਆਪਣਾ ਕੰਮ ਜ਼ਰੂਰੀ ਹੈ ਔਰ ਅਸੀਂ ਇਲੈਕਸ਼ਨ ਲੜੇ ਬਿਨਾਂ ਵੀ, ਇਲੈਕਸ਼ਨ ਲੜੇ ਬਿਨਾਂ ਵੀ ਆਪਣਾ ਕੰਮ ਨਿਭਾ ਸਕਦੇ ਹਾਂ। ਮੈਂ ਤੁਹਾਨੂੰ ਕੁਇਕਲੀ ਜ਼ਿਆਦਾ ਸਮਾਂ ਨਾਲ ਲੈਂਦਾ ਹੋਇਆ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹੈ ਕਿ ਇਸ ਕੰਟਰੀ ਦੇ ਵਿੱਚ ਜੇ ਤੁਸੀਂ ਗੱਲ ਕਰੋ ਨਾ, ਪੀਪਲ ਆਰ ਵੈਰੀ ਰਿਸੈਪਟਿਵ। ਮੈਂ ਡਗਫੋਰਡ ਹੋਣਾ ਨਾਲ ਜਿਹੜੀ ਗੱਲ ਕੀਤੀ, ਠੀਕ ਹੈ, ਉਹਨਾਂ ਦੇ ਕੈਬਨਿਟ ਮੰਤਰੀ ਨੇ ਸਾਫ਼ ਕਹਿ ਦਿੱਤਾ ਵੀ ਸਾਡੀ ਪੈਟ੍ਰਿਕ ਬਰਾਊਨ ਹੋਣਾ ਨਾਲ ਕੋਈ ਬਹੁਤੀ ਨਹੀਂ ਬਣਦੀ, ਔਰ ਔਨ ਰਿਕਾਰਡ ਟੀਵੀ 'ਤੇ ਬੋਲ ਦਿੱਤਾ, ਤਾਂ ਮੈਂ ਤੁਹਾਨੂੰ ਦੱਸ ਰਿਹਾ। ਆਫ ਦਾ ਰਿਕਾਰਡ 'ਤੇ ਸਾਨੂੰ ਬਹੁਤ ਗੱਲਾਂ ਪਤਾ ਹੁੰਦੀਆਂ ਜਿਹੜੀਆਂ ਅਸੀਂ ਔਨ ਦੀ ਏਅਰ ਨਹੀਂ ਜ਼ਿਕਰ ਕਰ ਸਕਦੇ, ਉਹ 'ਤੇ ਆਫ ਦਾ ਰਿਕਾਰਡ ਡਗਫੋਰਡ ਸਾਹਿਬ ਨਾਲ ਵੀ ਗੱਲ ਹੁੰਦੀ ਹੈ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਆਏ, ਉਹਨਾਂ ਦੇ ਨਾਲ ਪਹਿਲਾਂ 15-20 ਮਿੰਟ ਬੈਠੇ ਰਹੇ, ਟਰੂਡੋ ਸਾਹਿਬ ਨਾਲ ਵੀ ਬੜੀਆਂ ਗੱਲਾਂ ਹੁੰਦੀਆਂ, ਉਹ ਅਸੀਂ ਔਨ ਦੀ ਏਅਰ ਨਹੀਂ ਦੱਸ ਸਕਦੇ ਕਿਉਂਕਿ ਉਹ ਗੱਲ ਆਫ ਦਾ ਰਿਕਾਰਡ ਹੁੰਦੀ। ਲੇਕਿਨ ਟੌਡ ਸਮਿਥ ਨੇ ਤਾਂ ਔਨ ਦੀ ਏਅਰ ਹੀ ਕਹਿਤਾ ਨਾ ਵੀ ਹਾਂ ਭਾਈ ਸਾਡੀ ਹੈਗੀ ਉਹਨਾਂ ਦੇ ਨਾਲ। ਜਿੱਦਾਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪੈਟ੍ਰਿਕ ਬਰਾਊਨ ਸਾਹਿਬ ਆਏ ਸੀ, ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਪਾਰਟੀ 'ਚੋਂ ਕੱਢਿਆ ਕਿ ਨਹੀਂ, ਉਹਨਾਂ ਨੇ ਸਾਫ਼ ਕਹਿਤਾ ਵੀ ਕਿਹੜੇ ਕਿਹੜੇ ਬੰਦੇ ਸੀ, ਇਨਸਾਈਡ ਜੋਬ ਸੀ, ਮੈਨੂੰ ਇਹਨਾਂ ਨੇ ਕੱਢਿਆ। ਉਹ ਕਹਿੰਦੇ ਕਿਤਾਬ 'ਚ ਮੈਂ ਸਾਰਾ ਲਿਖ ਰਿਹਾ। ਸੋ ਉਹ ਉਹਨਾਂ ਦਾ ਇਸ ਵੇਲੇ ਜਿਹੜੀ ਟਰਬਲ ਆ ਉਹ ਇਸ ਵੇਲੇ ਚੱਲ ਰਹੀ ਹੈ, ਸਾਨੂੰ ਪਤਾ। ਲੇਕਿਨ ਕੰਮ ਕਰਨ ਲਈ ਅਸੀਂ ਬਹੁਤ ਕੁਛ ਉਹਨਾਂ ਨੂੰ ਕਰਵਾ ਸਕਦੇ ਹਾਂ। ਪੈਟ੍ਰਿਕ ਬਰਾਊਨ ਨੇ ਜਿਸ ਤਰ੍ਹਾਂ ਕਿਹਾ ਸੀਗਾ, ਮੈਂ ਉਹਨਾਂ ਨੂੰ ਬਾਰ ਬਾਰ ਇੱਕ ਗੱਲ ਕਹੀ ਸੀਗੀ ਕਿ ਇੱਥੇ ਬੜਾ ਪ੍ਰਚਾਰ ਹੋ ਰਿਹਾ ਤੁਹਾਡੇ ਖਿਲਾਫ਼ ਵੀ ਕਿਤੇ ਤੁਸੀਂ ਟੈਕਸਿਸ ਨਾ ਵਧਾ ਦਿਓ। ਉਹ ਕਹਿੰਦੇ ਜੀ ਵਧਣਗੇ ਹੀ ਨਹੀਂ, ਟੈਕਸਿਸ ਨਹੀਂ ਵਧਾਵਾਂਗੇ। ਸੋ ਬ੍ਰੈਮਟਨ ਦੇ ਵਿੱਚ ਉਹਨਾਂ ਨੇ ਬਜਟ ਪੇਸ਼ ਕੀਤਾ ਵਿਦਆਊਟ ਇਨਕਰੀਜ਼ਿੰਗ ਐਨੀ ਟੈਕਸਿਸ। ਹੁਣ ਜ਼ਰੂਰ ਉਹਨਾਂ ਨੂੰ ਡਰ ਹੈ ਕਿਉਂਕਿ 30% ਕੱਟ ਲੱਗ ਗਿਆ ਸਰ ਸਾਡੀ ਫੰਡਿੰਗ ਦੇ ਉੱਤੇ। ਦੂਸਰਾ ਮੈਂ ਤਾਰੀਫ ਕਰਨਾ ਚਾਹੁੰਦਾ ਕਿ ਅਸੀਂ ਇੱਥੇ ਜਿਹੜੀ ਗੱਲ ਕਰ ਰਹੇ ਸੀਗੇ ਕਿ ਸੈਟਲਮੈਂਟ ਸਰਵਿਸਿਜ਼ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਸੈਟਲਮੈਂਟ ਸਰਵਿਸਿਜ਼ ਦੇ ਕਈ ਚੈਲੇਂਜਸ ਨੇ, ਉਹ ਕੀ ਕਰਦੇ ਨੇ। ਸੋ ਸੈਟਲਮੈਂਟ ਸਰਵਿਸਿਜ਼ ਦੀ ਇੱਕ ਜਿਹੜੀ ਬਹੁਤ ਬੜੀ ਏਜੰਸੀ ਹੈ, 22 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹੈ, ਉਹਨਾਂ ਦੇ ਜਿਹੜੇ ਰਿਪ੍ਰੈਜੈਂਟੇਟਿਵ ਸੀ, ਕੱਲ੍ਹ ਮੇਰੀ ਉਹਨਾਂ ਦੇ ਨਾਲ ਲੰਚ ਮੀਟਿੰਗ ਹੋਈ ਹੈ, ਔਰ ਮੈਂ ਉਹਨਾਂ ਦੀ ਤਾਰੀਫ ਇਸ ਲਈ ਕਰ ਰਿਹਾ ਬਿਕੋਜ਼ ਉਹਨਾਂ ਨੇ ਬਹੁਤ ਵਧੀਆ ਇਹਨੂੰ ਪੋਜ਼ਿਟਿਵ ਅੰਦਾਜ਼ 'ਚ ਲਿਆ। ਹਾਲਾਂਕਿ ਮੈਂ ਕਹਿ ਰਿਹਾ ਸੀ ਜੀ ਇਹਨਾਂ ਦੀ ਫੰਡਿੰਗ ਰੋਕੋ, ਇਹਨਾਂ ਦੀ ਫੰਡਿੰਗ ਬੰਦ ਕਰੋ, ਔਰ ਇਹਨਾਂ ਨੂੰ ਪੁੱਛੋ ਕਿ ਤੁਸੀਂ ਕਰਦੇ ਕੀ ਹੋ, ਪ੍ਰੋਫੈਸ਼ਨਲ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੇ ਆ ਕੇ ਸਾਨੂੰ ਕਿਹਾ ਕਿ ਜੀ ਅਸੀਂ 22 ਸਾਲ ਤੋਂ ਆਹ ਕੰਮ ਕਰ ਰਹੇ ਹਾਂ, ਤੁਸੀਂ ਆਓ, ਸਾਡੇ ਕੋਲ ਕੁਛ ਉਪਾਉਣ ਲਈ ਨਹੀਂ ਹੈਗਾ, ਤੁਸੀਂ ਆ ਕੇ ਸਾਡੀ ਫੈਸਿਲਿਟੀ ਵਿਜ਼ਿਟ ਕਰੋ ਔਰ ਦੇਖੋ ਉੱਥੇ ਆ ਕੇ ਕਿ ਲੋਕਾਂ ਨੂੰ ਕੀ ਫਾਇਦਾ ਜਿਹੜਾ ਉਹ ਹੋ ਰਿਹਾ, ਅਸੀਂ ਕਿੰਨਾ ਕੰਮ ਕਰ ਰਹੇ ਹਾਂ ਮੈਂਟਲ ਹੈਲਥ ਵਾਸਤੇ, ਮਹਿਲਾਵਾਂ ਵਾਸਤੇ, ਨਵੇਂ ਆਏ ਇਮੀਗ੍ਰੈਂਟ ਵਾਸਤੇ। ਉਹ ਕਹਿੰਦੇ ਯੁਧਵੀਰ ਜੀ ਤੁਹਾਨੂੰ ਇੰਗਲਿਸ਼ ਆਉਂਦੀ ਹੈ ਤਾਂ ਮਤਲਬ ਇਹ ਥੋੜ੍ਹੀ ਬਾਕੀ ਸਾਰਿਆਂ ਨੂੰ ਆਉਂਦੀ ਹੈ, ਬੜੇ ਸਾਰੇ ਇਮੀਗ੍ਰੈਂਟ ਅੱਜ ਵੀ ਸਾਡੀ ਇੰਗਲਿਸ਼ ਕਲਾਸਿਸ ਜਿਹੜੀਆਂ ਲੈਂਦੇ ਨੇ ਉਹ ਫੁੱਲ ਹੁੰਦੀਆਂ ਨੇ। ਦੂਸਰਾ ਫਿਰ ਉਹਨਾਂ ਨੇ ਗੱਲ ਐਡਮਿਟ ਵੀ ਕੀਤੀ, ਮੈਂ ਹੋਰ ਤਾਰੀਫ ਕਰਨਾ ਚਾਹੁੰਦਾ। ਉਹ ਕਹਿੰਦੇ ਜੀ ਤੁਸੀਂ ਜਿਹੜਾ ਇਹ ਮੁੱਦਾ ਉਠਾਇਆ ਹੋਇਆ ਇਸ ਵੇਲੇ ਕਿ ਜਿਹੜੇ ਪ੍ਰੋਫੈਸ਼ਨਲ ਆਉਂਦੇ ਨੇ ਉਹਨਾਂ ਨੂੰ ਨਹੀਂ ਮਿਲਦੇ, ਉਹ ਕਹਿੰਦੇ ਜੀ ਸਾਡੇ ਕੋਲ ਕੋਈ ਐਸਾ ਸਿਸਟਮ ਹੀ ਨਹੀਂ ਹੈ, ਕੋਈ ਸਾਡੇ ਕੋਲ ਪ੍ਰੋਗਰਾਮ ਹੀ ਨਹੀਂ ਹੈ ਜਿਹਦੇ ਜ਼ਰੀਏ ਕਿ ਅਸੀਂ ਇੰਜੀਨੀਅਰਸ ਡਾਕਟਰ ਦੇਣ। ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਫਿਰ ਤੁਸੀਂ ਲੈ ਕੇ ਆਓ ਇਹੋ ਜਿਹਾ ਪ੍ਰੋਗਰਾਮ, ਚਾਹੇ ਤੁਹਾਨੂੰ ਸਰਕਾਰ ਤੋਂ ਫੰਡਿੰਗ ਲਓ ਜਾਂ ਜਿੱਦਾਂ ਵੀ ਕਰੋ। ਔਰ ਦੂਸਰਾ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਕਾਰਪੋਰੇਟਸ ਤੋਂ ਫੰਡਿੰਗ ਕਿਉਂ ਨਹੀਂ ਲੈਂਦੇ ਤਾਂ ਕਿ ਟੈਕਸਪੇਅਰ ਨੂੰ ਨਾ ਪਏ। ਉਹ ਬਿਲਕੁਲ ਮੰਨ ਗਏ, ਉਹ ਕਹਿੰਦੇ ਜੀ ਇਹ ਵੀ ਗੱਲ ਤੁਹਾਡੀ ਠੀਕ ਹੈ, ਅਸੀਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈ। ਫਿਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਦੋ ਬੈਂਕ ਨੇ ਮਦਦ ਵੀ ਕੀਤੀ ਹੈ, ਉਹਨਾਂ ਨੇ ਇੱਕ ਦੋ ਬੈਂਕਾਂ ਨਾਲ ਜਾ ਕੇ ਗੱਲ ਕੀਤੀ ਹੈ ਔਰ ਇੱਕ ਦੋ ਬੈਂਕਸ ਨੇ ਉਹਨਾਂ ਨੂੰ ਸਪੋਰਟ ਵੀ ਕੀਤੀ ਹੈ। ਮੈਂ ਕਿਹਾ ਬਹੁਤ ਵਧੀਆ ਗੱਲ ਹੈ, ਤੁਸੀਂ ਜਾ ਕੇ ਕਾਰਪੋਰੇਸ਼ਨ ਤੋਂ ਪੈਸਾ ਲਓ, ਇਹਨਾਂ ਕੋਲ ਇਹ ਜਿਹੜੀ ਕਾਰਪੋਰੇਸ਼ਨ ਹੈਗੀਆਂ ਮਿਲੀਅਨਸ ਆਫ ਡਾਲਰ ਸਾਡੇ ਕੋਲੋਂ ਬਣਾਉਂਦੀਆਂ ਨੇ। ਜਿਹੜਾ ਨਵਾਂ ਇਮੀਗ੍ਰੈਂਟ ਆ ਬੈਂਕ ਅਕਾਊਂਟ ਇਹਨਾਂ ਕੋਲ ਖੋਲਦਾ, ਕੱਲ੍ਹ ਨੂੰ ਜਾ ਕੇ ਉਹਨੇ ਕ੍ਰੈਡਿਟ ਕਾਰਡ ਇਹਨਾਂ ਤੋਂ ਲੈਣਾ ਹੈ, ਮੌਰਗੇਜ ਇਹਨਾਂ ਤੋਂ ਲੈਣੀ ਹੈ, ਤੇ ਇਹ ਜਿਹੜੀ ਕਾਰਪੋਰੇਸ਼ਨ ਨੇ ਜਿਹੜੇ ਬੜੇ ਬੜੇ ਬੈਂਕ ਨੇ ਇਹ ਕਮਿਊਨਿਟੀ ਨੂੰ ਕੀ ਦੇ ਰਹੇ ਨੇ?
ਜੋਬਾਂ ਕ੍ਰੀਏਟ ਕਰਨੀਆਂ, ਜੋਬਾਂ ਕ੍ਰੀਏਟ ਕਰਨੀਆਂ ਜਿਹੜੇ ਪਹਿਲੇ ਸੀ ਉਹ ਵੀ ਲੈ ਕੇ ਚਲੇ ਗਏ।
ਮੈਂ ਤੁਹਾਨੂੰ, ਤੁਸੀਂ ਕਿਉਂਕਿ ਸ਼ਰਾਬ ਪੀਣ ਵਾਲੇ ਦੀ ਗੱਲ ਕੀਤੀ ਹੈ ਸਰ, ਮੈਂ ਕੰਪਨੀ ਦਾ ਨਾਮ ਨਹੀਂ ਲੈ ਸਕਦਾ, ਮੈਂ ਇੰਨੀ ਗੱਲ ਕਹਿ ਸਕਦਾ ਕਿ ਅਸੀਂ ਉਹਨਾਂ ਦੀ ਐਡ, ਸਾਡੀ ਪਿਛਲੇ ਹਫ਼ਤੇ ਮੀਟਿੰਗ ਸੀਗੀ, ਮੈਂ ਅਤੇ ਗੁਰਪ੍ਰੀਤ ਜੀ ਗਏ ਸੀਗੇ ਉਹਨਾਂ ਕੋਲ, ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਟਿਮ ਹੋਟਨਸ ਦੀ ਐਡ ਦੇਵਾਂਗੇ, ਅਸੀਂ ਤੁਹਾਨੂੰ ਲੂਈ ਵਿਟੋਨ ਦੀ ਦੇ ਰਹੇ ਹਾਂ, ਫਿਰ ਮੈਜ਼ਰਾਟੀ ਦੀ ਐਡ ਉਹ ਦੇ ਰਹੇ ਹਾਂ, ਸਾਡੇ ਕੋਲ ਚਾਰ ਬੜੇ ਕਾਰਪੋਰੇਟਸ ਦੀ ਐਡ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਤੁਹਾਨੂੰ ਦੇ ਰਹੇ ਹਾਂ, ਔਰ ਕੈਨੇਡਾ ਤੋਂ ਇਲਾਵਾ ਉਹ ਬੜੀ ਵੱਡੀ ਏਜੰਸੀ, ਉਹ ਕਹਿੰਦੇ ਜੀ ਜੇ ਤੁਹਾਡਾ ਅਮਰੀਕਾ 'ਚ ਵੀ ਕੋਈ ਹੈ ਤਾਂ, ਮੈਂ ਕਿਹਾ ਅਮਰੀਕਾ 'ਚ ਅਜੇ ਚੈਨਲ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ ਪਰ ਹੋ ਜਾਏਗਾ, ਸੋ ਉਹਨਾਂ ਨੇ ਸਾਨੂੰ ਚਾਰ ਬੜੇ ਕਾਰਪੋਰੇਟਸ, ਪੰਜਵੀਂ ਉਹਨਾਂ ਨੇ ਸਾਨੂੰ ਇੱਕ ਸ਼ਰਾਬ ਦੀ ਕੰਪਨੀ ਦੀ ਗੱਲ ਕੀਤੀ, ਮੈਂ ਨਾਮ ਉਹਦਾ ਨਹੀਂ ਲਾਂਗਾ, ਇਹ ਬਕਾਰਡੀ ਤੋਂ ਇਲਾਵਾ ਸੀ ਉਹ ਦੂਸਰੀ ਕੰਪਨੀ ਸੀ ਉਹ, ਸੋ ਉਹ ਅਸੀਂ ਉਹਨਾਂ ਨੂੰ ਮਨਾ ਕਰ ਦਿੱਤੀ, ਮੈਂ ਕਿਹਾ ਜੀ ਨਹੀਂ, ਸਾਡੇ ਵਾਈ ਮੀਡੀਆ 'ਤੇ ਅਸੀਂ ਸ਼ਰਾਬ ਦੀ ਐਡ ਨਹੀਂ ਕਰਦੇ, ਇੱਕ ਪਾਸੇ ਮੈਂ ਧਰਮਪਾਲ ਸੰਧੂ ਸਾਹਿਬ ਨੂੰ ਇੰਨੇ ਸਾਲਾਂ ਦਾ ਜੁੜਿਆ ਕਿ ਜੀ ਸ਼ਰਾਬ ਅਪ੍ਰੈਲ 'ਚ ਨਾ ਪੀਆ ਕਰੋ, ਅਤੇ ਮੈਂ ਆਪਣੇ ਵਾਈ ਮੀਡੀਆ 'ਤੇ ਸ਼ਰਾਬ ਦੀ ਐਡ, ਮੈਂ ਕਿਹਾ ਤੁਸੀਂ ਟਿਮ ਹੋਟਨ ਦੀ ਦਿਓ ਅਸੀਂ ਲਵਾਂਗੇ ਉਹਦੀ ਐਡ, ਤੁਸੀਂ ਇਹਦੀ ਲੂਈ ਵਿਟੋਨ ਦੀ ਦਿਓ ਅਸੀਂ ਲਵਾਂਗੇ ਐਡ, ਮਜ਼ਰਾਟੀ ਔਰ ਹੋਰ ਕਿਹੜੀ ਸੀ ਉਹਨਾਂ ਕੋਲ, ਚਾਰ ਪੰਜ ਬੜੀਆਂ ਕੰਪਨੀਆਂ ਸੀ, ਉਹ ਕਹਿੰਦੇ ਸਾਰੀ ਬੜੀ ਵੱਡੀ ਸਾਡੀ ਉਹਨਾਂ ਡੀਲ ਹੋ ਰਹੀ ਹੈ, ਉਹ ਕਹਿੰਦੇ ਜੀ ਅਸੀਂ ਵਾਈ ਮੀਡੀਆ 'ਤੇ ਪੂਰਾ ਗੱਜ ਵੱਜ ਕੇ ਆਵਾਂਗੇ, ਸਾਰਾ ਤੁਹਾਨੂੰ ਅਸੀਂ ਕੰਟਰੈਕਟ ਦੇ ਰਹੇ ਹਾਂ ਸਾਲ ਸਾਲ ਦੇ, ਅਤੇ ਇਹ ਸ਼ਰਾਬ ਦੀ ਕੰਪਨੀ, ਮੈਂ ਕਹਿੰਦਾ ਇਹ ਬਸ ਪਿੱਛੇ ਕਰ ਲਓ ਇੱਥੇ, ਮੈਂ ਕਿਹਾ ਸਾਡੀ ਕਮਿਊਨਿਟੀ 'ਚ ਨਾ ਇਸ ਵੇਲੇ ਤੁਹਾਨੂੰ ਨਹੀਂ ਪਤਾ, ਤੁਸੀਂ ਇੱਥੇ ਡਾਊਨਟਾਊਨ ਬੈਠੇ ਹੋ, ਉੱਥੇ ਵੈਂਕੂਵਰ 'ਚ ਬੜੀ ਵਾਇਲੈਂਸ ਚੱਲ ਰਹੀ ਹੈ, ਉਹ ਸਾਡਾ ਜ਼ੋਰ ਲੱਗਾ ਪਿਆ ਕਿ ਉਹ ਵੈਂਕੂਵਰ ਵਾਲੀ ਗੱਲ ਕਿਤੇ ਇੱਥੇ ਜੀਟੀਏ 'ਚ ਨਾ ਆ ਜਾਵੇ ਸਾਡੇ, ਅਤੇ ਧਰਮਪਾਲ ਸੰਧੂ ਜੀ ਨੂੰ ਮੈਂ ਲੈ ਕੇ ਆਉਂਦਾ ਕਿ ਜੀ ਇੰਨੇ ਸਾਲਾਂ ਦੇ ਕਿ ਤੁਸੀਂ ਸ਼ਰਾਬ ਨਾ ਪੀਓ, ਹੁਣ ਮੈਂ ਸ਼ਰਾਬ ਦੀ ਐਡ ਲਗਾ ਦਵਾਂ ਐਡੀ ਵੱਡੀ ਕੰਪਨੀ ਦੀ, ਉਹ ਕਹਿੰਦੇ ਦਿਸ ਲੋਟ ਆਫ, ਮੈਂ ਕਿਹਾ ਲੋਟ ਆਫ ਮਨੀ ਹੈਗਾ ਮੈਨੂੰ ਪਤਾ ਹੈ, ਬਟ ਤੁਸੀਂ ਬਾਕੀ ਦੀ ਐਡ ਸਾਨੂੰ ਚਾਹੀਦੀ ਹੈ, ਸਾਨੂੰ ਪੈਸੇ ਬੜੇ ਚਾਹੀਦੇ, ਬਿਜ਼ਨਸ ਚਾਹੀਦਾ, ਬਾਕੀ ਚਾਰੋਂ ਲਵਾਂਗੇ ਐਡ, ਅਤੇ ਮੋਡਨ ਦੀ ਦਿਓ, ਮੈਜ਼ਰਾਟੀ ਦਿਓ, ਤੁਹਾਡੇ ਕੋਲ ਐਡੀਆਂ ਵੱਡੀਆਂ ਵੱਡੀਆਂ ਕੰਪਨੀਆਂ, ਉਹ ਕਹਿੰਦੇ ਠੀਕ ਹੈ ਜੀ ਵੀ ਸਾਈਨ ਦਾ ਕੰਟਰੈਕਟ, ਸੋ ਸ਼ਰਾਬ ਦੀ ਐਡ ਜਿਹੜੀ ਹੈ ਜੀ ਇਹ ਮੈਂ ਕਹਿੰਦਾ ਕਿ ਸਾਡੇ ਮੀਡੀਆ ਵਾਲਿਆਂ
ਨੂੰ, ਧੰਨਵਾਦ ਜੀ ਇਸ ਗੱਲ ਦਾ, ਤੁਹਾਨੂੰ ਕਾਫੀ ਮਤਲਬ ਸਾਡਾ ਬਹੁਤ ਦਿਲ ਖੁਸ਼ ਹੋਇਆ ਸੁਣ ਕੇ,
ਕੰਪਨੀ ਦਾ ਨਾਮ ਨੀ ਮੈਂ ਲੈ ਸਕਦਾ, ਸ਼ਰਾਬ ਬਣਾਉਣ ਲਈ ਬੜੀ ਮਸ਼ਹੂਰ ਕੰਪਨੀ
ਹੈ,
ਅੱਛਾ ਹੋਰ ਜਗ੍ਹਾ ਚੱਲ ਰਹੀ ਹੈ ਤਾਂ ਫਿਰ ਪਲੀਜ਼ ਉਹਦਾ ਕਿਸੇ ਦਾ ਨਾਮ ਨਾ ਲੈਣਾ ਕਿਸੇ ਮੀਡੀਆ ਵਾਲੇ ਦਾ, ਮੇਰੇ ਤੋਂ ਨਾਰਾਜ਼ ਹੋ ਜਾਣਗੇ ਮੀਡੀਆ ਵਾਲੇ ਫਿਰ, ਠੀਕ ਹੈ ਆਪਾਂ ਕਿਸੇ ਮੀਡੀਆ ਵਾਲੇ ਦੀ ਸ਼ਾਨ ਦੇ ਖਿਲਾਫ਼ ਨਹੀਂ ਗੱਲ ਕਰਨੀ, ਸੋ ਮੈਂ ਤੇ ਵੈਸੇ ਤੁਹਾਨੂੰ ਆਪਣੀ ਮੀਟਿੰਗ ਦੀ ਗੱਲ ਦੱਸ ਰਿਹਾ ਸੀ, ਬਹੁਤ ਸ਼ੁਕਰੀਆ ਧਰਮਪਾਲ ਜੀ, ਵੀ ਵਿਸ਼ ਯੂ ਆਲ ਦਾ ਬੈਸਟ, ਆਪਣੇ ਪ੍ਰੋਗਰਾਮ ਤੁਸੀਂ ਜਾਰੀ ਰੱਖੋ ਔਰ ਸਾਨੂੰ ਅਪਡੇਟ ਦਿੰਦੇ ਰਹਿ ਕਰੋ, ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ।
ਔਰ ਸਾਡੇ ਨਾਲ ਲਾਈਨ ਦੇ ਉੱਤੇ ਸੰਦੀਪ ਸੰਘਾ ਸਾਹਿਬ ਵੀ ਜੁੜੇ ਨੇ, ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ, ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਪਲੀਜ਼ ਹੋਲਡ ਕਰ ਲਓ, ਲੇਕਿਨ ਉਸ ਤੋਂ ਪਹਿਲਾਂ ਮਿਨਹਾਸ ਪ੍ਰੋਡਕਸ਼ਨ ਪੇਸ਼ ਕਰ ਰਹੇ ਨੇ ਮੂਵੀ ਸਾਖ, ਜੋ ਕਿ 6 ਸਪਟੰਬਰ ਨੂੰ ਰਿਲੀਜ਼ ਹੋ ਰਹੀ ਹੈ, ਰੁਪਿੰਦਰ ਮਿਨਹਾਸ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਹਾਂਜੀ ਸਤਿ ਸ਼੍ਰੀ ਅਕਾਲ ਜੁਗਵੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸ਼ਰੋਤਿਆਂ ਨੂੰ ਜੀ,
ਸਤਿ ਸ਼੍ਰੀ ਅਕਾਲ ਸਰ, ਵੈਲਕਮ। ਔਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜੀ ਮੂਵੀ ਤੁਸੀਂ ਲੈ ਕੇ ਆ ਰਹੇ ਹੋ, ਬੜੀ ਸਾਨੂੰ ਖੁਸ਼ੀ ਹੈ ਅੱਜ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਬੜੇ ਚਿਰਾਂ ਬਾਅਦ ਜਾਂ ਸ਼ਾਇਦ ਏਅਰ 'ਤੇ ਸਰ ਪਹਿਲੀ ਵਾਰੀ ਹੋ ਰਹੀ ਹੈ ਆਈ ਥਿੰਕ। ਸੋ ਰੁਪਿੰਦਰ ਮਿਨਹਾਸ ਸਾਡੇ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਹੈ, ਸੋ ਸਾਖ ਮੂਵੀ ਬਾਰੇ ਜ਼ਰਾ ਜਾਣਕਾਰੀ ਦਿਓ, ਕੌਣ ਸਿਤਾਰੇ ਕਿਹੜੇ ਕਿਹੜੇ ਨੇ, ਕਦੋਂ ਰਿਲੀਜ਼ ਹੋ ਰਹੀ ਹੈ?
ਜੀ ਜਦਵੀਰ ਜੀ, ਪੰਜਾਬੀ ਮੂਵੀ ਸਾਖ 6 ਸਪਤੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ, ਔਰ ਇਹਦੇ ਵਿੱਚ ਜਿਹੜੀ ਸਾਡੀ ਸਟਾਰ ਕਾਸਟ ਹੈ, ਜਿਹੜੇ ਐਕਟਿੰਗ ਕਰ ਰਹੇ ਨੇ ਸਾਡੇ ਨਵੇਂ ਐਕਟਰ ਨੇ, ਜੋਬਨਪ੍ਰੀਤ ਸਿੰਘ ਆਪਣਾ ਡੈਬਿਊ ਕਰ ਰਹੇ ਨੇ ਜੀ, ਉਹ ਲੀਡ ਰੋਲ ਨੇ, ਉਹਨਾਂ ਨਾਲ ਜਿਹੜੀ ਐਕਟਰਸ ਹੈ ਮੈਂਡੀ ਤੱਖੜ, ਸਾਰੇ ਜਾਣਦੇ ਨੇ ਮੈਂਡੀ ਉਹਨਾਂ ਨੂੰ, ਔਰ ਮੁਕੁਲ ਦੇਵ, ਮਹਾਵੀਰ ਭੁੱਲਰ, ਹੋਰ ਵੀ ਕਾਫੀ ਬਹੁਤ ਵਧੀਆ ਐਕਟਰ ਨੇ ਪੰਜਾਬੀ ਇੰਡਸਟਰੀ ਦੇ, ਬੜੇ ਮਿਹਨਤੀ ਥੀਏਟਰ ਐਕਟਰ ਨੇ, ਔਰ ਬੜੀ ਮਿਹਨਤ ਨਾਲ ਭਾਜੀ ਫਿਲਮ ਬਣਾਈ ਹੈ, ਔਰ 6 ਸਪਤੰਬਰ ਨੂੰ ਰਿਲੀਜ਼ ਕਰ ਰਹੇ ਹੈ ਭਾਜੀ ਮੂਵੀ ਸਾਖ ਪੰਜਾਬੀ।
ਠੀਕ ਹੈ ਜੀ, ਸੋ ਹੋਰ ਕੋਈ ਜਾਣਕਾਰੀ ਦੇਣੀ ਹੈ ਉਹ ਵੀ ਦੇ ਦਿਓ, ਵੀ ਵਿਸ਼ ਯੂ ਆਲ ਦਾ ਬੈਸਟ, ਮਿਨਹਾਸ ਪ੍ਰੋਡਕਸ਼ਨਸ ਦੀ ਇਹ ਪਹਿਲੀ ਮੂਵੀ ਹੈ ਜੀ।
ਇਹਦੇ ਵਿੱਚ ਦੱਸਣਾ ਕਿ ਮਿਊਜ਼ਿਕ ਬਹੁਤ ਸ਼ਾਨਦਾਰ ਹੈ, ਜਿਹੜਾ ਮਿਊਜ਼ਿਕ ਹੈ ਉਹਦੇ ਵਿੱਚ ਬੜੇ ਅੱਛੇ ਸਿੰਗਰਸ ਨੇ ਗਾਣੇ ਗਾਏ ਨੇ, ਜਿੱਦਾਂ ਕੈਲਾਸ਼ ਖੇਰ ਜੀ ਨੇ ਪਹਿਲੀ ਵਾਰ ਪੰਜਾਬੀ ਫਿਲਮ 'ਚ ਆਪਣਾ ਡੈਬਿਊ ਸਟਾਰਟ ਕੀਤਾ, ਉਹਨਾਂ ਨੇ ਪੰਜਾਬੀ ਗਾਣਾ ਗਾਇਆ, ਬਹੁਤ ਹੀ ਅੱਛਾ ਸੋਹਣਾ, ਜਿਹੜਾ ਕਿ ਆਪਾਂ ਕੱਲ੍ਹ ਨੂੰ ਰਿਲੀਜ਼ ਕਰ ਰਹੇ ਹਾਂ ਔਰ ਤੁਹਾਡੇ ਚੈਨਲ ਦੇ ਥਰੂ ਹੀ ਰਿਲੀਜ਼ ਕਰ ਰਹੇ ਹਾਂ, ਤੁਹਾਨੂੰ ਪਤਾ, ਔਰ ਉਸ ਤੋਂ ਇਲਾਵਾ ਆਪਾਂ ਮੰਨਤ ਨੂਰ ਹੋਣਾ ਨੇ ਗਾਣਾ ਗਾਇਆ ਜੀ, ਅਰਸ਼ਦੀਪ ਕੌਰ ਔਰ ਵੀਤ ਬਲਜੀਤ, ਸ਼ਿਪਰਾ ਗੋਇਲ, ਔਰ ਬਹੁਤ ਹੀ ਪਿਆਰਾ ਮਿਊਜ਼ਿਕ ਹੈ, ਬਹੁਤ ਹੀ ਅੱਛੀ ਪਰਿਵਾਰਕ ਮੂਵੀ ਹੈ ਜੀ, ਇਹਦੇ 'ਚ ਬਹੁਤ ਹੀ ਵਧੀਆ ਕਾਮੇਡੀ ਹੈ, ਇਮੋਸ਼ਨਸ ਹੈ, ਔਰ ਇੱਕ ਫੌਜੀ ਦੀ ਲਾਈਫ ਦਾ ਸਭ ਤੋਂ ਵੱਡਾ ਮੈਸੇਜ ਹੈ ਕਿ ਫੌਜੀ ਜਿੱਥੇ ਜਦੋਂ ਦੇਸ਼ ਆ ਜਾਏ ਉਹ ਫਿਰ ਕੋਈ ਪਿਆਰ ਕੋਈ ਫੈਮਿਲੀ ਨਹੀਂ ਦੇਖਦਾ, ਉਹ ਬਸ ਛੱਡ ਕੇ ਜਦੋਂ ਦੇਸ਼ ਦੀ ਗੱਲ ਆ ਗਈ ਤਾਂ ਬਸ ਦੇਸ਼ ਦਾ ਹੋ ਜਾਂਦਾ ਜੀ। ਬਹੁਤ ਅੱਛੀ ਫਿਲਮ ਹੈ, ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਪ੍ਰੋਗਰਾਮ ਦੇ ਥਰੂ ਕਿ ਜ਼ਰੂਰ ਜਾ ਕੇ ਦੇਖੋ ਫਿਲਮ, ਆਪਣੇ ਪੂਰੇ ਟੱਬਰ ਨਾਲ ਜਾਓ, ਫੈਮਿਲੀਜ਼ ਨਾਲ ਜਾਓ, ਕਿਉਂਕਿ ਇਸ ਫਿਲਮ 'ਚ ਬਹੁਤ ਅੱਛਾ ਮੈਸੇਜ ਹੈ ਸਾਰਾ, ਬਹੁਤ ਵਧੀਆ ਕੰਟੈਂਟ ਹੈ, ਬੜੀ ਮਿਹਨਤ ਨਾਲ ਬਣੀ ਹੈ। ਔਰ ਇੱਕ ਚੀਜ਼ ਹੋਰ ਯੁਧਵੀਰ ਜੀ ਕਹਿਣਾ ਚਾਹੁੰਦੇ ਹਾਂ ਕਿ ਪਲੀਜ਼ ਸਾਰਿਆਂ ਨੂੰ ਦੱਸੋ ਕਿ ਮੂਵੀ ਥੀਏਟਰ 'ਚ ਜਾ ਕੇ ਦੇਖਣ, ਕਿਉਂਕਿ ਜਿਹੜੀ ਆਪਾਂ ਔਨਲਾਈਨ ਦੇਖਦੇ ਹਾਂ ਮੂਵੀ
ਸਰ ਅਸੀਂ ਸਾਡੀ ਵਾਈ ਮੀਡੀਆ ਦੀ ਟੀਮ ਵੀ ਹੋਏਗੀ, ਸਾਰੀ ਉੱਥੇ ਦੇਖਾਂਗੇ ਔਰ ਅਸੀਂ ਵੀ ਅਪੀਲ ਕਰਦੇ ਹਾਂ ਕਿ ਸਾਖ ਮੂਵੀ ਮਿਨਹਾਸ ਪ੍ਰੋਡਕਸ਼ਨਸ ਦਾ ਇਹ ਪਹਿਲਾ ਵੈਂਚਰ ਹੈ, ਇਹਨੂੰ ਤੁਸੀਂ ਥੀਏਟਰ ਦੇ ਵਿੱਚ ਜਾ ਕੇ ਦੇਖਣਾ ਹੈਗਾ। ਔਰ ਇਸ ਮੂਵੀ ਦੀ ਵੈਸੇ ਥੀਮ ਕੀ, ਓਵਰਆਲ ਥੀਮ ਕੀ ਹੈ?
ਥੀਮ ਹੈ ਜੀ, ਇਹ ਸਾਡੀ ਮੂਵੀ ਜਿਹੜੀ ਪੀਰੀਅਡ ਮੂਵੀ ਹੈ, 1970s ਦੀ ਮੂਵੀ ਹੈ ਔਰ ਇਹ ਮੂਵੀ ਇੰਡੀਆ ਪਾਕਿਸਤਾਨ ਤੁਹਾਨੂੰ ਯਾਦ ਹੋਣਾ ਵਾਰ ਹੋਈ ਸੀਗੀ, ਹਾਂਜੀ ਉਹਦੇ ਰਿਲੇਟਿਡ ਹੈ। ਉਦੋਂ ਇੱਕ ਫੌਜੀ ਹੈ, ਉਹਦੀ ਲਵ ਸਟੋਰੀ ਹੈ ਜੀ ਇਹ ਆਪਣੇ ਮੈਂਡੀ ਤੱਕਰ ਉਹਨਾਂ ਨਾਲ। ਸੋ ਲਵ ਸਟੋਰੀ ਦੇ ਨਾਲ ਨਾਲ ਜਿਹੜੀ ਵਾਰ ਚੱਲਦੀ ਹੈ ਔਰ ਕਿੱਦਾਂ ਪਰਿਵਾਰਾਂ 'ਚ ਪ੍ਰੋਬਲਮ ਆਉਂਦੀ ਹੈ ਕਿ ਪਰਿਵਾਰ ਫੌਜੀਆਂ ਨੂੰ ਕਈ ਨਹੀਂ ਲਾਈਕ ਕਰਦੇ ਇਸੇ ਕਰਕੇ ਕਿਉਂਕਿ ਵਾਰਸ ਬਹੁਤ ਹੁੰਦੀਆਂ ਸੀ। ਸੋ ਇੱਦਾਂ ਦੀ ਥੀਮ ਹੈ। ਸੋ ਮਤਲਬ ਬਹੁਤ ਅੱਛੀ ਪਿਆਰੀ ਹੈ, ਕੰਟੈਂਟ ਹੈ, ਮਿਊਜ਼ਿਕ ਅੱਛਾ ਹੈ, ਹਰ ਚੀਜ਼ ਬਹੁਤ ਵਧੀਆ ਜੀ ਇਸ ਫਿਲਮ 'ਚ।
ਠੀਕ ਹੈ ਜੀ, ਔਰ ਜਾਣ ਤੋਂ ਪਹਿਲਾਂ ਕੁਛ ਹੋਰ ਦੱਸਣਾ ਚਾਹੋ ਵੀ ਰੁਪਿੰਦਰ ਜੀ ਜ਼ਰੂਰ ਦੱਸ ਦਿਓ ਔਰ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਸਰ ਗੱਲਬਾਤ ਜਾਰੀ ਰਹੇਗੀ। ਵੀ ਵਿਸ਼ ਯੂ ਆਲ ਦਾ ਬੈਸਟ। ਅਸੀਂ ਰਿਕੁਐਸਟ ਕਰਾਂਗੇ ਸਾਰੇ ਹੀ ਸਾਡੇ ਲਿਸਨਰ ਨੂੰ, ਦਰਸ਼ਕਾਂ ਨੂੰ ਕਿ ਤੁਸੀਂ ਜਾ ਕੇ ਥੀਏਟਰ ਦੇ ਵਿੱਚ ਜਿਹੜੀ ਆ ਮੂਵੀ ਦੇਖਣੀ ਹੈ। ਪਾਇਰੇਸੀ ਦੇ ਨਾਲ ਪ੍ਰੋਡਿਊਸਰ ਦਾ ਬੜਾ ਨੁਕਸਾਨ ਹੁੰਦਾ ਹੈ, ਮਿਨਹਾਸ ਪ੍ਰੋਡਕਸ਼ਨਸ ਦੀ ਪਹਿਲਾ ਵੈਂਚਰ ਹੈ, ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਵਧੀਆ ਮੂਵੀਜ਼ ਇਸੇ ਤਰ੍ਹਾਂ ਬਣਾਉਂਦੇ ਰਹਿਣਗੇ। ਮਿਨਹਾਸ ਸਾਹਿਬ ਵੀ ਜ਼ਰੂਰ ਦੱਸ ਦਿਓ ਇੱਕ ਕਿ ਕਿਉਂਕਿ ਆਪਣਾ ਕੰਸਰਨ ਰਹਿੰਦਾ ਕਈਆਂ ਦਾ ਕਿ ਪਰਿਵਾਰਕ ਮੂਵੀ ਹੈ, ਫੈਮਿਲੀ ਮੂਵੀ ਕਰਵਾ 'ਚ ਬਹਿ ਕੇ ਦੇਖ ਸਕਦੇ ਆਰਾਮ ਨਾਲ।
ਬਿਲਕੁਲ ਬਿਲਕੁਲ, ਬਹੁਤ ਪਰਿਵਾਰਕ ਮੂਵੀ ਹੈ, ਕਲਚਰ ਦੀ ਬਹੁਤ ਨੌਲੇਜ ਮਿਲਦੀ ਹੈ, ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ, ਪੂਰੇ ਪਰਿਵਾਰ ਨਾਲ ਦੇਖਣ ਵਾਲੀ ਮੂਵੀ ਹੈ। ਜਿੱਦਾਂ ਮੈਂ ਦੱਸਿਆ ਇਹਦੇ 'ਚ ਕਾਮੇਡੀ ਦੇ ਨਾਲ ਨਾਲ ਇਮੋਸ਼ਨਸ ਵੀ ਹੈ ਔਰ ਇੱਕ ਮੈਸੇਜ ਵੀ ਹੈ, ਬਹੁਤ ਅੱਛਾ।
ਠੀਕ ਹੈ, ਸਾਖ ਮੂਵੀ ਰਿਲੀਜ਼ ਹੋ ਰਹੀ ਹੈ ਜੋ ਕਿ 6 ਸਪਟੰਬਰ ਨੂੰ ਰਿਲੀਜ਼ ਹੋਏਗੀ। ਲਗਾਤਾਰ ਚੈਨਲ ਵਾਈ ਦੇ ਉੱਤੇ ਇਹਦੇ ਤੁਸੀਂ ਪ੍ਰੋਮੋਸ ਵੀ ਦੇਖ ਰਹੇ ਹੋ, ਗਾਣਾ ਵੀ ਜਿਹੜੇ ਜਿਹੜੇ ਰਿਲੀਜ਼ ਹੋ ਰਹੇ ਨੇ ਉਹ ਸਾਰੇ ਚੈਨਲ ਵਾਈ ਦੇ ਉੱਤੇ ਲਗਾਤਾਰ ਤੁਹਾਨੂੰ ਅਸੀਂ ਅਪਡੇਟ ਕਰਦੇ ਰਵਾਂਗੇ। ਸੋ ਤੁਸੀਂ ਪ੍ਰੋਮੋਸ ਦੇਖ ਰਹੇ ਹੋ, ਗਾਣੇ ਦੇਖ ਰਹੇ ਹੋ, ਸੋ ਅਸੀਂ ਲਗਾਤਾਰ ਇਹਨੂੰ ਅਪਡੇਟ ਤੁਹਾਨੂੰ ਕਰਦੇ ਰਹਾਂਗੇ। ਬਹੁਤ ਸ਼ੁਕਰੀਆ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।
ਥੈਂਕ ਯੂ ਜੀ। ਹਾਂਜੀ, ਅਗਲੀ ਕਾਲ ਤੇ ਵਧਣ ਤੋਂ ਪਹਿਲਾਂ ਸੰਦੀਪ ਸੰਘਾ ਸਾਹਿਬ ਸਾਡੇ ਨਾਲ ਗੱਲ ਕਰਨਗੇ। ਸੰਘਾ ਸਾਹਿਬ ਵੈਲਕਮ।
ਹਾਂਜੀ ਜਤੂ ਜੀ, ਥੈਂਕ ਯੂ ਏਅਰ ਤੇ ਲੈਣ ਦੇ। ਹਾਂਜੀ
ਵੈਲਕਮ ਸਰ, ਔਰ ਰੀਅਲ ਸਟੇਟ ਦੇ ਬਾਰੇ ਸਰ ਅਪਡੇਟ ਸਾਂਝੀ ਕਰੋ ਜੀ।
ਬਿਲਕੁਲ ਬਿਲਕੁਲ, ਮਾਰਕੀਟ ਕਾਫੀ ਵਧੀਆ ਚੱਲ ਰਹੀ ਆ, ਖਾਸ ਤੌਰ ਦੇ ਉੱਤੇ ਲਿਸਟਿੰਗ ਕਾਫੀ ਅਟਰੈਕਟਿਵ ਆ ਰਹੀਆਂ। ਮੈਂ ਚੈੱਕ ਕਰ ਰਿਹਾ ਸੀ ਕਿਉਂਕਿ ਇਨਵੈਸਟਰ ਕਾਫੀ ਆ, ਕਾਫੀ ਗੱਲ ਆਉਣੀਆਂ ਕਿ ਜਿਹੜੇ ਬੇਸਮੈਂਟ ਅਪਾਰਟਮੈਂਟ ਲੀਗਲ ਲੀਗਲ ਦੇ ਨਾਲ ਜੀ ਇਸ ਵੇਲੇ ਤਕਰੀਬਨ ਮਾਰਕੀਟ ਦੇ ਵਿੱਚ 4 ਪ੍ਰੋਪਰਟੀਆਂ ਡੀਜ਼ੈਚ ਲੱਗੀਆਂ ਹੋਈਆਂ, ਜਿਹਦੇ ਵਿੱਚ 4 ਬੈਡਰੂਮ ਦਾ ਘਰ, 2 ਬੈਡਰੂਮ ਦੀ ਬੇਸਮੈਂਟ ਅਪਾਰਟਮੈਂਟ ਲੀਗਲ ਬਣੀ ਹੋਈ ਆ ਔਰ 7,29,000 ਤੋਂ ਇਹ ਪ੍ਰੋਪਰਟੀਆਂ ਸ਼ੁਰੂ ਹੋ ਜਾਣੀਆਂ। ਤਕਰੀਬਨ 7,99,000 ਤੱਕ 4 ਬੈਡਰੂਮ 2 ਬੈਡਰੂਮ ਦੀ ਲੀਗਲ ਰਜਿਸਟਰਡ ਬੇਸਮੈਂਟ ਦੇ ਨਾਲ ਉੱਪਰ ਥੱਲੇ ਰੈਂਟ ਕਰਕੇ ਤੁਸੀਂ ਵਧੀਆ ਕੈਸ਼ ਫਲੋ ਇਹਨਾਂ ਦੇ ਵਿੱਚੋਂ ਲੈ ਸਕਦੇ ਆ। ਵੱਡੇ ਘਰਾਂ ਦੇ ਵਿੱਚ ਕਾਫੀ ਵੱਡੀ ਚੋਇਸ ਆ, 1.5 ਏਕੜ ਦੇ ਵਿੱਚ ਕੰਟਰੀ ਸਾਈਡ ਐਂਡ ਹੋਰ ਲਾਗੇ ਇੱਕ ਘਰ ਆਇਆ ਹੈਗਾ ਜੋ ਕਿ ਇਸ ਏਰੀਏ ਦਾ ਸਭ ਤੋਂ 14,00,000 ਦਾ। ਸੋ ਉਹਦੇ ਵਿੱਚ ਵੀ ਕਿਸੇ ਨੇ ਨਵਾਂ ਘਰ ਬਣਾਉਣਾ ਹੋਵੇ ਤਾਂ ਲੋਟ ਵੈਲਿਊ ਵੀ ਕਾਫੀ ਸਸਤੀ ਆ, ਐਗਜ਼ਿਸਟਿੰਗ ਘਰ ਤੁਸੀਂ ਰੈਂਟ ਵੀ ਕਰ ਸਕਦੇ ਆ ਜਾਂ ਉਹਦੇ ਵਿੱਚ ਰਹਿ ਵੀ ਸਕਦੇ ਆ। ਕਲਾਇਨਬਰਗ ਤੇ ਕਿੰਗ ਦੇ ਵਿੱਚ ਆਪਣੇ ਲੋਕੀ ਕਾਫੀ ਮੂਵ ਹੋ ਰਹੇ ਆ, ਉੱਥੇ ਮੈਂ ਚੈੱਕ ਕਰ ਰਿਹਾ ਜੀ ਬਿਲਡਰ ਦੀਆਂ ਪ੍ਰਾਈਸਿਸ ਨਾਲੋਂ ਮੈਂ ਹੁਣੇ ਇੱਕ ਲਾਸਟ ਮੰਥ ਡੀਲ ਕੀਤੀ ਆ, ਤਕਰੀਬਨ $1.5 to 2 lakh ਸਸਤੇ ਘਰ ਕਲਾਇਨਬਰਗ ਦੇ ਵਿੱਚ ਜਾਂ ਕਿੰਗ ਸਿਟੀ ਦੇ ਵਿੱਚ ਅਵੇਲੇਬਲ ਹੈਗੇ ਆ। ਕਲਾਇਨਬਰਗ ਦੇ ਵਿੱਚ ਮੈਂ ਚੈੱਕ ਕਰ ਰਿਹਾ ਸੀ ਹੁਣੇ ਹੀ ਤਕਰੀਬਨ 4,500 square feet ਦਾ ਘਰ ਉੱਥੇ $1.5 million ਦੇ ਵਿੱਚ, ਔਰ ਕਿੰਗ ਸਿਟੀ ਦੇ ਵਿੱਚ ਤਕਰੀਬਨ 4,500 square feet ਦਾ ਘਰ ਜਿਹੜਾ ਉਹ ਅਰਾਊਂਡ 1.7 million ਦੇ ਵਿੱਚ ਉੱਥੇ ਅਵੇਲੇਬਲ ਹੈ, ਜਦਕਿ ਬਿਲਡਰ ਉੱਥੇ 2 million ਤੋਂ ਘਰ ਜਿਹੜੇ ਆ ਉਹ ਸ਼ੁਰੂ ਕਰਦੇ ਹੈਗੇ ਆ। ਸੋ ਇਹਨਾਂ ਘਰਾਂ ਦੇ ਵਿੱਚ ਕਾਫੀ ਅਪਗ੍ਰੇਡ ਵੀ ਕੀਤੀ ਹੋਈ ਆ ਔਰ ਵਾਕਆਊਟ ਬੇਸਮੈਂਟ ਵਾਲੇ ਜੇ ਕਿਸੇ ਨੇ ਘਰ ਲੈਣੇ ਹੋਣ ਬ੍ਰੈਂਪਟਨ ਦੇ ਵਿੱਚ, ਸਾਡੇ ਕੋਲ ਤਕਰੀਬਨ 9 ਲੱਖ ਤੋਂ ਥੱਲੇ ਤਕਰੀਬਨ 6 ਘਰ ਹੈਗੇ ਆ ਜਿਹਦੇ ਵਿੱਚ 4 ਬੈਡਰੂਮ ਔਰ ਫਿਨਿਸ਼ ਬੇਸਮੈਂਟ ਦੇ ਨਾਲ, ਵਾਕਆਊਟ ਬੇਸਮੈਂਟ ਦੇ ਨਾਲ ਬੇਸਮੈਂਟ ਬਣੀਆਂ ਹੋਈਆਂ। ਚਾਹੇ ਤੁਸੀਂ ਨਾਨਕਸਰ ਗੁਰਦੁਆਰਾ ਸਾਹਿਬ ਦੇ ਕੋਲ ਘਰ ਲੈਣਾ, ਚਾਹੇ ਇੱਧਰ ਸਪਰਿੰਗਡੇਲ ਦੇ ਵਿੱਚ ਲੈਣਾ, ਜਾਂ ਈਸਟ ਸਾਈਡ ਜੇ ਅਸੀਂ ਗੋਰ ਐਂਡ ਕੋਟਰੇਲ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀਆਂ ਲਿਸਟਿੰਗ ਵਿਦ ਵਾਕਆਊਟ ਬੇਸਮੈਂਟ ਦੇ ਨਾਲ ਅਵੇਲੇਬਲ ਹੈਗੀਆਂ। ਸੋ ਨੰਬਰ ਇੱਕੋ ਹੀ ਆ ਜੀ, 416-708-7072-4167-708-7072। ਜਦੋਂ ਵੀ ਜੀ ਸਦਾ ਹੀ ਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸਦਾ ਸਾਹਿਬ, ਔਰ ਅਗਲੇ ਟਿਊਜ਼ਡੇ ਫਿਰ ਤੁਹਾਡੇ ਨਾਲ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ। ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ,
ਥੈਂਕ ਯੂ ਜੀ। ਅਗਲੀ ਕਾਲ ਵੱਲ ਵੱਧਦੇ ਜੀ। ਹਾਂਜੀ, ਕਾਲਰਸ ਰਿਕੁਐਸਟ ਆ, ਹਾਂਜੀ ਰੇਡੀਓ ਦੀ ਵਾਲਿਊਮ ਘਟਾ ਲਓ। 416-558 ਸਰ, ਤੁਸੀਂ ਲੱਗ ਰਿਹਾ ਪਹਿਲੀ ਵਾਰੀ ਕਾਲ ਕਰ ਰਹੇ ਹੋ, ਆਪਣਾ ਇੱਕ ਤੇ ਨਾਮ ਦੱਸੋ ਪਹਿਲਾਂ ਤੇ। 416-558 ਕੌਣ ਸਾਹਿਬ ਬੋਲ ਰਹੇ ਜੀ?
ਸੰਜੀਵ ਕੁਮਾਰ ਬੋਲ ਰਿਹਾ ਜੀ।
ਸੰਜੀਵ ਕੁਮਾਰ ਜੀ, ਹਾਂਜੀ ਗੋ ਹੈਡ ਜੀ, ਕੀ ਕਹਿਣਾ ਚਾਹੋ?
ਹਾਂਜੀ ਜੀ, ਮੈਂ ਇਸ ਕੈਨੇਡਾ ਦੀ ਇੱਕ ਖਾਸੀਅਤ ਆ, ਇੱਥੇ ਹੈਲਥ ਐਂਡ ਐਜੂਕੇਸ਼ਨ ਹੀ ਮੇਨ ਮੁੱਦਾ ਹੈਗਾ ਜੀ ਕੰਟਰੀ ਦਾ, ਲੋਕਾਂ ਦੇ ਸਾਰਿਆਂ ਦੀ ਜ਼ਰੂਰਤ ਹੈ ਇਹ। ਇਹਨਾਂ ਨੂੰ ਹੈਲਥ ਘੱਟ ਕਰਨ ਦੀ ਬਜਾਏ ਜਾਂ ਐਜੂਕੇਸ਼ਨ ਘੱਟ ਕਰਨ ਦੀ ਬਜਾਏ ਜਿਹੜੀ ਗਵਰਨਮੈਂਟ ਹੈ ਇਹਨਾਂ ਨੂੰ ਚਾਹੀਦਾ, ਜਿਹੜੇ ਆਪਾਂ ਚਾਈਲਡ ਟੈਕਸ ਬੈਨੀਫਿਟ ਜਾਂ ਦੇ ਰਹੇ ਆ ਇਹ ਐਕਸਟਰਾ, ਤਾਂ ਲਿਮਿਟ ਕਿਉਂ ਨਹੀਂ ਕਰ ਦਿੰਦੇ ਉਸਨੂੰ, ਉੱਥੋਂ ਫੰਡ ਇਕੱਠੇ ਕਰ ਸਕਦੇ ਉਹ ਜਿਹੜੀਆਂ ਜ਼ਰੂਰਤਾਂ ਉਹ ਤਾਂ ਹੈਲਥ ਦੀਆਂ,
ਗਵਰਨਮੈਂਟ ਦੇ ਮੂਹਰੇ ਰੱਖਿਆ ਜਾਵੇ ਕਿ ਹਾਂਜੀ ਹਾਊ ਦੇ ਕੈਨ ਸੇਵ ਦ ਫੰਡਸ ਫੋਰ ਦ ਪਬਲਿਕ
ਸੰਜੀਵ ਕੁਮਾਰ ਜੀ ਬਿਲਕੁਲ ਸਹੀ ਗੱਲ ਕਹੀ ਹੈ ਕਿ ਕੈਨੇਡਾ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ, ਪ੍ਰੋਬਲਮ ਹੈਗੀ ਹੈ ਐਫੀਸ਼ੀਐਂਸੀ ਦੀ। ਜੇ ਐਫੀਸ਼ੀਐਂਸੀ ਸਹੀ ਲੈ ਕੇ ਆਉਂਦੀ ਜਾਵੇ ਬਹੁਤ ਸਾਰਾ ਪੈਸਾ ਜਿਹੜਾ ਬਚ ਸਕਦਾ। ਆ ਬ੍ਰੈਂਪਟਨ ਤੁਹਾਡੇ ਸਾਹਮਣੇ ਮਿਸਾਲ ਹੈ, ਕੋਈ ਮਨ ਕੇ ਰਾਜੀ ਨਹੀਂ ਸੀਗਾ। ਅਸੀਂ ਵੀ ਸਵਾਲ ਪੁੱਛ ਰਹੇ ਸੀਗੇ ਕਿ ਬ੍ਰੈਂਪਟਨ ਦੇ ਵਿੱਚ ਜੀ ਤੁਸੀਂ ਕਿੱਦਾਂ, ਜਾਂ ਤਾਂ ਸੇਵਾਵਾਂ ਘਟਾਓਗੇ, ਸਰਵਿਸਿਜ਼ ਘਟਣਗੀਆਂ, ਅਤੇ ਜਾਂ ਫਿਰ ਤੁਸੀਂ ਜਿਹੜਾ ਹੈ ਜੀ ਉਹ ਪ੍ਰੋਪਰਟੀ ਟੈਕਸ ਵਧਾਓਗੇ। ਤਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਇੱਦਾਂ ਦੋਨੋਂ ਚੀਜ਼ਾਂ ਕਰ ਲਓ। ਪਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ ਕਿ ਬ੍ਰੈਂਪਟਨ ਦੇ ਵਿੱਚ ਕੋਈ, ਉਹ ਕਹਿੰਦੇ ਅਸੀਂ ਸੇਵਾ ਜਿਹੜੀ ਹੈ ਨਹੀਂ ਘਟਾ ਰਹੇ ਹਾਂ, ਔਰ ਬ੍ਰੈਂਪਟਨ ਦੇ ਵਿੱਚ ਉਹਨਾਂ ਨੇ ਕਹਿਤਾ ਕਿ ਠੀਕ ਹੈ ਅਸੀਂ ਤੁਹਾਡਾ ਜਿਹੜਾ ਪ੍ਰੋਪਰਟੀ ਟੈਕਸ ਉਹ ਨਹੀਂ ਵਧਾ ਰਹੇ ਹਾਂ। ਸੋ ਦੇਰ ਇਜ਼ ਡੈਫੀਨੇਟਲੀ ਮਨੀ, ਬਟ ਦ ਇਸ਼ੂ ਇਜ਼ ਗਵਰਨਮੈਂਟ ਹੈਜ਼ ਟੂ ਹੈਵ ਆਈਡੀਆਜ਼। ਔਰ ਗਵਰਨਮੈਂਟ ਇਲੈਕਟਿਵ ਕਿਸ ਲਈ ਹੁੰਦੀ ਹੈ, ਚਾਹੇ ਕੋਈ ਮਿਊਨਿਸਪਲ ਗਵਰਨਮੈਂਟ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਹੈ, ਫੈਡਰਲ ਗਵਰਨਮੈਂਟ ਹੈ, ਜੇ ਤੁਹਾਡੇ ਕੋਲ ਆਈਡੀਆਜ਼ ਨਹੀਂ ਹੈ। ਸਰ ਆ ਬਹੁਤ ਧਿਆਨ ਦੇ ਨਾਲ ਮੈਂ ਰਿਕੁਐਸਟ ਕਰਾਂਗਾ ਕਿ ਪਲੀਜ਼ ਤੁਸੀਂ ਡਿਬੇਟ ਦੇਖੋ। ਅਸੀਂ ਕੋਈ ਇਹਨਾਂ ਤੋਂ ਕੋਈ ਇਹ ਨਹੀਂ ਆਪਣਾ ਘਰ ਦਾ ਕੰਮ ਲਈ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਸਾਡਾ ਕੰਮ ਦੱਸੋ। ਅਸੀਂ ਇਹਨਾਂ ਨੂੰ ਇਹੀ ਪੁੱਛਾਂਗੇ ਕਿ ਜਿੰਨੇ ਵੀ ਕੈਂਡੀਡੇਟਸ ਨੇ ਤੁਹਾਡੇ ਕੋਲ ਆਈਡੀਆਜ਼ ਕੀ ਨੇ, ਵਟ ਆਰ ਯੋਰ ਆਈਡੀਆਜ਼। ਇਹਨਾਂ ਦੇ ਆਈਡੀਆਜ਼ ਸੁਣੋ, ਜਿਹਦੇ ਤੁਹਾਨੂੰ ਲੱਗਦਾ ਕੰਮ ਕਰਨ ਦੀ ਕਾਬਲੀਅਤ ਹੈ ਉਹਨੂੰ ਇਲੈਕਟ ਕਰਕੇ ਭੇਜੋ ਉੱਥੇ। ਜੇ ਕੁਰਸੀ ਪੱਕੀ ਕਰਨ ਲਈ ਉੱਥੇ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਭੇਜੋਗੇ, ਕੱਲੀ ਕੱਲੀ ਆਪਣੀ ਰਾਈਡਿੰਗ ਪਹਿਲਾਂ ਤੇ ਸਾਰੇ ਜਿਹੜੇ ਬੀ ਅਵੇਅਰ, ਵੀ ਆਲ ਮਸਟ ਨੋ ਵਟ ਇਜ਼ ਅਵਰ ਰਾਈਡਿੰਗ, ਦੈਟਸ ਪੁਆਇੰਟ ਨੰਬਰ 1। ਮੈਨੂੰ ਕੱਲ ਕੋਈ ਫੋਨ ਕਰ ਰਿਹਾ ਸੀ ਜੀ ਇਮੀਗ੍ਰੇਸ਼ਨ ਦਾ ਜਿਹੜਾ ਇਸ਼ੂ ਆ ਸਾਨੂੰ ਕੋਈ ਦੱਸ ਹੀ ਨਹੀਂ ਰਿਹਾ, ਪਤਾ ਨਹੀਂ ਲੱਗ ਰਿਹਾ। ਮੈਂ ਕਿਹਾ ਤੁਹਾਡੇ ਐਮ ਪੀ ਨੂੰ ਪੁੱਛਿਆ, ਸਾਡਾ ਐਮ ਪੀ ਕਿਹੜਾ ਸਾਨੂੰ ਨਹੀਂ ਪਤਾ। ਜੇ ਸਰ ਜੇ ਤੁਹਾਡੇ ਐਮ ਪੀ ਕੌਣ ਨੇ ਤੁਹਾਨੂੰ ਨਹੀਂ ਪਤਾ, ਮੈਂ ਕਿਹਾ ਜੀ ਰਾਈਡਿੰਗ ਕਿਹੜੀ ਹੈ ਤੁਹਾਡੀ, ਮੈਂ ਦੱਸ ਦਿੰਦਾ ਤੁਹਾਨੂੰ ਤੂੰ ਕਿੱਥੇ ਹੈ। ਨਹੀਂ ਜੀ ਉਹ ਰਾਈਡਿੰਗ ਪਤਾ ਨਹੀਂ, ਅਸੀਂ ਬ੍ਰੈਂਪਟਨ 'ਚ ਰਹਿੰਦੇ ਹਾਂ। ਸਰ ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ, ਤੁਹਾਨੂੰ ਰਾਈਡਿੰਗ ਪਤਾ ਹੋਣੀ ਚਾਹੀਦੀ, ਤੁਹਾਨੂੰ ਤੁਹਾਡਾ ਐਮ ਪੀ ਪਤਾ ਹੋਣਾ ਚਾਹੀਦਾ, ਐਮ ਪੀ ਵੀ ਪਤਾ ਹੋਣਾ ਚਾਹੀਦਾ। ਸੋ ਮੈਂ ਫਿਰ ਉਹਨੂੰ ਕਿਹਾ ਜੀ ਆਪਣੀ ਇੰਟਰਸੈਕਸ਼ਨ ਦੱਸੋ, ਕਹਿੰਦੇ ਜੀ ਆਹ ਇੰਟਰਸੈਕਸ਼ਨ ਹੈ ਆਪਣੀ। ਮੈਂ ਕਿਹਾ ਫਿਰ ਇਹ ਤੁਹਾਡਾ ਐਮ ਪੀ ਹੈਗਾ। ਸੋ ਆਪਣੀ ਐਡਰੈਸ ਦੇ ਨਾਲ ਆਪਣੀ ਰਾਈਡਿੰਗ ਪਤਾ ਕਰੋ, ਆਪਣੇ ਐਮ ਪੀ ਬਾਰੇ ਜਾਣਕਾਰੀ ਰੱਖੋ। ਹੋਰ ਐਮ ਪੀਜ਼ ਨੂੰ ਤਨਖਾਹ ਕਿਸ ਲਈ ਮਿਲ ਰਹੀ ਹੈਗੀ, ਉਹਨਾਂ ਦੇ ਸਟਾਫ ਨੂੰ ਕਦੇ ਲਈ ਤਨਖਾਹ ਮਿਲਦੀ, ਪੈਸੇ ਤਾਂ ਤੁਹਾਡੀ ਜੇਬ 'ਚੋਂ ਜਾ ਰਹੇ ਨੇ। ਐਂਡ ਦੇ ਵਿਲ ਬੀ ਮੋਰ ਦੈਨ ਵਿਲਿੰਗ ਟੂ ਹੈਲਪ ਯੂ, ਐਸਾ ਨਹੀਂ ਹੈ ਕਿ ਦੇ ਵੋਂਟ ਹੈਲਪ ਯੂ, ਦੇ ਵਿਲ ਹੈਲਪ ਯੂ। ਔਰ ਜੇ ਤੁਹਾਨੂੰ ਲੱਗਦਾ ਨਹੀਂ ਤੁਹਾਡੀ ਗੱਲ ਸੁਣ ਰਹੇ, ਫਿਰ ਅਗਲੀ ਇਲੈਕਸ਼ਨ 'ਚ ਨਾ ਚੁਣੋ ਉਹਨਾਂ ਨੂੰ, ਫਿਰ ਕਦੇ ਲਈ ਉਹਨਾਂ ਨੂੰ ਚੁਣਨਾ। ਸੋ ਲਿਸਨ ਟੂ ਦ ਆਈਡੀਆਜ਼ ਆਫ ਆਲ ਦ ਕੈਂਡੀਡੇਟਸ, ਦੇਰ ਇਜ਼ ਲੋਟ ਆਫ ਮਨੀ ਦੈਟ ਕੈਨ ਬੀ ਸੇਵਡ ਐਂਡ ਸਪੈਂਡ ਔਨ ਹੈਲਥ ਕੇਅਰ। ਮੇਰੇ ਤਾਂ ਸਰ ਇਹ ਕਹਿਣਾ ਹੈ ਕਿ ਐਜੂਕੇਸ਼ਨ ਬਿਲਕੁਲ ਫਰੀ, ਜਿੰਨੀ ਵੀ ਹੈ ਹਾਇਰ ਐਜੂਕੇਸ਼ਨ ਹੈਗੀ ਹੈ ਯੂਨੀਵਰਸਿਟੀਜ਼ ਦੀ, ਬਿਲਕੁਲ ਫਰੀ ਕੀਤੀ ਜਾ ਸਕਦੀ ਹੈ। ਔਰ ਤੁਹਾਡਾ ਪੁਆਇੰਟ ਬੈਂਗ ਔਨ ਕਿ ਸਾਡੀ ਟੋਪ ਪ੍ਰਾਇਰਟੀ ਈਵਨ ਹੈਲਥ ਕੇਅਰ ਤੋਂ ਵੀ ਪਹਿਲਾਂ ਐਜੂਕੇਸ਼ਨ, ਐਜੂਕੇਸ਼ਨ ਨੰਬਰ 1 ਐਂਡ ਦੈਨ ਹੈਲਥ ਕੇਅਰ ਨੰਬਰ 2। ਇਸ ਤੋਂ ਉੱਪਰ ਦਾ ਕੋਈ ਖਰਚਾ, ਬਾਕੀ ਸਭ ਖਰਚੇ ਬਾਅਦ ਦੇ ਵਿੱਚ, ਕੁਛ ਕਿਤੇ ਹੋਰ ਘੱਟ ਕਰ ਦਿਓ। ਪਹਿਲਾਂ ਐਜੂਕੇਸ਼ਨ ਔਰ ਹੈਲਥ ਕੇਅਰ ਨੂੰ ਜੇ ਤੁਸੀਂ ਨਹੀਂ ਦਿਓਗੇ, ਔਰ ਦੈਨ ਥਰਡ ਆਫਕੋਰਸ ਐਜੂਕੇਸ਼ਨ ਔਰ ਹੈਲਥ ਕੇਅਰ ਦੇ ਵਿੱਚ ਇਨਫਰਾਸਟਰਕਚਰ ਵੀ ਆ ਜਾਂਦਾ, ਉਹਦੇ 'ਚ ਵੀ ਖਰਚ ਹੁੰਦਾ। ਦੈਨ ਥਰਡ ਇਜ਼ ਇਨਫਰਾਸਟਰਕਚਰ। ਜੇ ਤਿੰਨ ਚੀਜ਼ਾਂ 'ਤੇ ਫੋਕਸ ਰਹੇਗਾ ਆਪਣੇ ਆਪ ਕੰਮ ਠੀਕ ਰਹੇਗਾ। ਮੁਹੰਮਦ ਅਸ਼ਰਫ ਸਾਹਿਬ, ਮੁਹੰਮਦ ਅਸ਼ਰਫ ਜੀ ਆਉਂਦੇ ਆ, ਗੋ ਹੈਡ। ਹਾਂਜੀ ਹਾਂਜੀ, ਵਾਲੇਕੁਮ ਸਲਾਮ ਮੁਹੰਮਦ ਅਸ਼ਰਫ ਸਾਹਿਬ, ਗੋ ਹੈਡ।
ہم لوگ فنڈ جمع کرتے ہیں، ہمارے امیگریشن اتنے لوگ آتے ہیں بےچارے ریفیوجی، انڈین، پاکستانی، بنگلہ دیش، سری لنکن، تو ہماری کمیٹی یہاں پہ بہت بڑی ہے، ایشین کمیٹی یہاں بہت بڑی ہے۔ مطلب پوری کمیٹی والے اگر مہینے کے ایک ایک ڈالر بھی دیں اپنی اپنی کمیٹی کو، تو یہ میرے خیال سے ہم لوگوں کو گورنمنٹ سے لینے کی ضرورت بھی پڑے گی۔ اس کے بارے میں آپ کا کیا خیال ہے
محمد اشرف صاحب؟ ایسا ہے کہ جو ہاسپٹلز ہیں نا، उसकी इनिशियल, हाँ जी, उसकी इनिशियल कंस्ट्रक्शन के लिए जो पैसा है वो प्रोविंशियल सरकार से आता है, लेकिन वहां बहुत सारी, मोहम्मद अशरफ साहब, ऐसी इक्विपमेंट होती है जो कि कम्युनिटी फंडिंग से वहां बनाई जाती है। सो ऑलरेडी जो अगर हम करना चाहते हैं, पैसे देना चाहते, देखो पूरा पैसा तो हम नहीं कर पाएंगे। अगर आप कहें कि हम पूरा हॉस्पिटल के लिए पूरे के पूरे पैसे हम कम्युनिटी इकट्ठा कर ले, वो मुश्किल है, क्योंकि हॉस्पिटल आप बनाने के बाद, या कई बंदे कह रहे थे जी यूनिवर्सिटी आप पैसे ला के बना देने हैं। अगर आप यूनिवर्सिटी या हॉस्पिटल बना देंगे, बाद में यूनिवर्सिटी के जो टीचर हैं, प्रोफेसर हैं, लेक्चरर हैं, उनकी तनख्वाहें कौन देगा? ठीक है, तनख्वाह भी तो देनी पड़ेगी आपको प्रोग्राम रन करने के लिए, वो कौन देगा? या हॉस्पिटल में आपकी बहुत सारा मोहम्मद अशरफ साहब बड़ा महंगी महंगी इक्विपमेंट लगती है तो सरकार मना कर देती है, वो कहती है जी कम्युनिटी से पैसा लो। अगर आपको, अगर कल को डग फोर्ड साहब ने एक और हॉस्पिटल यहां बना दिया, वो कहेंगे जी हमने हॉस्पिटल बनाने का पैसा दे दिया, अब इसमें जो महंगे महंगे इक्विपमेंट लगाने हैं क्योंकि कम्युनिटी ने फायदा लेना है, लोकल कम्युनिटी से पैसा इकट्ठा करो उसका। इसीलिए मोहम्मद अशरफ साहब बहुत सारा, बहुत सारे आपने देखा होगा फंड रेजिंग होते हैं। हमारे इधर स्कारब्रो गुरुद्वारा साहब वाले जो हैं चेयरमैन है उनके, मिस्टर गोविंदर रंधावा एंड देन मंजीत परमार साहब, इनकी लीड में ये इन्होंने रिसेंटली वहां के अपने जो इनके 5-6 हॉस्पिटल हैं राइट फ्रॉम मार्कहम स्कारब्रो स्टोवेल वो सारे एरिया के लिए उन्होंने पैसे इकट्ठे किए हैं। इसी तरह मिसिसागा में यहां बड़ी सारी ऑर्गेनाइजेशन हैं जो पैसे इकट्ठे करती हैं। I'm not trying to brag about myself, but I was part of one of the organization, हम उसका हिस्सा थे कि South Asians for William Osler, तो हमने यहाँ हॉस्पिटल के लिए टोटल $1 million का हमारा टारगेट था कि $1 million एक साल का टारगेट था, आई थिंक 11 महीनों में वो अचीव हमने कर लिया था। सो आई वॉज वन ऑफ द फाउंडिंग मेंबर्स के, हमने 5 जने ने हमने इसको लीड ली एंड देन उसको दिया। बहुत सारे ऐसे लोग हैं जो करते हैं, सो वो तो और उनको फिर भी शॉर्ट, उनको अभी भी शॉर्टेज है। अगर आप, मुझे नहीं पता मोहम्मद अशरफ साहब आप कहां से कॉल कर रहे हैं, पर अगर आप मोहम्मद अशरफ साहब टोरंटो में रहते हैं, मिसिसागा में रहते हैं, ब्रैम्पटन में, कहीं पर भी रहते हैं, आपके हॉस्पिटल्स को इंपॉर्टेंट इक्विपमेंट के लिए पैसा चाहिए होगा अभी भी, तो आप उनको दे सकते हैं। ठीक है जी,
चुकी है।
हाँ जी,
आप मुझे अच्छी तरह जानते हैं, मेरी आपसे बहुत मुलाकात भी हो चुकी है। ब्रैम्पटन में आपने पहला जब क्रिकेट टूर्नामेंट करवाया था जिसमें रिजवान चीमा वगैरह मार्कम ग्लेडियर से खेले थे, मैंने आपसे आकर वहां मिला भी था।
ओहो, मोहम्मद अशरफ साहब, ओके ओके ओके, सॉरी सॉरी सॉरी, ओके 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 ओके, बिल्कुल बिल्कुल ठीक है, बिल्कुल ठीक है सर। आप तो हमारे क्रिकेट प्रेमी हैं और बिल्कुल आपने याद दिला दी वो बात, रिजवान चीमा
आपके साथ मैंने बैठ के, जी आपके साथ बैठ के मैंने पिक्चर, आपने वहां से आपकी फैमिली भी आई थी, आपने आपने बैठ के मेरे साथ पिक्चर भी आपने बनाई थी, फोटो भी खींचे थे।
ओहो, आपने सर 10-12 साल पुरानी सारी यादें ताजा कर दी सर, बिल्कुल शुक्रिया।
पहला जो आपने पहला टूर्नामेंट करवाया था, सबसे पहला
2007 में करवाया था सर। हाँ जी, बिल्कुल याद आ गया जी सर। हाँ, 12 साल पहले आप मिले थे बिल्कुल, और मार्कहम ग्लैडिएटर के हमारे कैप्टन थे रिजवान चीमा, और मैं
सर,
हाँ बिल्कुल याद आ गया सर सारा कुछ। थैंक यू, थैंक यू फॉर।
सर उस टाइम आप माशाल्लाह हाफ आवर का प्रोग्राम करते थे और जो सच्चा और ईमानदार, मैं एक बात कहना चाहता हूँ अगर आपके पास 1 मिनट हो तो, सच्चा ईमानदार और दिल और खुलूस से जो काम करता है उसको अल्लाह ताला तरक्की देता है, और माशाल्लाह उनमें से एक आप हैं।
सो काइंड ऑफ यू सर, आपका बहुत शुक्रिया। और मोहम्मद अशरफ साहब, आप सबकी दुआएं लगी हैं इस वाई मीडिया ग्रुप को, तभी आज आप सबकी खिदमत करने का हमें मौका मिला है। और मैं मोहम्मद अशरफ साहब यही आपसे बस कहूंगा कि आप दुआओं में हमें याद रखिए, आप हमें इसी तरह सपोर्ट करते रहिए। और एक बात बस, मैं आपने क्योंकि मेरे ना एक दिल की तार छेड़ दी है, मुझे जुजार सिंह जी वेट कर रहे हैं, सिद्धू साहब भी वेट कर रहे हैं, और दो नवे कॉलर ने, मैंने इन्हों का नाम नहीं पता, पर उन्होंने दोनों कॉलर को भी कहा कि तुम भी होल्ड कर लो, लेकिन आपने मेरे दिल के तार छेड़ दिए सर। जो बैटिंग उस समय साजिद करता था, रिजवान चीमा करता था, मतलब अगर ये कैनेडियन टीम उस तरह की बना के रखते 2007 में, आपको पता है हम तो उसके बाद वर्ल्ड कप भी खेले हैं, तो अगर मोहम्मद, आपने तो वो टीमें देखी है हमारी, मतलब जो हमने 8 टीमें तैयार की थी, और मैं दावे से बोल सकता हूं कि रिजवान चीमा की कप्तानी में मार्कहम ग्लेडिएटर की टीम, हमने जब चाहे ये कैनेडियन टीम को हम हरा देते थे, इतनी जबरदस्त टीम।
बिल्कुल सर, उसके बाद आपने 3 टूर्नामेंट, आपने 3-4 मैच भी करवाए थे, उन्होंने हराया भी था कैनेडियन टीम को,
चारों मैच हमने हराए सर, हमने 4 के 4 मैच, हमने 2 बार पहले हराया, फिर इन्होंने इनाम रखा $5,000 का कि जी दोबारा आ जाओ, हमने कहा दोबारा हराएंगे आपको। सो कैनेडियन और यही लड़के थे सारे के सारे,
यही लड़के थे।
और अब मैं आज भी कहता हूं कि रिजवान चीमा जैसा, साजिद जैसा ऑलराउंडर मैंने बहुत कम देखा। और मुझे पता नहीं आपको याद है कि नहीं याद, अपना स्कारब्रो राइडर्स का, स्कारब्रो की जो हमारी टीम थी, स्कारब्रो राइडर्स का कैप्टन था वसीम, जिसने आखिरी 2 गेंदों पर सिद्धू को मारे थे, 2 छक्के मारे थे उसने यहाँ पे ब्रैम्पटन लायंस के खिलाफ, अगर आपको याद हो।
बिल्कुल सर,
तो वसीम जैसी बैटिंग भी मेरे ख्याल से बहुत कम लोगों ने वसीम की बल्लेबाजी कमाई। सो खैर, बहुत शुक्रिया मोहम्मद अशरफ साहब, आपने आज 12 साल पुरानी 2007 की यादें ताजा करा दी, तब हम भी जवान थे, अब तो 46 साल के हो गए।
सर आप 46 साल हो गए सर, हम आपसे 10 साल बड़े हो गए।
जब हमसे 10 साल बड़े I was 34 at that time, मतलब 12 साल पहले. तो वो आपने तब यादें ताजा करा दी. बहुत शुक्रिया मोहम्मद अशरफ साहब, सो काइंड ऑफ यू. आपसे फिर मुलाकात होगी, मैं आपको कॉल करूंगा.
जरूर जरूर.
थैंक यू, ओके, टेक केयर. प्रोग्राम साउथ एशियन पल्स प्राइम टाइम और अगली कॉल और वादे हैं जी. हाँ जी, जे सिद्धू साहब, तुम ऑन करो. सिद्धू साहब, गो अहेड.
हाँ जी भाई, सत्या ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਜਿਹੜੀ ਇੱਕ ਸਵਾ ਚਲਾਉਣ ਦਾ ਉਹ 250 ਤੋਂ 300 ਡਾਲਰ ਚਾਰਜ ਕਰੀ ਜਾਂਦੇ, ਜਿਹੜਾ 20-25 ਡਾਲਰ ਦਾ ਕੰਮ ਆ ਹਨਾ. ਅੱਛਾ, ਦੂਜੀ ਗੱਲ ਮੈਂ ਪੰਜਾਬ ਦੀ ਕਰਨੀ ਚਾਹੁੰਦਾ ਜੀ, ਜਿਵੇਂ ਹੜ ਆ ਗਏ ਹੁਣ, ਪਾਣੀ ਆ ਗਿਆ ਹਨਾ, ਜਿਵੇਂ ਤੇ ਰਾਜਸਥਾਨ ਆ ਜਾਂ ਹਰਿਆਣਾ, ਜਿਵੇਂ ਇਹ ਚਲੋ ਫ੍ਰੀ ਆ, ਜਿਵੇਂ ਮਰਜ਼ੀ ਪਾਣੀ ਲਈ ਜਾਂਦੇ ਲਈ ਜਾਣ, ਵੱਖਰੀ ਗੱਲ ਆ, ਚਲੋ ਪਾਲਿਸੀਆਂ ਹੈਗੀਆਂ ਜਿਵੇਂ. ਪਰ ਹੁਣ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੜ੍ਹਾਂ ਨਾਲ, ਉਹਦਾ ਇਹਨਾਂ ਨੂੰ ਮੁਆਵਜ਼ਾ ਵੀ ਨਾਲ ਦੇਣਾ ਚਾਹੀਦਾ, ਉਹਦੇ ਬਰਾਬਰ ਖੜਨਾ ਚਾਹੀਦਾ. ਹੁਣ ਜੇ ਇਹ ਨਹੀਂ ਖੜਦੇ ਹੈਗੇ ਤਾਂ ਇਹ ਕੋਈ ਦੋਗਲੀ ਨੀਤੀ ਹੈਗੀ ਆ ਇਹਦੀ. ਇਹ ਦੋਨੇ ਗੱਲਾਂ ਦੇ ਆਪਦੇ ਵਿਚਾਰ ਦਿਓ ਬਾਈ. ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ. ਸਿੱਧੂ ਸਾਹਿਬ, ਜਿੱਥੇ ਤੱਕ ਤੇ ਕੰਟਰੈਕਟ ਦਾ ਸਵਾਲ ਹੈ, ਅਸੀਂ ਆਲਰੇਡੀ ਅਨਾਊਂਸ ਕਰ ਚੁੱਕੇ ਹਾਂ ਕਿ ਅਸੀਂ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਸਾਹਿਬ ਨਾਲ ਗੱਲ ਕਰਾਂਗੇ ਕਿ ਜਿੰਨੇ ਵੀ ਕੰਟਰੈਕਟ ਦਿੱਤੇ ਜਾਂਦੇ ਆ ਬ੍ਰੈਂਪਟਨ ਸਿਟੀ ਹਾਲ ਦੇ, ਕੋਈ ਵੀ ਕੰਟਰੈਕਟ ਹੈ, ਠੀਕ ਹੈ ਨਾ, ਚਾਹੇ ਉਹ ਸਨੋਅ ਰਿਮੂਵਲ ਦਾ ਹੈ, ਕਿਸੇ ਵੀ ਕੰਮ ਦਾ ਕੰਟਰੈਕਟ ਜਿਹੜਾ ਦੇ ਰਹੇ ਨੇ, ਉਹ ਅਸੀਂ ਪੈਟ੍ਰਿਕ ਬ੍ਰਾਊਨ ਸਾਹਿਬ ਨਾਲ ਗੱਲ ਕਰਾਂਗੇ ਕਿ ਇਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਦਿੱਤੇ ਜਾਂਦੇ ਆ, ਕਿਹਨੂੰ ਦਿੱਤੇ ਜਾਂਦੇ ਆ. ਫਿਰ ਤੁਹਾਨੂੰ ਯਾਦ ਹੋਏਗਾ ਕਿ ਕੰਪਨੀ ਨੇ ਕਿੰਨਾ ਵੱਡਾ ਲੋਸੂਟ ਫਾਈਲ ਕਰ ਦਿੱਤਾ ਸੀ, ਮਿਲੀਅਨਸ ਆਫ ਡਾਲਰ ਦਾ ਇੱਕ ਕੰਪਨੀ ਨੇ ਲੋਸੂਟ ਫਾਈਲ ਕਰ ਦਿੱਤਾ ਸੀ ਸਿਟੀ ਦੇ ਖਿਲਾਫ. ਉਹਦੇ ਵਿੱਚ ਸਾਡੇ ਬ੍ਰੈਂਪਟਨ ਦੇ ਇੱਕ ਪੁਰਾਣੇ ਮੇਅਰ ਨੇ, ਉਹਨਾਂ ਨੂੰ ਵੀ ਜਾ ਕੇ ਅਦਾਲਤ ਦੇ ਵਿੱਚ ਦੱਸਣਾ ਪਿਆ ਕਿ ਠੀਕ ਹੈ ਗਲਤ ਹੈ. ਹੁਣ ਕੌਣ ਸਹੀ ਹੈ ਕੌਣ ਗਲਤ ਹੈ ਉਹ ਵੱਖਰੀ ਚੀਜ਼ ਆ, ਉਹਦੇ ਵਿੱਚ ਅਸੀਂ ਉਸ ਡਿਬੇਟ ਦੇ ਵਿੱਚ ਨਹੀਂ ਜਾਵਾਂਗੇ. ਬਟ ਆਈ ਥਿੰਕ ਜੇ ਟਰਾਂਸਪੇਰੈਂਸੀ ਰੱਖੀ ਜਾਏ ਉਹ ਬਿਲਕੁਲ ਠੀਕ ਹੈ. ਹੁਣ ਇਹ ਸਟੇਡੀਅਮ ਦੀ ਗੱਲ ਅਸੀਂ ਦੋ ਕੰਮ ਕਰ ਰਹੇ ਹਾਂ ਜੀ, ਇੱਕ ਤੇ ਸਟੇਡੀਅਮ ਦਾ ਤਾਂ ਪਿੱਛੇ ਪਏ ਹੋਏ ਕਿ ਸਟੇਡੀਅਮ ਬਣਾਉਣਾ ਹੀ ਬਣਾਉਣਾ, ਦੂਸਰਾ ਅਸੀਂ ਉਹਨਾਂ ਨੂੰ ਇਹ ਵੀ ਕਹਿ ਰਹੇ ਹੈਗੇ ਕਿ ਜਿਹੜਾ ਸਟੇਡੀਅਮ ਤੁਸੀਂ ਬਣਾਉਣਾ ਇਹਦੇ ਵਿੱਚ ਓਪਨ ਦੱਸੋ ਸਾਰੇ ਲੋਕਾਂ ਨੂੰ ਕਿ ਪੈਸੇ ਕਿੱਥੋਂ ਆ ਰਹੇ ਆ, ਜ਼ਮੀਨ ਕੌਣ ਦੇ ਰਿਹਾ, ਸੋ ਕੀ ਇਹਦੇ ਵਿੱਚ ਸਾਰਾ ਕੁਝ ਹੋ ਰਿਹਾ. ਸੋ ਇਹ ਬੜਾ ਜ਼ਰੂਰੀ ਹੈ. ਸੋ ਔਰ ਇਹ ਇਕੱਲਾ ਮਿਊਨਿਸਪਲ ਲੈਵਲ ਤੇ ਨਹੀਂ ਸਰ, ਔਰ ਇਕੱਲਾ ਬ੍ਰੈਂਪਟਨ ਹੀ ਨਹੀਂ, ਟੋਰਾਂਟੋ ਔਰ ਸਾਡੇ ਮਿਸਿਸਾਗਾ. ਹੁਣ ਮਿਸਿਸਾਗਾ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ, ਡੂ ਵੀ ਐਵਰ ਨੋ ਕਿ ਮਿਸਿਸਾਗਾ ਦੇ ਵਿੱਚ ਕਿੰਨੀ ਕੰਸਟਰਕਸ਼ਨ ਹੋ ਰਹੀ ਹੈ, ਕਿੱਥੋਂ ਸਾਰੇ ਕੰਟਰੈਕਟ ਜਾ ਰਹੇ ਆ. ਮੈਂ ਅੱਜ ਸਾਰੇ ਹੀ ਸਾਡੇ ਲਿਸਨਰ ਨੂੰ ਪੁੱਛਣਾ ਚਾਹਾਂਗਾ ਕਿ ਮਿਸਿਸਾਗਾ ਸਿਟੀ ਹਾਲ ਦੇ ਵਿੱਚ ਕਿੱਥੇ ਨੌਕਰੀਆਂ ਸਾਡੀਆਂ ਲੱਗ ਰਹੀਆਂ, ਕਿਸੇ ਨੂੰ ਪਤਾ ਹੈ? ਇੱਕ ਦੀਪਿਕਾ ਦਮਰੇਲਾ ਜੀ ਜ਼ਰੂਰ ਸਾਡੇ ਉੱਥੇ ਹੈਗੇ ਨੇ ਕੌਂਸਲਰ, ਪਰ ਉਸ ਤੋਂ ਇਲਾਵਾ ਕੋਈ ਆਪਣਾ ਬੰਦਾ ਉੱਥੇ ਕੋਈ ਕੌਂਸਲਰ ਨਹੀਂ ਹੈ, ਨਾ ਕੋਈ ਉੱਥੇ ਪਤਾ ਲੱਗ ਰਿਹਾ ਕਿੱਥੇ ਕੋਈ ਨੌਕਰੀਆਂ ਨਿਕਲ ਰਹੀਆਂ, ਕਿੱਥੋਂ ਨੌਕਰੀਆਂ ਭਰ ਰਹੇ ਆ, ਕਿੱਥੇ ਜਾ ਰਹੀਆਂ ਨੇ. ਕੋਈ ਡਜ਼ ਐਨੀਬਡੀ ਨੋ ਇਨ ਮਿਸਿਸਾਗਾ? ਮੈਨੂੰ ਕਾਲ ਕਰਕੇ ਜ਼ਰੂਰ ਦੱਸਣਾ, ਡਜ਼ ਐਨੀਬਡੀ ਨੋ ਇਨ ਮਿਸਿਸਾਗਾ ਕਿ ਸਾਡੀਆਂ ਜੋਬਸ ਕਿੱਥੇ ਜਾਂਦੀਆਂ? ਤੁਸੀਂ ਪੁੱਛੋ ਬੋਨੀ ਕ੍ਰੋਮਬੀ ਜੀ ਨੂੰ, ਆਸਕ ਆਵਰ ਮੈਡਮ ਮੇਅਰ ਬੋਨੀ ਕ੍ਰੋਮਬੀ ਜੀ ਕਿ ਤੁਸੀਂ ਕਿੱਥੇ ਇਹਨੂੰ ਦੱਸਦੇ ਹੋ ਜੀ ਨੌਕਰੀਆਂ ਕਿੱਥੇ ਲੱਗ ਰਹੀਆਂ ਸਿਟੀ ਹਾਲ ਦੇ ਵਿੱਚ, ਜਿਹੜੀ ਇੰਪਲੋਇਮੈਂਟ ਹੁੰਦੀ ਹੈ, ਹਾਊ ਡਜ਼ ਦੈਟ ਹੈਪਨ? ਜਿਹੜਾ ਮਿਸਿਸਾਗਾ ਦਾ ਸਿਟੀ ਹੈ ਉਹ ਜਦ ਕੰਟਰੈਕਟ ਦਿੰਦਾ ਕਿੱਦਾਂ ਕਰਦਾ? ਹਾਊ ਡੂ ਯੂ ਡਿਸਾਈਡ? ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਤੁਹਾਡਾ ਪੈਸਾ ਜਾ ਰਿਹਾ ਔਰ ਮਿਲੀਅਨਸ ਆਫ ਡਾਲਰ ਜਾ ਰਿਹਾ ਤੁਹਾਡੇ, ਮਿਲੀਅਨਸ ਆਫ ਡਾਲਰ. ਸੋ ਕੋਈ ਗੱਲ ਨਹੀਂ ਜੀ, ਅਸੀਂ ਉਹਨਾਂ ਨੂੰ ਵੀ ਮੈਂ ਈਮੇਲ ਕੱਢ ਦਿੰਦਾ ਔਰ ਟੋਰਾਂਟੋ ਦੇ ਮੇਅਰ ਜੌਨ ਟੋਰੀ ਸਾਹਿਬ ਨੂੰ ਵੀ ਕੱਢ ਦਿੰਦੇ. ਸਾਨੂੰ 2 ਹਫ਼ਤੇ ਹੋ ਚੁੱਕੇ ਨੇ, ਬ੍ਰੈਂਪਟਨ ਦੇ ਮੇਅਰ ਉਹ ਸਾਡੇ ਨਾਲ ਕੋਰਸਪੋਂਡੈਂਸ ਜ਼ਰੂਰ ਕਰ ਰਹੇ ਨੇ, ਐਸਾ ਨਹੀਂ ਹੈ, ਲਗਾਤਾਰ ਦੱਸ ਰਹੇ ਨੇ ਕਿ ਉਹ ਇੱਥੇ ਬਿਜ਼ੀ ਨੇ, ਉਹ ਇੱਥੇ ਬਿਜ਼ੀ ਨੇ, ਅਸੀਂ ਇੱਦਾਂ ਆ ਸਕਦੇ ਹਾਂ, ਉੱਦਾਂ ਆ ਸਕਦੇ ਹਾਂ, ਪਰ ਹਜੇ ਸਾਡਾ ਟਾਈਮ ਨਹੀਂ ਉਹਨਾਂ ਨੇ ਉਹਨੇ ਫਾਈਨਲਾਈਜ਼ ਕੀਤਾ. ਸੋ ਵੀ ਵਿਲ ਲੈਟ ਯੂ ਨੋ, ਅਸੀਂ ਤੁਹਾਨੂੰ ਲਗਾਤਾਰ ਦੱਸਦੇ ਰਹਾਂਗੇ ਜਦੋਂ ਆਉਣਗੇ. ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ.
ਜਦਵੀਰ ਜੀ ਤੇ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਜਦਵੀਰ ਜੀ, ਜਿਹੜੀ ਪ੍ਰਿਯੰਕਾ ਚੋਪੜਾ, ਇਹਦਾ ਭਾਰ ਸਹੀ ਹੈ ਜਾਂ ਥੋੜਾ ਜਿਹਾ ਹੋਰ ਹੋਣਾ ਚਾਹੀਦਾ, ਫੇਰ ਚੰਗੀ ਲੱਗੂਗੀ ਜੀ?
ਇਹਦੇ ਬਾਰੇ ਸਰ ਮੈਂ ਕੀ ਕਹਿ ਸਕਦਾ ਸਰ, ਠੀਕ ਹੈ, ਮੇਰੇ ਖਿਆਲ ਨਾਲ ਠੀਕ ਹੈ ਉਹਨਾਂ ਦਾ ਵੇਟ. ਹਾਂਜੀ, ਤੁਸੀਂ ਬੜਾ ਇੰਟਰਸਟਿੰਗ ਸਵਾਲ ਪੁੱਛੇ.
ਤੁਸੀਂ ਇਦਾਂ ਦੀਆਂ ਗੱਲਾਂ ਕਰਿਆ ਕਰੋ, ਫੇਰ ਤੁਹਾਨੂੰ ਨਾ ਕਿਸੇ ਨੇ ਚੁਗਲੀਆਂ ਕਰਨੀਆਂ. ਹੁਣ ਤੁਸੀਂ ਦੱਸਦੇ ਕੱਲ ਤੁਹਾਡਾ ਸਾਰਾ ਦਿਨ ਫੋਨ ਬਿਜ਼ੀ ਰਿਹਾ ਕਿ ਨਾਲੇ ਤੁਸੀਂ ਕਹਿੰਦੇ ਹੁੰਦੇ ਇੱਦਾਂ ਦੇ ਜਿਹੜੇ ਬੰਦੇ ਇੱਦਾਂ ਦੀਆਂ ਗੱਲਾਂ ਕਰਦੇ ਉਹ ਪੈਸਾ ਪੂਸਾ ਦੇਖ ਲਓ ਇੱਥੇ ਚੰਗਾ ਕਮਾਉਂਦੇ ਆ, ਨਾਲੇ ਇੱਦਾਂ ਦੀਆਂ ਗੱਲਾਂ ਆਪਾਂ ਕਰਿਆ ਕਰੀਏ. ਇਹਦੇ ਨਾਲ ਬ੍ਰੈਂਟਨ ਤਰੱਕੀ, ਬ੍ਰੈਂਟਨ ਦੀ ਤਰੱਕੀ ਹੋਣੀ, ਇਹਨਾਂ ਹੀ ਕਨੇਡਾ ਵਧੀਆ ਬਣਨਾ, ਇਹਨਾਂ ਜਿਹੜੀ ਸਾਡੀ ਕ੍ਰਿਟੀਕਲ ਥਿੰਕਿੰਗ ਆ ਉਹ ਸੋਹਣੀ ਹੁੰਦੀ ਆ, ਕਾਹਲੇ ਤੁਸੀਂ ਪੰਗੇ ਲੈਣੇ ਰਹਿੰਦੇ ਇੰਨੇ. ਸੋ ਮੈਂ ਜਿਹੜੇ ਬੰਦੇ ਜਿਹੜੇ ਤੁਹਾਨੂੰ ਫੋਨ ਕਰ ਕਹਿੰਦੇ ਆ ਪਲੀਜ਼ ਇੱਕ ਅੱਧਾ ਦਾ ਪ੍ਰੋਗਰਾਮ ਆ ਜਿੱਥੇ ਅਸੀਂ ਥੋੜਾ ਬ੍ਰੇਨ ਸਟੋਰਮਿੰਗ ਕਰੀ ਦੇ ਆ, ਕਰ ਲੈਣ ਦਾ ਕੁਛ ਨਹੀਂ ਹੋਣ ਲੱਗਾ, ਕੋਈ ਕਿਸੇ ਦਾ ਨੁਕਸਾਨ ਨਹੀਂ ਕਰਦਾ. ਸੋ ਮੈਂ ਜਦਵੀਰ ਜੀ ਤੁਹਾਨੂੰ ਇਹੀ ਕਹਿਣੇ ਆ ਕਿ ਚਲੋ ਬੰਦੇ ਆਉਂਦੇ ਆ ਪੜ੍ਹ ਪੁੜ ਕੇ ਆਉਂਦੇ ਆ, ਬੰਦੇ ਤੁਹਾਡਾ ਪ੍ਰੋਗਰਾਮ ਆ ਇੱਥੇ ਕਰਦੇ ਆ, ਪਿਆ ਪ੍ਰੋਗਰਾਮ ਅੱਗੇ ਇੱਦਾਂ ਦੇ ਚੱਲਦੇ ਆ. ਲੋਕ ਇੱਥੇ ਮੀਡੀਆ ਇੱਦਾਂ ਰਨ ਕਰਦੇ ਰਹੇ ਜਦਵੀਰ ਜੀ, ਕਿਸੇ ਨੇ 2 ਪੁਲਿਸ ਵਾਲੇ ਫੜ ਲਏ, ਉਹਨੇ ਨੀ ਲੋਕਾਂ ਨੂੰ ਡਰਾਈ ਜਾਣਾ ਇੱਥੇ ਲਿਆ ਕੇ ਕਾਲਾ ਕਰਾ ਕਰਾ ਕੇ, ਕਿਸੇ ਨੇ ਕਹੀ ਜਾਣਾ ਮੇਰੀ ਬਾਲੀਵੁੱਡ ਚ ਬਹੁਤ ਚੱਲਦੀ ਆ, ਫਲਾਣੇ ਨਾਲ ਬਹੁਤ ਚੱਲਦੀ ਆ. ਦੱਸੋ ਸਮਾਜ ਦਾ ਉਹਨਾਂ ਕੀ ਫਾਇਦਾ ਹੁੰਦਾ, ਤੁਹਾਡਾ ਤਾਂ ਇੱਕ ਪ੍ਰੋਗਰਾਮ ਆ ਜਿੱਥੇ ਸਾਰੀ ਗੱਲ ਕਰ ਲਈਦੀ ਆ, ਬਹੁਤ ਵਾਰੀ ਠੀਕ ਹੈ ਵਿਚਾਰ ਇੱਧਰ ਉੱਧਰ ਹੁੰਦੇ ਆ ਬੰਦੇ ਦੇ, ਇਸੇ ਕਰਕੇ ਤੁਹਾਡੀ ਸਿਫਤ ਕਰੀ ਦੀ ਆ। ਸੋ ਜਦੋਂ ਵੀ ਜੀ ਤੁਹਾਨੂੰ ਵੀ ਥੋੜ੍ਹੀ ਅਪੀਲ ਹੈਗੀ ਆ, ਅਪੀਲ ਕਰ ਸਕਦੇ ਹਾਂ ਅਸੀਂ ਅਤੇ ਉਹ ਉਹਨਾਂ ਬੰਦਿਆਂ ਨੂੰ ਵੀ ਅਪੀਲ ਆ, ਇੱਕ ਤਾਂ ਪ੍ਰੋਗਰਾਮ ਆ ਇਹ ਤਾਂ ਚੱਲਦਾ ਰਹਿਣ ਦਾ ਜੀ। ਥੈਂਕ ਯੂ ਜੀ।
ਥੈਂਕ ਯੂ ਜੁਝਾਰ ਸਿੰਘ ਜੀ, ਥੈਂਕ ਯੂ ਫੋਰ ਆਲ ਦਾ ਕਾਇੰਡ ਵਰਡਸ। ਯੂ ਨੋ ਪਹਿਲਾਂ ਤਾਂ ਜਦ ਤੁਸੀਂ ਅਚਾਨਕ ਹੀ ਪ੍ਰਿਯੰਕਾ ਚੋਪੜਾ ਦਾ ਵੇਟ ਠੀਕ ਹੈ ਕਿ ਨਹੀਂ ਠੀਕ ਹੈ, ਸਿਮਰਨ ਜੀ ਬੜਾ ਅੱਜ ਮੈਂ ਤਾਂ ਡਾਇਰੈਕਟ ਕਰਨ ਲੱਗਾ ਤਾਂ ਆਪਕੀ ਤਰ੍ਹਾਂ, ਮੈਂ ਕਿਹਾ ਜੀ ਸਿਮਰਨ ਜੀ ਨੂੰ ਪੁੱਛ ਲਓ, ਉਹਨਾਂ ਨੂੰ ਪਤਾ ਹੋਣਾ ਪ੍ਰਿਯੰਕਾ ਚੋਪੜਾ ਦਾ ਵੇਟ ਠੀਕ
ਹੈ ਕਿ ਨਹੀਂ ਠੀਕ ਹੈ।
ਬਿਲਕੁਲ ਬਿਲਕੁਲ ਤੁਸੀਂ ਸਿਮਰਨ ਜੀ ਠੀਕ ਕਹਿ ਰਹੇ ਹੋ। ਬਾਕੀ ਮੈਂ ਸਿਮਰਨ ਜੀ ਇਹੀ ਗੱਲ ਕਹਾਂਗਾ ਕਿ ਦੇਖੋ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਨੇ, ਬਾਕੀ ਕੱਲ੍ਹ ਤੁਹਾਡੀਆਂ ਬਹੁਤ ਕਾਲਸ ਆਈਆਂ ਸਪੋਰਟ ਦੀਆਂ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀਆਂ ਸਾਰੀਆਂ ਕਾਲਸ ਦਾ। ਮੈਂ ਕਈ ਹਜੇ ਟੈਕਸਟ ਦਾ ਕਾਲਸ ਦਾ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਹੀ ਰਿਹਾ ਸੀ, ਹਾਂਜੀ ਕਾਲਰ ਰਿਕੁਐਸਟ ਹੈ ਕਿ ਹਾਂਜੀ ਨੈਕਸਟ ਕਾਲਸ ਨੂੰ, ਹਾਂਜੀ ਮੈਨੂੰ ਨਾਮ ਨਹੀਂ ਪਤਾ ਤੁਹਾਡਾ, ਤੁਹਾਡਾ ਨੰਬਰ ਆ ਰਿਹਾ 416-558, ਹਾਂਜੀ ਵੀ ਜ਼ਰੂਰ ਲਵਾਂਗੇ। ਔਰ ਸਿਮਰਨ ਜੀ ਦਾ ਇਸ਼ਾਰਾ ਰਿਕਾਰਡਡ ਬ੍ਰੇਕ ਦਾ ਵੀ, ਉਹ ਵੀ ਅਸੀਂ ਜ਼ਰੂਰ ਲੈਣੀ ਹੈ। ਸੋ ਨੈਕਸਟ ਕਾਲਰ ਨੂੰ ਰਿਕੁਐਸਟ ਆ ਕਿ ਆਪਣੀ ਪਲੀਜ਼ 416-558 ਸਰ ਤੁਸੀਂ ਨੈਕਸਟ ਇਨ ਲਾਈਨ ਹੋ, ਬਾਕੀ ਸਾਰੇ ਕਾਲਰਸ ਨੂੰ ਵੀ ਮੌਕਾ ਮਿਲੇਗਾ। ਅਤੇ ਪਲੀਜ਼ ਆਪਣਾ ਫੋਨ ਦੀ ਜਿਹੜੀ ਵੋਲਿਊਮ ਹੈ, ਰੇਡੀਓ ਦੀ ਵੋਲਿਊਮ ਜਿਹੜੀ ਹੈ ਉਹ ਪਲੀਜ਼ ਬੰਦ ਕਰ ਲਓ। ਹਾਂਜੀ ਥੈਂਕ ਯੂ ਸਰ, ਤੁਹਾਡੇ ਸਾਰਿਆਂ ਦੀ ਸਪੋਰਟ ਬਹੁਤ ਮਿਲਦੀ ਹੈ ਇਹਦੇ ਲਈ, ਅਸੀਂ ਮੈਂ ਹੱਥ ਜੋੜ ਕੇ ਓਨੈਸਟਲੀ ਇਸ ਵੇਲੇ ਮੇਰੇ ਹੱਥ ਜੁੜੇ ਹੋਏ ਨੇ, ਮੈਂ ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਕਾਲ ਔਨ ਦੀ ਏਅਰ ਆਫ ਦੀ ਏਅਰ ਜਿਹੜੀ ਇੰਨੀ ਸਪੋਰਟ ਕਰਦੇ ਹੋ, ਹਾਈਲੀ ਥੈਂਕਫੁਲ, ਹਾਈਲੀ ਗ੍ਰੇਟਫੁਲ ਟੂ ਯੂ। ਸੋ ਇਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਡਿਫਰੈਂਸ ਆਫ ਓਪੀਨੀਅਨ ਸਰ ਹਮੇਸ਼ਾ ਰਹੇਗਾ, ਬਾਕੀ ਜੇ ਕੋਈ ਇਹਨੂੰ ਕੋ ਪਰਸਨ ਬਹੁਤ ਸਾਲ ਦਾ ਇੱਦਾਂ ਹੋ ਰਿਹਾ, ਮੈਨੂੰ ਯਾਦ ਆ ਅੱਜ ਸਾਡੇ ਹੁਣੇ ਪ੍ਰੀਵੀਅਸ ਕਾਲਰ ਮੁਹੰਮਦ ਅਸ਼ਰਫ ਸਾਹਿਬ ਆਏ ਸੀ, ਉਹਨਾਂ ਨੇ ਯਾਦ ਕਰਾਤਾ 2006 ਦੇ ਵਿੱਚ ਰਾਹੁਲ ਦ੍ਰਵਿੜ ਦੀ ਬੜੀ ਕੰਟਰੋਵਰਸੀ ਸੀਗੀ। ਸੋ ਇੱਕ ਯੰਗ ਬੰਦਾ, ਉਹਦਾ ਨਾਮ ਵੀ ਰਾਹੁਲ ਹੀ ਸੀਗਾ ਲੜਕੇ ਦਾ ਨਾਮ, ਅਤੇ ਉਹ ਮੇਰੇ ਤੋਂ ਬੜਾ ਖਫਾ ਹੋ ਗਿਆ ਕਿ ਜੀ ਤੁਸੀਂ ਰਾਹੁਲ ਦ੍ਰਵਿੜ ਦੀ ਕਪਤਾਨੀ 'ਤੇ ਖੁਸ਼ ਨਹੀਂ ਹੋ ਔਰ ਗਾਂਗੁਲੀ ਦੀ ਤਾਰੀਫ ਤੁਸੀਂ ਕਰਤੀ। ਬੜਾ ਇਹ ਉਹਨਾਂ ਨੇ ਮੇਰੇ 'ਤੇ ਔਨ ਦੀ ਏਅਰ ਆਫ ਦੀ ਏਅਰ ਬੜਾ ਮੇਰੇ ਕੋਲੋਂ ਅਪਸੈਟ ਹੋਣਾ 2006-07 ਦੇ ਵਿੱਚ ਨਾ, ਹੀ ਵਾਜ਼ ਵੈਰੀ ਅਪਸੈਟ ਵਿਦ ਮੀ। ਔਰ ਰੋਜ਼ ਉਹਨਾਂ ਨੇ ਰੇਡੀਓ 'ਤੇ ਕਾਲ ਕਰਨੀ 2006 ਤੋਂ ਲੈ ਕੇ 7 ਤੱਕ, ਐਂਡ ਦੈਨ ਹੀ ਵੁੱਡ ਰੀਅਲੀ ਆਸਕ ਮੀ ਵੈਰੀ ਟਫ ਕੁਸ਼ਚਨ, ਆਈ ਡੋਂਟ ਮਾਈਂਡ ਐਨੀਬਡੀ ਆਸਕ ਮੀ ਟਫ ਕੁਸ਼ਚਨ ਕਿ ਜੀ ਰਾਹੁਲ ਦ੍ਰਵਿੜ ਐਸਾ ਹੈ ਤਾਂ ਆਪ ਕਿਉਂ ਬੋਲ ਰਹੇ ਹੋ ਉਸਕੇ ਖਿਲਾਫ, ਰਾਹੁਲ ਦ੍ਰਵਿੜ ਜੈਸਾ ਬੰਦਾ ਨਹੀਂ ਹੈ, ਕੋਈ ਕੈਪਟਨ ਨਹੀਂ ਹੈ। ਐਂਡ ਵੈਨ ਰਾਹੁਲ ਦ੍ਰਵਿੜ ਇਵੈਂਚੁਅਲੀ ਰਿਜ਼ਾਈਨ, ਉਹਦਾ 1.5-2 ਸਾਲ ਬਾਅਦ ਮੈਨੂੰ ਕਾਲ ਆਈ, ਉਹ ਕਹਿੰਦੇ ਜੀ ਮੈਂ ਰਾਹੁਲ ਬੋਲ ਰਹਾ ਹੂੰ, ਮੈਂ ਕਿਹਾ ਹਾਂਜੀ ਬੋਲੀਏ। ਕਹਿੰਦੇ ਜੀ ਮੈਂ ਆਪਕੇ ਸਾਥ ਰੋਜ਼ ਲੜਤਾ ਥਾ, ਲੇਕਿਨ ਆਜ ਮੈਂ ਯੇ ਜ਼ਰੂਰ ਕਹਿਣਾ ਚਾਹਤਾ ਹੂੰ ਕਿ ਆਈ ਐਮ ਵੈਰੀ ਸੋਰੀ, ਆਪ ਸਹੀ ਥੇ, ਗ੍ਰੈਗ ਚੈਪਲ ਤੋਂ ਬੜਾ ਖਰਾਬ ਕੋਚ ਨਿਕਲਾ, ਗ੍ਰੈਗ ਚੈਪਲ ਨੇ ਤੋ ਸਚਿਨ ਤੇਂਦੁਲਕਰ ਕੀ ਬੇਇੱਜ਼ਤੀ ਕਰਤੀ। ਮੈਂ ਕਿਹਾ ਜੀ ਮੈਨੂੰ ਤੋ ਯਾਦ ਵੀ ਨਹੀਂ ਕਿ ਰਾਹੁਲ ਜੀ ਆਪ ਮੈਨੂੰ ਕਾਲ ਕਰਤੇ ਥੇ ਐਂਡ ਯੂ ਵਰ ਅਪਸੈਟ ਐਟ ਮੀ, ਕਿਉਂਕਿ ਅਸੀਂ ਕ੍ਰਿਕਟ ਦੀ ਗੱਲ ਹੋਵੇ, ਪੋਲੀਟਿਕਸ ਦੀ ਗੱਲ ਹੋਵੇ, ਕੋਈ ਗੱਲ ਹੋਵੇ, ਅਸੀਂ ਹਰ ਚੀਜ਼ ਨੂੰ ਬੜਾ ਪਰਸਨਲ ਮੁੱਦਾ ਜਿਹਾ ਬਣਾ ਕੇ ਬੈਠ ਜਾਂਦੇ ਹਾਂ। ਸੋ ਆਈ ਡੋ ਨੋਟ ਹੈਵ ਦੈਟ ਮਚ ਟਾਈਮ, ਨਾ ਮੇਰੇ ਕੋਲ ਇੰਨਾ ਟਾਈਮ ਹੈ। ਔਰ ਬਾਕੀ ਜਦੋਂ ਅਸੀਂ ਗੱਲ ਕਰਦੇ ਹਾਂ ਨੈਲਸਨ ਮੰਡੇਲਾ ਦੀ, ਅਤੇ ਜੇ ਮੈਂ ਇਹ ਗੱਲ ਕਹਾਂ ਜੀ 28 ਸਾਲ ਦੀ ਬਿਟਰਨੈਸ ਤੋਂ ਬਾਅਦ ਉਹਨੇ ਅੰਦਰ ਬਿਟਰਨੈਸ ਨਹੀਂ ਰੱਖੀ, ਅਤੇ ਅਸੀਂ ਕਿਸੇ ਨੇ ਰਾਹੁਲ ਦ੍ਰਵਿੜ 'ਤੇ ਗੁੱਸਾ ਕਰ ਗਏ, ਅਤੇ ਮੈਂ ਉੱਤੇ ਕੋਈ ਬਿਟਰਨੈਸ ਰੱਖਾਂ ਤਾਂ ਨਹੀਂ, ਅਸੀਂ ਕਦੇ ਨਹੀਂ ਰੱਖਾਂਗੇ। ਨੈਲਸਨ ਮੰਡੇਲਾ ਦੀ ਗੱਲ ਕਰ ਲਈ, ਉਹ ਗੌਤਮ ਬੁੱਧ ਜੀ ਦੀ, ਸੋ ਬਹੁਤ ਸਾਰੀਆਂ ਚੰਗੀ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ। ਬਾਕੀ ਹਰੇਕ ਨੂੰ ਆਪਣੀ ਗੱਲ ਮੁਬਾਰਕ ਹੈ ਸਰ, ਜੇ ਕਿਸੇ ਨੇ ਕੋਈ ਨਾਰਾਜ਼ਗੀ ਕਿਸੇ ਨੂੰ ਰਹਿੰਦੀ ਹੈ, ਕਿਸੇ ਨੂੰ ਰਾਹੁਲ ਦ੍ਰਵਿੜ 'ਤੇ ਸੀ, ਮੈਨੂੰ ਯਾਦ ਆ ਜਦੋਂ ਆਪਣੇ ਅਸੀਂ 20 ਸੀਟਾਂ ਕਹਿਤੀਆਂ ਸਾਡੇ ਪੱਤਰਕਾਰ ਨੇ, ਅਤੇ ਉਸ ਵੇਲੇ ਇੱਥੇ ਅੱਧਿਆਂ ਨੇ ਸਾਨੂੰ ਕਹਿਤਾ ਸੀ ਤੁਹਾਡਾ ਵਾਈ ਮੀਡੀਆ ਅਸੀਂ ਬੰਦ ਕਰਾ ਦੇਣਾ ਹੈ, ਤੁਹਾਡਾ ਪੱਤਰਕਾਰ ਇੰਡੀਆ ਤੋਂ ਮਾਫ਼ੀ ਮੰਗੇ। ਸਾਡੀਆਂ ਆਮ ਆਦਮੀ ਪਾਰਟੀ ਦੀਆਂ 100 ਸੀਟਾਂ ਆ ਰਹੀਆਂ। ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਸਰ ਦੇਖੋ ਸਾਡੇ ਪੱਤਰਕਾਰ ਨੇ ਜਿਹੜਾ ਇੰਡੀਆ ਤੋਂ ਜਰਨਲਿਸਟ ਆ, ਉਹਨੇ ਤਾਂ ਨਹੀਂ ਤੁਹਾਡੀਆਂ ਸੀਟਾਂ ਰੋਕ ਦੇਣੀਆਂ, ਜੇ ਤੁਹਾਡੀਆਂ 100 ਸੀਟਾਂ ਆਮ ਆਦਮੀ ਪਾਰਟੀ ਦੀਆਂ ਆ ਰਹੀਆਂ, ਔਰ ਮੈਨੂੰ ਇਹ 'ਚ ਕੋਈ ਹਿਚਕਚਾਹਟ ਨਹੀਂ ਮੰਨਣ ਦੇ ਵਿੱਚ, ਜੇ ਕੋਈ ਇੰਡੀਆ ਦੇ ਵਿੱਚ ਪੋਲੀਟੀਕਲ ਲੀਡਰ ਸੀਗਾ ਕੋਈ ਵੀ, ਜੇ ਮੈਂ ਕਦੇ ਕਿਸੇ ਬਾਰੇ ਥੋੜ੍ਹਾ ਜਿਹਾ ਸਿੰਪਥੈਟਿਕ ਹੋਇਆ ਤਾਂ ਇਟ ਇਜ਼ ਅਰਵਿੰਦ ਕੇਜਰੀਵਾਲ। ਐਂਡ ਮੇਰਾ ਰੀਜ਼ਨ ਵੀ ਬੜਾ ਸਾਫ਼ ਸੀਗਾ ਕਿ ਉਹਨੇ ਬੀਜੇਪੀ ਔਰ ਕਾਂਗਰਸ ਦੇ ਖਿਲਾਫ਼ ਜੋ ਸਿਰ ਧੜਦੀ ਬਾਜ਼ੀ ਲਗਾ ਕੇ ਲੜਾਈ ਲੜੀ ਸੀ ਉਹ ਬਹੁਤ ਵਧੀਆ ਸੀ, ਔਰ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਉਹਨੇ ਸ਼ਾਂਤਮਈ ਢੰਗ ਨਾਲ ਜੋ ਲੜਾਈ ਲੜੀ ਬਹੁਤ ਵਧੀਆ ਉਹਨੇ ਲੜੀ। ਹਾਂ ਅੱਜ ਮੇਰੇ ਅਰਵਿੰਦ ਕੇਜਰੀਵਾਲ ਸਾਹਿਬ ਤੋਂ 100 ਸਵਾਲ ਨੇ, ਅੱਜ ਮੈਂ ਉਹਨਾਂ ਦੀਆਂ ਕਈ ਗੱਲਾਂ ਤੋਂ ਮੈਂ ਕੇਜਰੀਵਾਲ ਸਾਹਿਬ ਦੀ ਐਗਰੀ ਨਹੀਂ ਕਰਦਾ, ਉਹ ਉਸ ਗੱਲ 'ਤੇ ਹਜੇ ਉਹਨਾਂ ਪੂਰਾ ਨਹੀਂ ਟਿਕੇ, ਬਟ ਆਈ ਵਾਜ਼ ਵੈਰੀ ਸਿੰਪਥੈਟਿਕ। ਅਤੇ ਮੈਂ ਕਹਿੰਦਾ ਸੀਗਾ ਕਿ ਜੀ ਮੈਨੂੰ ਲੱਗਦਾ ਕਿ ਤੁਹਾਡੀ ਸਰਕਾਰ ਬਣੇਗੀ, 60-70 ਸੀਟਾਂ ਆ ਜਾਣਗੀਆਂ, ਮੈਂ ਤਾਂ ਖੁਸ਼ ਹੋਵਾਂਗਾ ਜੇ ਤੁਹਾਡੀਆਂ 100 ਆ ਜਾਣ, ਚੰਗੀ ਗੱਲ ਹੈ। ਬਟ ਲੋਕ ਮੇਰੇ ਤੋਂ ਬੜੇ ਨਾਰਾਜ਼ ਸੀਗੇ, ਆਮ ਆਦਮੀ ਪਾਰਟੀ ਦੇ ਸਪੋਰਟਰ ਨੇ, ਜੀ ਤੁਹਾਡਾ ਪੱਤਰਕਾਰ ਕਹਿ ਰਿਹਾ 20 ਸੀਟਾਂ ਆਣਗੀਆਂ, ਤੁਸੀਂ ਕਹਿ ਕਿੱਦਾਂ ਦਿੱਤਾ ਇਹਨੂੰ ਮਾਫ਼ੀ ਮੰਗਾਓ, ਇਹ ਮਾਫ਼ੀ ਮੰਗੇਗਾ। ਮੈਂ ਕਿਹਾ ਜੀ ਠੀਕ ਆ ਮਾਫ਼ੀ ਮੰਗ ਲੈਣਗੇ, ਹੋਰ ਕੀ ਆ, ਬਟ ਉਹਨਾਂ ਦਾ ਆਈਡੀਆ ਮੈਂ ਰੋਕ ਥੋੜ੍ਹੀ ਸਕਦਾ, ਆਈ ਕੈਨੋਟ ਸਟੋਪ ਹਿਮ ਟੂਡੇ। ਹੁਣ ਆਪਣੇ ਸੁਰਿੰਦਰ ਡੱਲਾ ਸਾਹਿਬ ਹੁਣੇ ਅੱਗੇ ਰੇਡੀਓ 'ਚ ਆਉਣਗੇ, ਸੁਰਿੰਦਰ ਡੱਲਾ ਸਾਹਿਬ ਆਈ ਡੋਨਟ ਨੋ ਮੈਚਿਓਰਟੀ ਇਹਨੂੰ ਕਹਿੰਦੇ ਮੈਚਿਓਰਟੀ ਦੇ ਨਾਲ ਕੋਈ ਤੁਹਾਨੂੰ ਕੋਈ ਸਰਟੀਫਿਕੇਟ ਨਹੀਂ ਮਿਲਦਾ ਬਾਹਰੋਂ ਤੁਸੀਂ ਜਾ ਕੇ ਵਾਲਮਾਰਟ ਤੋਂ ਜਾਂ ਕਿਸੇ ਗਰੋਸਰੀ ਸਟੋਰ ਤੋਂ ਮੈਚਿਓਰਟੀ ਖਰੀਦ ਕੇ ਨਹੀਂ ਆਉਣੀ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਬਟ ਹਜੇ ਸਾਡੀ ਕਮਿਊਨਿਟੀ ਦੇ ਵਿੱਚ ਉਨੀ ਮੈਚਿਓਰਟੀ ਨਹੀਂ ਆਈ ਮੈਂ ਦੇਖ ਰਿਹਾ ਸੀਗਾ ਉਹ ਇੱਕ ਟੀ ਵੀ ਪ੍ਰੋਗਰਾਮ ਨੈਟਫਲਿਕਸ ਦੇ ਉੱਤੇ ਮਤਲਬ ਇੱਕ ਚਰਚ ਦੇ ਵਿੱਚ ਜਾ ਕੇ ਨਾ ਇੱਕ ਬੰਦੇ ਨੇ ਜੋ ਹਰਕਤ ਕੀਤੀ ਆਈ ਫੈਲਟ ਓਫੈਂਡਡ ਮੈਂ ਕਿਹਾ ਯਾਰ ਚਰਚ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਇਹਨੇ ਉੱਥੇ ਜੀਸਸ ਕ੍ਰਾਈਸਟ ਦਾ ਉਹ ਲੱਗਾ ਹੋਇਆ ਸੀ ਇਹਨੇ ਕਿੱਦਾਂ ਦੀ ਹਰਕਤ ਕੀਤੀ ਹੈ ਲੇਕਿਨ ਕੋਈ ਉਹਦਾ ਵਾਵਲੇਲਾ ਨਹੀਂ ਮਚਿਆ ਕੋਈ ਸ਼ੋਰ ਸ਼ਰਾਬਾ ਨਹੀਂ ਮਚਿਆ ਜਿਹੜਾ ਮੇਰਾ ਸਵਾਲ ਸੀਗਾ ਬੜੇ ਸਾਲਾਂ ਦਾ ਕਿ ਅਸੀਂ ਸਾਰੇ ਕ੍ਰਿਸਚਨ ਕੰਟਰੀ ਚ ਕਿਉਂ ਆਉਂਦੇ ਹਾਂ ਵਾਈ ਡੂ ਵੀ ਆਲ ਕਮ ਟੂ ਦ ਕ੍ਰਿਸਚਨ ਕੰਟਰੀਜ਼ ਜਿੱਥੇ ਕ੍ਰਿਸਚਨ ਮੈਜੋਰਟੀ ਚ ਹੈਗੇ ਨੇ ਅਸੀਂ ਸਾਰੇ ਉੱਥੇ ਵੀਜ਼ਾ ਲੈ ਕੇ ਦੌੜਦੇ ਹਾਂ ਸਾਡੇ ਇਹਦਾ ਜਵਾਬ ਮੈਨੂੰ ਉਸ ਦਿਨ ਮਿਲਿਆ ਕਿ ਇਹ ਜਿਹੜੀ ਕ੍ਰਿਸਚਨ ਕਮਿਊਨਿਟੀ ਆ ਨਾ ਬਹੁਤ ਜ਼ਿਆਦਾ ਮੈਚਿਓਰ ਹੋ ਚੁੱਕੀ ਹੈ ਇਹ ਜਿਹੜੀ ਵੈਸਟਰਨ ਵਰਲਡ ਨੇ ਨਾ ਇਹ ਆਪਣੇ ਧਰਮ ਨੂੰ ਮੰਨਦੇ ਨੇ ਚਰਚ ਵਿੱਚ ਜਾਂਦੇ ਨੇ ਲੇਕਿਨ ਉਹ ਕਹਿੰਦੇ ਠੀਕ ਆ ਯਾਰ ਜੇ ਕੋਈ ਮਤਲਬ ਕਿ ਇਹ ਆਰਟ ਕਲਚਰ ਆਪਣੀ ਜਗ੍ਹਾ ਦੇ ਐਗਰੀ ਟੂ ਡਿਸਐਗਰੀ ਇਹ ਅਸੀਂ ਹਰ ਚੀਜ਼ ਨੂੰ ਖਾਸ ਕਰ ਅਸੀਂ ਧਰਮ ਦੇ ਨਾਂ ਦੇ ਉੱਤੇ ਬੜੇ ਪਰਸਨਲ ਹੋ ਜਾਂਦੇ ਆ ਗੋਰੇ ਕਿੰਨੇ ਕੁ ਸੁਸਾਈਡ ਬੰਬਰ ਦੇਖੇ ਤੁਸੀਂ ਜਿਹੜੇ ਵਾਈਟ ਕਮਿਊਨਿਟੀ ਦੇ ਲੋਕ ਨੇ ਕਿੰਨੇ ਕੁ ਤੁਸੀਂ ਦੇਖੇ ਧਰਮ ਦੇ ਨਾਂ ਦੇ ਉੱਤੇ ਸੁਸਾਈਡ ਬੰਬਰ ਬਣ ਗਏ ਸਾਡੇ ਉੱਥੇ ਦਰਜਨਾਂ ਦੇ ਹਿਸਾਬ ਦੇ ਨਾਲ ਸਾਰੇ ਸਾਊਥ ਏਸ਼ੀਆ ਸ਼੍ਰੀਲੰਕਾ ਇੰਡੀਆ ਪਾਕਿਸਤਾਨ ਅਫਗਾਨਿਸਤਾਨ ਨਾ ਉਹ ਵਿਆਹ ਉੱਥੇ ਹੋ ਰਿਹਾ ਉੱਥੇ ਜਾ ਕੇ ਸੁਸਾਈਡ ਬੰਬਿੰਗ ਕਰ ਦਿੱਤੀ ਜੀ ਚਲੋ ਜੀ ਉੱਥੇ 250 ਬੰਦਾ ਮਾਰ ਦਿੱਤਾ ਔਰ ਇਹ ਸਾਡੇ ਕੰਮ ਨੇ ਅਗਲੀ ਕਾਲ ਵੱਲ ਵੱਧਦੇ ਹਾਂ ਜੀ ਤੁਸੀਂ ਮੇਰੇ ਕੋਲ ਦੋ ਤਿੰਨ ਕਾਲਰ ਹੈਗੇ ਨੇ ਜੀ ਤੁਸੀਂ ਸ਼ਾਇਦ ਪਹਿਲੀ ਵਾਰੀ ਕਾਲ ਕਰੋ ਮੇਰੇ ਕੋਲ ਤੁਹਾਡਾ ਨਾਮ ਨਹੀਂ ਮੈਂ ਫੋਨ ਨੰਬਰ ਬੋਲਾਂਗਾ ਸਿਰਫ ਤੁਹਾਡਾ 204292 ਕਿੱਥੋਂ ਕਾਲ ਕਰ ਰਹੇ ਹੋ ਤੁਸੀਂ 204292
ਧੰਨਵਾਦ ਜਸਪਾਲ ਜੀ ਮੈਂ ਜਸਪਾਲ ਜੀ ਮੈਂ ਜਸਵੀਰ ਸਿੰਘ ਕਾਲ ਕਰਦਾ ਵੈਸੇ ਮੈਂ ਕਰਦਾ ਰਹਿੰਦਾ ਕਾਲ ਤੁਹਾਡੇ
ਸੋਰੀ ਮੈਂ ਫਿਰ ਤੁਹਾਡਾ ਨੰਬਰ ਨਹੀਂ ਸੇਵ ਕਰ ਸਕਿਆ ਜਸਵੀਰ ਸਿੰਘ ਜੀ ਹਾਂਜੀ
ਹਾਂਜੀ ਹਾਂਜੀ ਹਾਂਜੀ ਮੈਂ ਅੱਜ ਸਪੈਸ਼ਲੀ ਮੈਂ ਤੁਹਾਡੇ ਨਾਲ ਕਈ ਜਗ੍ਹਾ ਤੇ ਨਹੀਂ ਐਗਰੀ ਕਰਦਾ
ਠੀਕ ਹੈ
ਤੇ ਉਹਦਾ ਕਾਰਨ ਹੈ ਕਿ ਤੁਹਾਡੇ ਵਿਚਾਰਾਂ ਦੀ ਜਿਹੜੀ ਆਦਾਨ ਪ੍ਰਦਾਨ ਆ ਉਹਦੇ ਵਿੱਚ ਕਿਸੇ ਨੂੰ ਆਪਦੇ ਵਿਚਾਰ ਦੱਸਣੇ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈਗੀ ਪਰ ਕਿਸੇ ਨੂੰ ਮਨਾਉਣੇ ਇਹ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਉਹਦੇ ਲਈ ਮੈਂ ਤੁਹਾਡੀ ਤਾਰੀਫ ਕਰਦਾ ਪਰ ਦੂਸਰੀ ਜਿਹੜੀ ਤੁਸੀਂ ਹੁਣੇ ਇੱਕ ਗੱਲ ਕੀਤੀ ਹੈ ਜਿਹੜੀ ਧਰਮ ਦੇ ਨਾਂ ਦੇ ਉੱਤੇ ਅਸੀਂ ਲੋਕ ਇਹਨਾਂ ਮੁਲਕਾਂ ਵਿੱਚ ਕਿਉਂ ਆਉਂਦੇ ਹਾਂ ਤੁਸੀਂ ਕਿਹਾ ਵੀ ਜਿਹੜੀ ਚਰਚ ਵਾਲੇ ਨੇ ਜਾਂ ਕ੍ਰਿਸਚਨ ਲੋਕ ਨੇ ਉਹਨਾਂ ਦੇ ਵਿੱਚ ਬਿਲਕੁਲ ਮੈਂ ਇਹਦੇ ਨਾਲ ਤੁਹਾਡੇ ਨਾਲ ਸਹਿਮਤ ਹਾਂ ਧਰਮ ਦਾ ਜਿਹੜਾ ਵਿਸ਼ਾ ਹੈ ਬੇਸਿਕਲੀ ਇਸ ਨੂੰ ਘੁਮਾਇਆ ਜਾਂਦਾ ਜਾਂ ਇਉਂ ਕਹੇ ਵੀ ਲੋਕਾਂ ਨੂੰ ਵਰਗਲਾਇਆ ਜਾਂਦਾ ਜਿੰਨੀ ਲੁੱਟ ਤੇ ਜਿੰਨੀ ਅਤਿਆਚਾਰ ਧਰਮ ਦੇ ਨਾਂ ਤੇ ਮਨੁੱਖਤਾ ਤੇ ਕੀਤਾ ਜਾ ਰਿਹਾ ਹੈ ਉਹਦਾ ਇੱਕ ਵੱਡਾ ਕਾਰਨ ਹੈ ਕਿ ਜਿਹੜੀ ਸਾਡੀ ਯੋਗਤਾ ਜਿਹਨੂੰ ਅਸੀਂ ਤੁਸੀਂ ਮੈਚੋਰਿਟੀ ਕਹਿੰਦੇ ਹੋ ਮੈਂ ਉਹਨੂੰ ਐਜੂਕੇਸ਼ਨ ਕਹਿੰਦਾ ਵੈਸੇ ਦੋਨੇ ਆਪਣੇ ਭੈਣਾਂ ਹੀ ਨੇ ਐਜੂਕੇਸ਼ਨ ਅਸੀਂ ਮਨਾ ਲਈ ਵੀ ਬੰਦਾ ਬੀ ਏ ਪੀ ਐਚ ਡੀ ਜਾਂ ਐਮ ਏ ਕਰਕੇ ਜਾਂ ਡਿਗਰੀ ਲੈ ਕੇ ਡਾਕਟਰ ਬਣ ਕੇ ਜਦੋਂ ਬੰਦਾ ਐਜੂਕੇਟ ਹੋ ਜਾਂਦਾ ਬੇਸਿਕਲੀ ਜਦੋਂ ਮਨੁੱਖ ਨੂੰ ਇਨਸਾਨੀਅਤ ਦੇ ਬਿਹੇਵੀਅਰ ਦੇ ਵਿੱਚ ਵਰਤਾਓ ਕਰਨ ਦਾ ਸ਼ੁੱਧ ਤਰੀਕਾ ਸਮਝ ਆ ਜਾਵੇ ਉਦੋਂ ਫਿਰ ਮਨੁੱਖ ਜਿਹੜਾ ਉਹ ਐਜੂਕੇਟ ਹੁੰਦਾ ਹੁਣ ਤੁਸੀਂ ਦੇਖਦੇ ਹਾਂ ਬਈ ਇੱਥੇ ਖਬਰਾਂ ਤੁਸੀਂ ਆਮ ਦਿੰਦੇ ਹੋ ਕੋਈ ਡਾਕਟਰ ਹੈ ਕੋਈ ਵੱਡਾ ਸਕਾਲਰ ਹੈ ਉਹ ਸਮਾਜਿਕ ਤੌਰ ਤੇ ਕਿੰਨੀਆਂ ਭੈੜੀਆਂ ਹਰਕਤਾਂ ਦੇ ਵਿੱਚ ਆਪਣੇ ਆਪ ਨੂੰ ਜਕੜ ਲੈਂਦਾ ਤੇ ਫਿਰ ਕੋਰਟਾਂ ਤੇ ਜੇਲ੍ਹਾਂ ਵਿੱਚ ਜਾਂਦਾ ਜੇ ਉਹ ਬੰਦਾ ਐਜੂਕੇਟਡ ਹੈ ਫਿਰ ਉਹ ਇੰਨੀਆਂ ਹੋਈਆਂ ਸਮਾਜਿਕ ਗਿਰਾਵਟਾਂ ਦੇ ਵਿੱਚ ਕਿਉਂ ਗਲਤਾਨ ਹੈ ਕਾਰਨ ਸਭ ਇੱਕੋ ਹੀ ਹੈ ਸਕੂਲੀ ਵਿਦਿਆ ਮਨੁੱਖ ਨੂੰ ਆਪਦੀਆਂ ਲੋੜਾਂ ਪੂਰੀਆਂ ਕਰਨ ਦੀ ਖਾਤਰ ਯੋਗਤਾ ਦਿੰਦੀ ਹੈ ਪਰ ਜੇ ਸਮਾਜ ਦੇ ਵਿੱਚ ਵਿਹਾਰ ਕਰਨਾ ਔਰ ਇੱਕ ਦੂਸਰੇ ਦੇ ਖਿਆਲਾਂ ਦੇ ਨਾਲ ਨਾ ਸਹਿਮਤ ਹੁੰਦਿਆਂ ਹੋਇਆਂ ਸਹਿਮਤ ਹੋਣਾ ਇਹ ਐਜੂਕੇਸ਼ਨ ਹੈ ਔਰ ਮੀਡੀਆ ਦੇ ਨਾਂ ਦੇ ਉੱਤੇ ਜਿਹੜੀ ਤੁਸੀਂ ਮੈਂ ਥੋੜ੍ਹਾ ਜਿਹਾ ਸੁਣਿਆ ਸੀ ਸ਼ਾਇਦ ਤੁਹਾਡੀਆਂ ਗੱਲਾਂ ਦੇ ਉੱਤੇ ਲੋਕਾਂ ਨੇ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੁਹਾਡੇ ਪ੍ਰੋਗਰਾਮ ਨੂੰ ਬੰਦ ਕਰਾਉਣ ਦੀ ਜਿਹੜੀ ਗੱਲਬਾਤ ਹੈ ਇਹਦਾ ਇੱਕ ਵੱਡਾ ਕਾਰਨ ਹੈ ਕਿ ਮੈਂ ਜਿਹੜਾ ਧਰਮ ਨੂੰ ਮੈਂ ਜਿਹੜੀ ਵਿਦਿਆ ਨੂੰ ਜਾਂ ਮੈਂ ਜਿਹੜੇ ਖਿਆਲਾਂ ਨੂੰ ਪਲਪ ਲਿਆ ਬਣਾ ਲਿਆ ਉਹਨਾਂ ਨੂੰ ਮੈਂ ਠੀਕ ਸਮਝ ਲਿਆ ਮੈਂ ਹੁਣ ਇਹ ਚਾਹੁੰਦਾ ਕਿ ਇਦੋਂ ਬਿਨਾਂ ਅਗਰ ਕੋਈ ਵੀ ਵਿਅਕਤੀ ਯੋਗ ਹੈ ਜਾਂ ਅਯੋਗ ਹੈ ਉਹ ਕੋਈ ਗੱਲ ਕਰਦਾ ਤੇ ਮੈਨੂੰ ਚੰਗੀ ਨਹੀਂ ਲੱਗਦੀ ਤੇ ਇਹ ਬੰਦ ਕਰਾਉਣੀ ਚਾਹੀਦੀ ਹੈ ਮੈਨੂੰ ਇਸੇ ਨੂੰ ਡਿਕਟੇਟਰਸ਼ਿਪ ਕਹਿੰਦੇ ਨੇ ਇਹ ਚਾਹੇ ਪਾਰਟੀਆਂ 'ਚ ਹੋਵੇ ਧਰਮ 'ਚ ਹੋਵੇ ਜਾਂ ਸਮਾਜ ਦੇ ਕਿਸੇ ਸੰਗਠਨ ਵਿੱਚ ਹੋਵੇ ਇਹ ਇਸ ਕਰਕੇ ਮੈਂ ਇਸ ਗੱਲੋਂ ਮੈਂ ਤੁਹਾਡੀ ਅੱਜ ਤਾਰੀਫ ਕਰਨੀ ਚਾਹੁੰਦਾ ਕਿ ਖਿਆਲਾਂ ਦੀ ਤੁਸੀਂ ਸੁਣਦੇ ਹੋ, ਆਪਣੇ ਖਿਆਲ ਦਿੰਦੇ ਹੋ, ਠੀਕ ਹੈ, ਉਹਦੇ ਵਿੱਚ ਸਾਡੇ ਨਾਲ ਸਹਿਮਤ ਅਸੀਂ ਨਹੀਂ ਹੈਗੇ। ਤੁਹਾਡੇ ਕੋਲ ਯੋਗਤਾ ਹੈਗੀ, ਜੇ ਮੇਰੇ ਕੋਲ ਯੋਗਤਾ ਹੋਊਗੀ, ਮੇਰੇ ਕੋਲ ਤੱਤ ਹੋਣਗੇ, ਮੈਂ ਤੁਹਾਡੀ ਗੱਲ ਕੱਟ ਦੂੰ। ਪਰ ਸਾਨੂੰ ਗੱਲ ਕਰਨ ਦਾ ਸਲੀਕਾ ਆਉਣਾ ਚਾਹੀਦਾ, ਇਹ ਤੁਹਾਡਾ ਉਪਰਾਲਾ ਵਧੀਆ। ਔਰ ਤੁਹਾਡੇ ਲਿਸਨਰ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਅਸੀਂ ਆਪਣੇ ਕਿਸੇ ਪ੍ਰਚਾਰਕ ਨੂੰ ਜਾਂ ਬ੍ਰੌਡਕਾਸਟਰ ਨੂੰ ਉਹਦੇ ਨਾਲ ਅਸਹਿਮਤੀ ਪ੍ਰਗਟਾਉਣੀ ਹੈ ਤਾਂ ਜਿਹਨਾਂ ਤੱਤਾਂ 'ਤੇ ਉਹ ਗੱਲ ਕਰਦੇ ਨੇ ਉਹਨਾਂ ਤੱਤਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਔਰ ਤੱਤਾਂ ਦੀ ਜਾਣਕਾਰੀ ਮਨੁੱਖ ਤਾਂ ਹਾਸਲ ਕਰੂਗਾ ਜੇ ਉਹਦੇ ਵਿੱਚ ਯੋਗਤਾ ਹੋਊਗੀ। ਅਯੋਗ ਕਿਸਮ ਦੇ ਲੋਕ ਸਮਾਜ ਵਿੱਚ ਔਰ ਧਰਮ ਵਿੱਚ ਉਹਨਾਂ ਥਾਵਾਂ 'ਤੇ ਬਿਠਾ ਦਿੱਤੇ ਗਏ ਨੇ ਜਿਹਨਾਂ ਬਾਰੇ ਉਹਨਾਂ ਨੂੰ ਗਿਆਨ ਨਹੀਂ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਮੈਂ ਤੁਹਾਡੀ ਸਿਫਤ ਨਹੀਂ ਕਰਦਾ, ਮੈਂ ਉਹਨਾਂ ਖਿਆਲਾਂ ਦਾ ਆਦਾਨ ਪ੍ਰਦਾਨ ਕਰਦਾ ਜਿਹਨੂੰ ਤੁਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਨੀ ਹੈ, ਸ਼ਾਇਦ ਤੁਹਾਨੂੰ ਚੰਗੀ ਨਾ ਲੱਗੇ, ਹਰ ਇੱਕ ਗੱਲ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਮੁਤਾਬਕ ਤੱਥਾਂ ਮੁਤਾਬਕ ਠੀਕ ਹੈ, ਉਹਦੇ ਉੱਤੇ ਅਸੀਂ ਮਾਫੀਆਂ ਮੰਗੀ ਜਾਣੀਆਂ ਇਹਦੀ ਕੋਈ ਲੋੜ ਨਹੀਂ ਹੁੰਦੀ। ਅਗਰ ਸੂਝਵਾਨ ਵਿਅਕਤੀ ਸਰੋਤੇ ਹੋਣਗੇ ਤਾਂ ਉਹਨਾਂ ਨੂੰ ਇਹ ਚੀਜ਼ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਬੁਲਾ ਰਿਹਾ ਜਾਂ ਦੱਸ ਰਿਹਾ ਉਹਨਾਂ ਦੇ ਵਿੱਚ ਕਿੰਨੀ ਕੁ ਯੋਗਤਾ ਹੈਗੀ। ਤੁਸੀਂ ਨਹੀਂ ਸਹਿਮਤ ਤਾਂ ਬਹੁਤ ਵਧੀਆ ਗੱਲ ਆ, ਤੁਸੀਂ ਆਪਦੀ ਗੱਲਬਾਤ ਨੂੰ ਯੋਗ ਤਰੀਕੇ ਨਾਲ ਤੱਥਾਂ ਦੇ ਆਧਾਰ ਤੇ ਕਰੋ, ਸੁਣਨ ਵਾਲੇ ਆਪੇ ਆਪਣਾ ਖਿਆਲ ਬਣਾ ਲੈਣਗੇ। ਮਿਹਰਬਾਨੀ ਸਰਦਾਰ ਸਾਹਿਬ,
ਥੈਂਕ ਯੂ। ਬਹੁਤ ਬਹੁਤ ਵਧੀਆ ਤਰੀਕੇ ਦੇ ਨਾਲ ਸਰ ਅੱਜ ਤੁਸੀਂ ਕੀਤੀ ਹੈ, ਮੈਂ ਤੁਹਾਡਾ ਨੰਬਰ ਵੀ ਸੇਵ ਕਰ ਲੈਣਾ, ਤੁਸੀਂ ਬੜੀ ਦੂਰੋਂ ਵਿਨੀਪੈਗ ਤੋਂ ਕਾਲ ਵੀ ਕਰ ਰਹੇ ਹੋ। ਜਸਵੀਰ ਸਿੰਘ ਜੀ ਤੁਹਾਡਾ ਨਾਮ ਹੈ ਜੀ, ਇਫ ਆਈ ਐਮ ਕਰੈਕਟ। ਥੈਂਕ ਯੂ, ਬਹੁਤ ਵਧੀਆ ਸਰ ਤੋਂ ਅੱਜ ਤੁਸੀਂ ਵਿਚਾਰ ਰੱਖੇ ਨੇ। ਮੈਂ ਕਹਿ ਸਕਦਾ ਕਿ ਜੋ ਦ ਵੈਰੀ ਅਸੈਂਸ ਆਫ ਵਾਈ ਮੀਡੀਆ ਅੱਜ ਤੁਸੀਂ ਪੇਸ਼ ਕਰ ਦਿੱਤਾ ਹੈਗਾ ਕਿ ਬਿਲਕੁਲ ਜੇ ਅਸੀਂ ਜਦੋਂ ਡਿਸਕਸ਼ਨ ਕਰਨੀ ਹੈਗੀ ਹੈ ਤੇ ਉਹਨੂੰ ਤੁਸੀਂ, ਮੈਂ ਮੈਚਿਓਰਟੀ ਕਿਉਂ ਯੂਜ਼ ਕੀਤੀ ਔਰ ਤੁਸੀਂ ਯੋਗਤਾ ਕੀਤੀ ਹੈ, ਨੌਲੇਜ ਕੀਤੀ ਹੈ, ਨੋ ਡਾਊਟ। ਜਦ ਤੁਸੀਂ ਡਿਸਕਸ਼ਨ ਕਰਨੀ ਹੈ ਤਾਂ ਤੁਸੀਂ ਆਪਣੇ ਪੁਆਇੰਟਸ ਰੱਖੋ। ਫਰਜ਼ ਕਰ ਲਓ ਅਸੀਂ ਕਿਸੇ ਵੀ ਮੁੱਦੇ 'ਤੇ ਡਿਸਕਸ਼ਨ ਕਰ ਰਹੇ ਹਾਂ, ਅਸੀਂ ਕ੍ਰਿਕਟ 'ਤੇ ਕਰ ਰਹੇ ਹਾਂ, ਅਸੀਂ ਪੋਲੀਟਿਕਸ 'ਤੇ ਕਰ ਰਹੇ ਹਾਂ, ਇਹ ਰੀਸੈਂਟ ਸਾਡਾ ਮੁੱਦਾ ਕਸ਼ਮੀਰ ਦਾ ਚੱਲ ਰਿਹਾ ਸੀਗਾ, ਅਤੇ ਅਸੀਂ ਇੱਕ ਦੂਸਰੇ ਦੇ ਨਾਲ ਪੁਆਇੰਟਸ ਦੇ ਉੱਤੇ ਡਿਸਕਸ਼ਨ ਕਰੀਏ ਔਰ ਪੁਆਇੰਟਸ 'ਤੇ ਡਿਸਕਸ਼ਨ ਕਰਕੇ ਐਗਰੀ ਕਰੀਏ ਡਿਸਐਗਰੀ ਕਰੀਏ, ਦੈਟ ਇਜ਼ ਫਾਈਨ। ਹੁਣ ਮੈਂ ਮੈਚਿਓਰਟੀ ਦੀ ਕਿੱਥੇ ਕਰ ਰਿਹਾ, ਕਈ ਵਾਰ ਕੀ ਹੁੰਦਾ ਬੰਦਿਆਂ ਨੂੰ ਨੌਲੇਜ ਹੈਗੀ ਆ ਜਾਂ ਨਹੀਂ ਹੈਗੀ ਉਹ ਤਾਂ ਡਿਸਕਸ਼ਨ ਦੇ ਵਿੱਚ ਆਏਗੀ ਨਾ ਸਰ, ਜਿਹੜੀ ਤੁਸੀਂ ਯੋਗਤਾ ਦੀ ਗੱਲ ਕੀਤੀ ਹੈ। ਲੇਕਿਨ ਜੇ ਨਹੀਂ ਵੀ ਨੌਲੇਜ ਹੈਗੀ ਆ ਜਾਂ ਨੌਲੇਜ ਹੈਗੀ ਵੀ ਆ, ਮੈਚਿਓਰਟੀ ਮੈਂ ਇਸ ਲਈ ਵਰਡ ਯੂਜ਼ ਕੀਤਾ ਕਿ ਯੈਸ ਆਫਟਰ ਦ ਡਿਸਕਸ਼ਨ ਵੀ ਆਰ ਫਰੈਂਡਸ। ਅਸੀਂ ਹੁਣ ਬੈਡਮਿੰਟਨ ਖੇਡਦੇ ਹਾਂ, ਸਾਡਾ ਜੀ ਜਾਨ ਲੱਗਾ ਹੁੰਦਾ, ਅਸੀਂ ਕਹਿੰਦੇ ਜੀ ਦੂਸਰੇ ਬੰਦੇ ਨੂੰ ਹਰਾ ਕੇ ਹੀ ਸਾਹ ਲੈਣਾ, ਚਾਹੇ ਆਪਣੇ ਉਹਦੇ ਵਿੱਚ ਸਾਨੂੰ ਸਾਹ ਚੜ੍ਹ ਰਿਹਾ ਹੁੰਦਾ, ਡੇਢ ਡੇਢ ਘੰਟਾ ਦੋ ਦੋ ਘੰਟੇ ਅਸੀਂ ਖੇਡਦੇ ਰਹਿੰਦੇ ਹਾਂ। ਮੈਂ ਕੱਲ੍ਹ ਵੀ ਖੇਡ ਰਿਹਾ ਸੀਗਾ, ਸੋ ਅਸੀਂ ਡੇਢ ਦੋ ਘੰਟੇ ਖੇਡਣ ਤੋਂ ਬਾਅਦ ਵੀ ਅਸੀਂ, ਸਾਡੀ ਲੱਤਾਂ ਜਵਾਬ ਦੇ ਰਹੀਆਂ ਹੁੰਦੀਆਂ, ਸਾਡੇ ਹਾਰਟ ਬੀਟ ਤੇਜ਼, ਲੰਗ ਸਟੇਜ ਹੋਏ ਹੁੰਦੇ ਆ ਸਾਡਾ, ਪਰ ਫਿਰ ਵੀ ਬੰਦਾ ਦਿਲ ਕਰਦਾ ਇਹਨੂੰ ਖਾ ਜਾਈਏ, ਅਸੀਂ ਹਰਾ ਦਈਏ ਇਹਨੂੰ ਕਿਸੇ ਤਰ੍ਹਾਂ। ਬਟ ਆਫਟਰ ਵਿਨਿੰਗ ਦ ਗੇਮ ਵੀ ਸ਼ੇਕ ਹੈਂਡਸ ਵੀ ਸਿਟ ਡਾਊਨ। ਸਾਡੇ ਸਟੂਡੀਓ ਦੇ ਵਿੱਚ ਬਹੁਤ ਸਾਰੇ ਸਾਡੇ ਫਰੈਂਡਸ ਆਉਂਦੇ ਨੇ ਜਿਹੜੇ ਕਿ ਪਾਕਿਸਤਾਨ ਤੋਂ ਹੈਗੇ ਨੇ, ਮੇਰੇ ਤੋਂ ਵੈਸੇ ਹੀ ਬੜੇ ਫਰੈਂਡਸ ਹੈਗੇ ਨੇ ਜਿਹੜੇ ਪਾਕਿਸਤਾਨ ਤੋਂ ਇੰਡੀਆ ਤੋਂ ਸਾਰੇ ਆਉਂਦੇ ਆ। ਅਸੀਂ ਚੈਨਲ ਦੇ ਉੱਤੇ ਬੜੀ ਡਿਸਕਸ਼ਨ ਹੁੰਦੀ ਹੈ, ਉਹ ਆਪਣੀ ਗੱਲ ਕਰਦੇ, ਅਸੀਂ ਆਪਣੀ ਗੱਲ ਕਰਦੇ ਹੈਗੇ ਹਾਂ, ਹਰ ਬੰਦਾ ਆਪਣਾ ਆਪਣਾ ਵਿਊ ਪੁਆਇੰਟ ਰੱਖਦਾ ਹੈ। ਬਾਅਦ ਦੇ ਵਿੱਚ ਵੀ ਮੇਕ ਸ਼ੋਰ ਐਵਰੀ ਟਾਈਮ ਡਿਨਰ ਇਜ਼ ਸਰਵਡ, ਅਸੀਂ ਇਕੱਠੇ ਸਾਰੇ ਬੈਠਦੇ ਹਾਂ, ਡਿਨਰ ਖਾਂਦੇ ਹੈਗੇ ਹਾਂ। ਦੈਟ ਇਜ਼ ਵਿੱਚ ਪਾਰਟ ਆਫ ਦ ਮੈਚਿਓਰਿਟੀ ਕਿ ਯੈਸ ਵੀ ਆਫਟਰ ਦੈਟ ਵੀ ਸਿਟ ਡਾਊਨ। ਸੋ ਮੈਚਿਓਰਿਟੀ ਦੀ ਮੈਂ ਸਰ ਉਹਦੀ ਗੱਲ ਕਰ ਰਿਹਾ ਸੀ, ਬਾਕੀ ਮੈਂ ਬਿਲਕੁਲ ਐਗਰੀ ਕਰਦਾ ਤੁਹਾਡੀ ਗੱਲ ਦੇ ਨਾਲ। ਸਰ ਜਿੱਥੇ ਦਲੀਲ ਖਤਮ ਹੋ ਜਾਂਦੀ ਹੈ ਉੱਥੇ, ਕਿਉਂਕਿ ਤੁਸੀਂ ਜਿਹੜੀ ਗੱਲ ਜਿੱਥੋਂ ਸ਼ੁਰੂ ਕੀਤੀ ਸੀਗੀ ਕਿ ਵਰਗਲਾਇਆ ਜਾਂਦਾ ਧਰਮ ਦੇ ਨਾਂ ਤੋਂ, ਜਿੱਥੇ ਦਲੀਲ ਖਤਮ ਹੋ ਗਈ, ਮੇਰੇ ਕੋਲ ਦਲੀਲ ਖਤਮ ਹੋ ਗਈ, ਮੈਂ ਉੱਥੇ ਤੁਹਾਨੂੰ ਕਹਿ ਦੇਣਾ ਜੀ ਤੁਸੀਂ ਐਂਟੀ ਧੋਨੀ ਹੈਗੇ ਹੋ, ਤੁਹਾਨੂੰ ਧੋਨੀ ਨਹੀਂ ਪਸੰਦ, ਤੁਹਾਨੂੰ ਰਾਹੁਲ ਦ੍ਰਵਿੜ ਨਹੀਂ ਪਸੰਦ, ਤੁਹਾਨੂੰ ਤੇਂਦੁਲਕਰ ਨਹੀਂ ਪਸੰਦ, ਮੈਂ ਉੱਥੇ ਤੁਹਾਡੇ 'ਤੇ ਠੱਪਾ ਲਾ ਦੇਣਾ ਕਿ ਤੈਨੂੰ ਤਾਂ ਕ੍ਰਿਕਟਰ ਹੀ ਨਹੀਂ ਪਸੰਦ। ਜਦ ਸਾਡੀ ਵੀ ਕਈ ਵਾਰ ਡਿਸਕਸ਼ਨ ਹੁੰਦੀ ਕ੍ਰਿਕਟ ਦੇ ਉੱਤੇ, ਅਤੇ ਜਿਹਨੂੰ ਕਿਸੇ ਨੂੰ ਨਹੀਂ ਪਸੰਦ ਆਇਆ, ਜਿੱਦਾਂ ਮੈਂ ਤੁਹਾਨੂੰ ਦੱਸਿਆ 2006 ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਯਾਰ ਤੂੰ ਤਾਂ ਦ੍ਰਵਿੜ ਦੇ ਖਿਲਾਫ ਹੈ, ਰਾਹੁਲ ਦ੍ਰਵਿੜ ਤੋਂ ਵਧੀਆ ਬੰਦਾ ਨਹੀਂ ਤੂੰ ਉਹਦੇ ਖਿਲਾਫ ਹੈ। ਮੈਂ ਕਿਹਾ ਜੀ ਮੈਂ ਤਾਂ ਫੈਕਟ ਤਾਂ ਡਿਸਕਸ ਕਰ ਰਿਹਾ, ਮੈਂ ਨਹੀਂ ਕਹਿੰਦਾ ਮੈਂ ਸਹੀ ਹੋਵਾਂਗਾ, ਮੈਂ ਆਪਣਾ ਵਿਊ ਪੁਆਇੰਟ ਰੱਖ ਰਿਹਾ, ਤੁਸੀਂ ਆਪਣਾ ਵਿਊ ਪੁਆਇੰਟ ਰੱਖੋ। ਇਸੇ ਤਰ੍ਹਾਂ ਜੇ ਕਿਸੇ ਨੂੰ, ਜੇ ਮੈਨੂੰ ਜਦੋਂ ਮੇਰੀ ਦਲੀਲ ਖਤਮ ਹੋ ਜਾਏਗੀ, ਕੋਈ ਬੰਦਾ ਕੈਨੇਡਾ ਦੇ ਖਿਲਾਫ ਬੋਲ ਰਿਹਾ, ਮੈਂ ਕਹਾਂਗਾ ਤੂੰ ਐਂਟੀ ਕੈਨੇਡਾ, ਮੈਂ ਉਹਨੂੰ ਕਹਾਂਗਾ ਤੂੰ ਐਂਟੀ ਇੰਡੀਆ, ਤੂੰ ਐਂਟੀ ਪਾਕਿਸਤਾਨ ਹੈ। ਇਸੇ ਤਰ੍ਹਾਂ ਧਰਮ ਦੇ ਵਿੱਚ ਦੋ ਕੰਮ ਹੁੰਦੇ ਨੇ, ਜਿਹੜੇ ਬੰਦੇ ਨੇ ਤੁਸੀਂ ਵਰਗਲਾ ਲੈਣੇ, ਆਪਣੇ ਪਿੱਛੇ ਲਾ ਲੈਣੇ ਧਰਮ ਦੇ ਨਾਂ ਦੇ ਉੱਤੇ, ਤੁਸੀਂ ਸਰਟੀਫਿਕੇਟ ਦੇ ਦੇਣੇ, ਇਹ ਬੜੇ ਚੰਗੇ ਬੰਦੇ ਆ ਜੀ, ਉਹਨਾਂ ਤੋਂ ਪੈਸੇ ਖਾਈ ਜਾਓ, ਉਹਨਾਂ ਨੂੰ ਸਰਟੀਫਿਕੇਟ ਦੇ ਕੇ ਕਿ ਚੰਗੇ ਬੰਦੇ ਆ ਪੈਸੇ ਖਾਈ ਜਾਓ। ਜਿਹੜੇ ਬੰਦੇ ਨਹੀਂ ਪਸੰਦ ਆ, ਉਹ ਪੁਰਾਣਾ ਰਾਜਿਆਂ ਦਾ ਕੰਮ ਕੀ ਹੁੰਦਾ ਸੀ, ਰਾਜੇ ਕਹਿੰਦੇ ਸੀ ਜੀ ਇੱਥੇ ਬਿਠਾਏ ਹੋਏ ਆ ਨਾਲ ਜਿਹੜੇ ਜੀ ਇਹ ਧਰਮ ਦੇ ਕਰਤੇ ਧਰਤੇ ਨੇ, ਜਿਹੜਾ ਰਾਜੇ ਨੂੰ ਪਸੰਦ ਨਹੀਂ ਹੁੰਦਾ ਸੀ ਉਹਨੇ ਉੱਤੋਂ ਕੁਹਾ ਦੇਣਾ, ਇਹ ਧਰਮ ਕੇ ਖਿਲਾਫ ਹੈ, ਚਲੋ ਜੀ ਇਹ ਧਰਮ ਕੇ ਖਿਲਾਫ ਹੈ, ਉਠਾ ਕੇ ਫਾਂਸੀ ਲਗਾ ਦਿਓ ਇਸਕੋ। ਰਾਜਾ ਕੋਈ ਡਿਸਕਸ਼ਨ ਥੋੜ੍ਹੀ ਕਰਦਾ ਸੀ। ਸੋ ਉਹ ਜਿਹੜੀ ਚੀਜ਼ ਆ ਉਹਦੇ ਲਈ ਮੈਚਿਓਰਿਟੀ ਚਾਹੀਦੀ ਹੈ, ਤਾਂ ਹੀ ਇਹ ਸਾਰਾ ਕੁਝ ਪੋ ਹੰਸਰਾ ਸਾਹਿਬ ਨੇ ਆਪਣੇ ਸੁਖਮਿੰਦਰ ਹੰਸਰਾ ਸਾਹਿਬ, ਅਸੀਂ ਹਰ ਪੁਆਇੰਟ 'ਤੇ ਐਗਰੀ ਕਰਦੇ ਹਾਂ, ਸਾਡੇ ਵਿਚਾਰ ਮਿਲਦੇ ਨੇ, ਬਟ ਇੱਕ ਪੁਆਇੰਟ 'ਤੇ ਸਾਡੀ ਡਿਸਐਗਰੀਮੈਂਟ ਹੈਗੀ ਹੈ, ਦੈਟ ਇਜ਼ ਐਵਰੀਬਡੀ ਨੋਜ਼ ਦੈਟ ਅਸੀਂ ਡਿਸਕਸ਼ਨ ਕਰਦੇ ਰਹਿੰਦੇ ਹਾਂ। ਮੈਨੂੰ ਇੱਕ ਦਿਨ ਉਹਨਾਂ ਨੇ ਬੜੀ ਬਹੁਤ ਵਧੀਆ ਗੱਲ ਕਹੀ ਹੰਸਰਾ ਸਾਹਿਬ ਨੇ, ਕਹਿੰਦੇ ਯਾਰ ਦੇਖ, ਜਾਂ ਤਾਂ ਮੈਂ ਤੇਰੀ ਗੱਲ ਮੰਨ ਲਾਂਗਾ ਕਦੇ, ਜਾਂ ਤੂੰ ਮੇਰੀ ਗੱਲ ਮੰਨ ਲਏਗਾ, ਮੈਂ ਆਪਣੀ ਗੱਲ 'ਤੇ ਅੜਿਆ ਰਹਿਣਾ। ਉਹਨਾਂ ਨੇ ਆਪਣੀ ਖਾਲਿਸਤਾਨ ਦਾ ਸਮਰਥਨ ਤੁਹਾਨੂੰ ਪਤਾ ਸੁਖਮਿੰਦਰ ਹੰਸਰਾ ਸਾਹਿਬ ਨੇ ਡੇ ਵਨ ਤੋਂ ਕੀਤਾ। ਉਹ ਕਹਿੰਦੇ ਜੀ ਅੱਛਾ, ਮੈਂ ਵੀ ਐਸਾ ਨਹੀਂ ਹੈ, ਮੈਂ ਕਹਿੰਦਾ ਜੀ ਹੋ ਸਕਦਾ ਕੱਲ ਨੂੰ ਖਾਲਿਸਤਾਨ ਬਣ ਜਾਏ, ਬਹੁਤ ਵਧੀਆ ਬਣ ਜਾਏ, ਆਪਾਂ ਕੋਈ ਇਹਦੇ ਪਿੱਛੇ ਕੋਈ ਲੜਾਈ ਥੋੜ੍ਹੀ ਲੜਨੀ ਹੈ। ਸੋ ਹੰਸਰਾ ਸਾਹਿਬ ਔਰ ਸਾਡੀ ਇੱਕ ਪੁਆਇੰਟ 'ਤੇ ਵਖਰੇਵਾਂ ਹੈ ਵਿਚਾਰਾਂ ਦਾ, ਲੇਕਿਨ ਆਪਸ ਵਿੱਚ ਮਿਊਚੁਅਲ ਰਿਸਪੈਕਟ ਕਦੇ ਖਤਮ ਨਹੀਂ ਹੋਏਗੀ। ਉਹਨਾਂ ਦਾ ਬੇਟਾ ਹਰਪ੍ਰੀਤ ਹੁਣੀ ਜਦੋਂ ਵੀ ਇਲੈਕਸ਼ਨ ਲੜਨਗੇ, ਹੀ ਇਜ਼ ਅ ਕੰਪੀਟੈਂਟ ਗਾਇ, ਵਿਲ ਆਲਵੇਜ਼, ਹਾਂ ਪਰ ਉੱਥੇ ਮੇਰਾ ਵਖਰੇਵਾਂ ਰਹੇਗਾ, ਮੇਰਾ ਕੁਐਸਚਨ ਹੋਏਗਾ। ਆਈ ਵਿਲ ਆਲਵੇਜ਼ ਕੁਐਸਚਨ ਹੰਸਰਾ ਸਾਹਿਬ ਨੂੰ ਕਿ ਸੁਖਮਿੰਦਰ ਹੰਸਰਾ ਸਾਹਿਬ ਮੈਨੂੰ ਇਹ ਕੋਨਸੈਪਟ, ਉਹ ਆਪਣੀ ਜਗ੍ਹਾ ਠੀਕ ਨੇ, ਉਹ ਰਿਸਪੈਕਟਫੁਲੀ ਆਪਸ 'ਚ ਗੱਲ ਚੱਲ ਰਹੀ ਹੈ, ਡਾਇਲੋਗ ਚੱਲ ਰਿਹਾ, ਡਾਇਲੋਗ ਵਿਲ ਆਲਵੇਜ਼ ਕੈਰੀ ਔਨ, ਵੈਨ ਐਵਰ ਵਿਲ ਮੀਟ ਅਸੀਂ ਹੱਥ ਮਿਲਾਉਂਦੇ ਹਾਂ, ਮਿਲਦੇ ਹਾਂ, ਇੱਕ ਦੂਸਰੇ ਨੂੰ ਰਿਸਪੈਕਟ ਨਾਲ ਗੱਲ ਕਰਦੇ ਹਾਂ। ਸੋ ਦੈਟ ਇਜ਼ ਵਟ ਅ ਮੈਚਿਓਰ ਸੋਸਾਇਟੀ ਹੈਜ਼ ਟੋਟ ਅਸ। ਮੈਂ ਨਹੀਂ ਕਹਾਂਗਾ ਕਿ ਮੈਂ ਕੋਈ ਮੈਚਿਓਰ ਹਾਂ, ਨੋ, ਆਈ ਹੈਵ ਲਰਨ ਦਿਸ ਇਨ ਦਿਸ ਕੈਨੇਡੀਅਨ ਇਨ ਦਿਸ ਮੈਚਿਓਰ ਸੋਸਾਇਟੀ। ਜੇ ਮੈਂ ਕਹਾਂ ਮੈਂ ਇੰਡੀਆ ਤੋਂ ਇਹ ਸਿੱਖਿਆ ਸੀ, ਨੋ, ਇੰਡੀਆ ਦੇ ਵਿੱਚ ਵੀ ਵਰ ਵੈਰੀ ਅਗਰੈਸਿਵ, ਆਈ ਮਸਟ ਕਨਫੈਸ ਦੈਟ ਆਈ ਵਾਜ਼ ਵੈਰੀ ਅਗਰੈਸਿਵ ਵੈਲ ਆਈ ਵਾਜ਼ ਇਨ ਇੰਡੀਆ। ਅਸੀਂ ਜਦ ਕ੍ਰਿਕਟ ਖੇਡਦੇ ਸੀਗੇ, ਮੇਰੇ ਅੰਦਰ ਕੋਈ ਸਪੋਰਟਸਮੈਨ ਸਪਿਰਿਟ ਨਹੀਂ ਸੀਗੀ, ਅਸੀਂ ਕ੍ਰਿਕਟ ਖੇਡਦੇ ਸੀ ਵੀ ਜਿੱਤਣਾ ਹੀ ਜਿੱਤਣਾ। ਹਾਰਨਾ ਕਿੱਦਾਂ, ਹਾਰ ਕੇ ਹਾਊ ਟੂ ਲੂਜ਼ ਵਿਦ ਡਿਗਨਿਟੀ। ਹਾਰਨਾ ਤੇ ਚਲੋ ਹਾਰ ਤੁਸੀਂ ਜਾਣਦੇ ਹੀ ਹੋ, ਬਟ ਹਾਊ ਟੂ ਲੂਜ਼ ਵਿਦ ਡਿਗਨਿਟੀ, ਦੈਟ ਇਜ਼ ਵੈਰੀ ਇੰਪੋਰਟੈਂਟ। ਕਿ ਤੁਸੀਂ ਹਾਰ ਕੇ, ਅਸੀਂ ਬੈਡਮਿੰਟਨ ਖੇਡਦੇ ਹਾਂ, ਬਹੁਤ ਮਜ਼ਾ ਆਉਂਦਾ, ਰਾਈਟ ਆਫਟਰ ਯੂ ਪਲੇ ਦੈਟ ਤੁਸੀਂ ਸਾਰਿਆਂ ਨੇ ਚਾਰਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਉਣਾ, ਸ਼ੇਕ ਹੈਂਡ ਕਰਨਾ, ਕ੍ਰਿਕਟ ਦੇ ਵਿੱਚ ਵੀ ਇਹੀ ਹੁੰਦਾ। ਸੋ ਹਾਊ ਟੂ ਲੂਜ਼ ਵਿਦ ਡਿਗਨਿਟੀ, ਹਾਰ ਕੇ ਹਾਰ ਮੰਨਣਾ, ਉਹ ਇਸ ਕੰਟਰੀ ਨੇ ਸਿਖਾਇਆ। ਅਵਤਾਰ ਜੀ ਤੁਸੀਂ ਆਉਂਦੇ ਰਹੋ, ਅਵਤਾਰ ਚੀਮਾ ਜੀ, ਗੋ ਹੈਡ ਅਵਤਾਰ ਚੀਮਾ ਸਾਹਿਬ।
ਥੈਂਕ ਯੂ ਜਦਵੀਰ ਜੀ, ਮੈਂ ਨਾ ਉਹਨਾਂ ਨੇ ਪਤਾ ਕਿੰਨਾ ਨੇ ਕ੍ਰਿਟੀਸਾਈਜ਼ ਕੀਤਾ ਵਾ ਤੁਹਾਡਾ ਪ੍ਰੋਗਰਾਮ, ਤੇ ਮੇਰੇ ਖਿਆਲ ਨਾਲ ਜਿੰਨਾ ਰੇਡੀਓ ਸੁਣਦਾ ਵਾ, ਤੁਹਾਡੇ ਵਾਲਾ ਰੇਡੀਓ ਜਿਹੜਾ ਨਾ ਸਭ ਤੋਂ ਸਹਿਣਸ਼ੀਲਤਾ ਵਾਲਾ, ਰਿਸਪੈਕਟਿੰਗ ਆਲ ਦੀ ਪੀਪਲ ਜਿਹੜੇ ਵੀ ਇਹਨਾਂ ਨੂੰ ਕੋਲ ਕਰਦੇ ਆ ਹਰ ਕਿਸੇ ਨਾਲ, ਤੇ ਮੈਨੂੰ ਉਸ, ਮੈਂ ਤੁਹਾਨੂੰ ਲੇਟਰ ਆਨ ਪਤਾ ਕਰਾਂ ਜੀ ਪ੍ਰੋਗਰਾਮ ਤੇ ਇੱਕ ਬਲੌਗ ਨੀ ਹੁੰਦਾ, ਇੱਕ ਅਸੀਂ ਏਜੰਡੇ ਤੇ ਟੋਪਿਕ ਤੇ ਗੱਲ ਕਰ ਲੈਂਦੇ, ਜੇ ਕੋਈ ਡਿਫਰੈਂਟ ਟੋਪਿਕ ਤੇ ਨਹੀਂ ਛੋਟੀ ਜਿਹੀ ਗੱਲ ਕਰਨ ਤੇ ਵਾਕ ਆਊਟ ਕਰ ਜਾਣ, ਤਾਂ ਜੋ ਅਗਲੇ ਬੰਦੇ ਜਿਹੜੇ ਲਿਸਨ ਕਰਦੇ ਉਹ ਵੀ ਇੰਜੋਏ ਕਰਨ। ਅੱਛਾ, ਮੈਂ ਵੀ ਛੁੱਟੀ ਰੱਖਦਾ। ਇੱਕ ਪ੍ਰਿਯੰਕਾ ਜੀ ਦੇ ਉੱਤੇ ਛੋਟਾ ਜਿਹਾ ਕਿਹਾ ਗਿਆ ਵੀ ਉਹਨਾਂ ਦੀ ਜਿਹੜੀ ਵੇਟ ਆ ਘੱਟ ਆ ਗਈ, ਬੜਾ ਅੱਛਾ ਉਹਨਾਂ ਨੇ ਪੁਆਇੰਟ ਲਾਈਵਲੀ ਕੀਤਾ ਸੀਗਾ, ਐਂਡ ਮੋਸਟਲੀ ਮੈਨ ਉਹਨੂੰ ਸੋਚਦੇ ਵੀ ਉਹ ਲਾਈਟਰ ਨੇ, ਐਂਡ ਉਹਨਾਂ ਨੇ ਇੱਕ ਨਾ ਪਿੱਛੇ ਬਿਆਨ ਦਿੱਤਾ ਸੀਗਾ ਇੰਡੀਆ ਪਾਕਿਸਤਾਨ 'ਚ ਜਦੋਂ ਕੋਈ ਥੋੜੀ ਡਿਫਰੈਂਸਿਸ ਹੋਏ ਸੀ ਤੇ ਦੇ ਸਪੋਰਟਡ ਇਟ, ਉਹ ਇੱਕ ਜਦੋਂ ਕੋਈ ਬੰਦਾ ਅੰਬੈਸਡਰ ਹੁੰਦਾ।
ਸੋਰੀ ਮੈਂ ਤੁਹਾਨੂੰ ਇੱਕ ਮਿੰਟ ਲਈ ਇੰਟਰਪਟ ਕਰ ਰਿਹਾ, ਨਰਿੰਦਰ ਸੈਣੀ ਜੀ ਤੁਸੀਂ ਵੀ ਹੋਲਡ ਕਰ ਲਓ, ਬਾਕੀ ਕਾਲਰਸ ਪਲੀਜ਼ ਹੋਲਡ ਕਰ ਲਓ, ਅਸੀਂ 770 ਦੇ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਤੋਂ ਇੱਥੇ ਵਿਦਾਇਗੀ ਲਵਾਂਗੇ, ਬਾਕੀ ਸਾਰਿਆਂ ਨਾਲ ਗੱਲ ਜਾਰੀ ਰਹੇਗੀ। 770 ਦੇ ਲਿਸਨਰਸ ਤੋਂ ਵਿਦਾਇਗੀ, ਬਾਕੀ ਸਾਰਿਆਂ ਨਾਲ ਗੱਲਬਾਤ ਜਾਰੀ ਹੈ। 6472 8182, 6472 8182, ਥੈਂਕ ਯੂ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan.
चांदनी चौक चाट चटोरी गली में, आमची मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल कनर मटका चटोरी गली में।
Enjoy कीजिए 12 food stations and up to 150 items at Chatori Gali Food Festival, Tandoori Flame Mississauga and Brampton. Niyat phislegi jab jeeb lap lapayegi, jab janta Tandoori Flame mein aayegi. Tandoori Flame, sab ke liye kuch na kuch.
ये अदाए नासा है, ज़माना हैरान, कोई दीवाना है कोई जान से गया साहिदा।
Hi Canada, Assalamu Alaikum, this is Bilal Ashraf.
And this is Mahira Khan. And our film Superstar is coming out this Eid al-Adha.
So go and get your tickets now.
Right now.
And see us on the big screen.
Now
कैनेडियन स्पोर्ट्स एंड रिक्रिएशन मार्केटिंग ला रहा है क्रिकेट के पुरजोश शायकीन के लिए पहला मेगा इवेंट, ताजा फर्स्ट कैनेडियन इंटरनेशनल डे बॉल क्रिकेट चैंपियनशिप।
सितंबर 14 और 15 CAA सेंट्रल ब्रैम्पटन में आ रहा है ताजा फैंटास्टिक फॉल फेस्ट,
रंगारंग तफरी से भरपूर शानदार प्रोग्राम,
टिकट फ्री, पार्किंग फ्री। स्टॉल बुकिंग या स्पॉन्सरशिप के लिए राबता कीजिए
416-560-8583।